ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੁਨ ਭਗਤੀ ਕਹਿ ਦੇਹੁ ਤੁਮ ਤਾਹੀ, ਪਹੁੰਚਾਵਨ ਕੁਛ ਮੁਸ਼ਕਲ ਨਾਹੀ। ਏਕ ਨਿਸ਼ਾ ਮੈਂ ਸਭ ਲੈ ਜਾਵੋ, ਪਹੁੰਚਾ ਸੁਗਮੋ ਕੂਪ ਲਗਵਾਵੇ। ਤੁਨ ਭਗਤੀ ਕਹਿ ਦੇਹੁ ਤੁਮ ਤਾਹੀ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਪਿਛਲੇ ਪਹਿਲ ਸੰਗਤ ਦੀਵਾਨਾਂ ਦੀ ਪ੍ਰਾਰੰਭਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਦੁਨੀਆਂ ਦੇ ਵਾਲੀ ਜਬਰ ਛੱਤਰ ਤੱਕ ਦੇ ਮਾਲਕ, ਤਿੰਨਾਂ ਦੀ ਪਾਣ ਪਿੱਤਰ ਹਜ਼ੂਰੀ ਵਿੱਚ ਹੋਈ। ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਜੀਵਨ, ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਤਿਸ ਦਾ ਹੁਣ ਸਮਾਂ ਹੈ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ ਸੀ, ਤੇ ਉਸ ਵਿੱਚ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਰਖਵਾਲੇ ਪਿੰਡ ਵਿੱਚ ਹਨ, ਭਗਤੇ ਪਿੰਡ ਵਿੱਚ ਹਨ। ਮਹਾਰਾਜ ਜੀ ਨੇ ਨਜ਼ਰ ਮਾਰੀ ਹੈ, ਇੱਕ ਖੂਹ ਸਾਧ ਸੰਗਤ ਜੀ ਬਣਵਾਇਆ ਜਾ ਰਿਹਾ ਸੀ। ਸਤਿਗੁਰਾਂ ਨੇ ਪੁੱਛਿਆ, ਭਾਈ ਇਹ ਕੌਣ ਬਣਵਾ ਰਿਹਾ? ਕਿਸੇ ਪਿੰਡ ਵਾਲੇ ਗੁਰਮੁਖ ਨੇ ਦੱਸਿਆ, ਜੀ ਇਹ ਭਾਈ ਭਗਤੇ ਦੇ ਨਾਂ ਤੇ ਵਸਿਆ ਪਿੰਡ ਹੈ, ਉਹ ਭਾਈ ਬਹਿਲੋ ਦਾ ਪੋਤਰਾ ਸੀ, ਉਹਦੀ ਅੰਸ ਬੰਸੀ ਲਵਾ ਰਹੀ ਹੈ। ਤੇ ਮਹਾਰਾਜ ਨੇ ਆਖਿਆ ਸੀ, ਦੇਖੋ ਮਾਇਆ ਕਿਸੇ ਦੀ ਆ, ਨਾ ਕਿਸੇ ਦਾ। ਸਿੰਘਾਂ ਨੇ ਪੁੱਛਿਆ, ਮਹਾਰਾਜ ਇਹਦਾ ਕੀ ਅਰਥ ਹੋਇਆ? ਸਤਿਗੁਰੂ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਇੱਕ ਪ੍ਰਸੰਗ ਸੁਣਾਇਆ ਸੀ ਕਿ ਲਾਹੌਰ ਤੋਂ ਇੱਕ ਭਾਈ ਰਾਮਾ ਨਾਂ ਦਾ ਗੁਰਮੁਖ ਆਇਆ ਸੀ, ਉਹਦੀ ਪੁੱਤਰੀ ਨੂੰ ਪ੍ਰੇਤ ਚੰਬੜਿਆ ਹੋਇਆ ਸੀ। ਉਹਨੇ ਆਣ ਕੇ ਸਿੰਘਾਂ ਅੱਗੇ ਬੇਨਤੀ ਕੀਤੀ। ਸੰਗਤਾਂ ਨੇ ਭਾਈ ਬਹਿਲੋ ਦੇ ਪੋਤਰੇ ਭਾਈ ਭਗਤੇ ਵੱਲੇ ਦੇਖਿਆ, ਤੇ ਭਾਈ ਭਗਤੇ ਨੇ ਸਾਧ ਸੰਗਤ ਜੀ ਮਹਾਰਾਜ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੋਇਆ ਸੀ ਭਾਈ ਬਹਿਲੋ ਜੀ ਦੇ ਤਾਈ, ਉਸ ਬਚਨ ਦੀ ਸ਼ਕਤੀ ਕਰਕੇ ਉਹ ਲੜਕੀ ਜਿਹੜੀ ਸੀ ਤੰਦਰੁਸਤ ਕਰ ਦਿੱਤੀ, ਪ੍ਰੇਤ ਜਿਹੜਾ ਸੀ ਉਸ ਵਿੱਚੋਂ ਕੱਢ ਦਿੱਤਾ। ਉਸਨੇ ਸੇਵਾ ਲਈ ਆਖਿਆ, ਤੇ ਭਾਈ ਭਗਤੇ ਨੇ ਆਖਿਆ, ਵੀ ਇੱਟਾਂ ਜੇ ਦੇ ਦੇਵੇ ਤੇ ਮੈਂ ਖੂਹ ਲਗਵਾਉਣਾ ਚਾਹੁੰਦਾ। ਉਹਨੇ ਆਖਿਆ, ਇੱਟਾਂ ਤਾਂ ਜਿੰਨੀਆਂ ਆਖਿਆ ਦੇ ਦੇਵੇਗਾ, ਪਰ ਇੱਥੋਂ ਲਾਹੌਰੋਂ ਉੱਥੇ ਜਾਣਗੀਆਂ ਕਿਵੇਂ ਮਾਲ ਵਿੱਚ? ਉਹਨੇ ਆਖਿਆ, ਅਸੀਂ ਜਾਣ ਦੀ ਚਿੰਤਾ ਨਾ ਕਰ, ਉਹ ਮੈਂ ਆਪੇ ਪ੍ਰਬੰਧ ਕਰ ਲਾਂਗਾ। ਇੱਥੋਂ ਤੱਕ ਪ੍ਰਸੰਗ ਸਾਧ ਸੰਗਤ ਜੀ, ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਓ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਸੁਣ ਭਗਤੀ ਕਹਿ ਦੇਹੁ ਤੁਮ ਤਾਹੀ।
ਸੁਣ ਕੇ ਸਾਧ ਸੰਗਤ ਜੀ, ਭਾਈ ਰਾਮਾ ਜੀ ਦੀ ਬੇਨਤੀ ਜਿਹੜੀ ਸੀ, ਭਾਈ ਭਗਤੇ ਨੇ ਇਹ ਆਖਿਆ ਸੀ ਵੀ ਤੁਸੀਂ ਦੇ ਦਿਓ ਇੱਟਾਂ, ਉਹ ਪਹੁੰਚਣੀਆਂ ਕਿਵੇਂ ਨੇ, ਇਹ ਫਿਕਰ ਛੱਡ ਦਿਓ ਤੁਸੀਂ।
ਪਹੁੰਚਾਵ ਨੂੰ ਕੁਛ ਮੁਸ਼ਕਲ ਨਾ,
ਇਹਨਾਂ ਇੱਟਾਂ ਨੂੰ ਪਹੁੰਚਾਉਣਾ ਮੇਰੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਹੈ।
ਇੱਕ ਨਿਸ਼ਾ ਮੈਂ ਸਭ ਲੈ ਜਾਵਾਂ,
ਇੱਕੋ ਰਾਤ ਵਿੱਚ ਹੀ ਸਭ ਲੈ ਜਾਵਾਂਗੇ ਅਸੀਂ।
ਪਹੁੰਚਾ ਸੁਗਮੋਂ ਕੂਪ ਲਗਵਾਵੇ,
ਤੇ ਉੱਥੇ ਪਹੁੰਚਣਗੀਆਂ, ਫਿਰ ਜਾ ਕੇ ਅਸੀਂ ਖੂਹ ਲਗਵਾਵਾਂਗੇ ਇਹਨਾਂ ਇੱਟਾਂ ਦੇ ਨਾਲ।
ਸਭ ਰਾਮੂ ਇੱਕ ਦਇਓ ਪਚਾਇਆ,
ਉਸ ਵੇਲੇ ਭਾਈ ਰਾਮੇ ਨੇ ਸਾਧ ਸੰਗਤ ਜੀ ਇੱਕ ਫਿਰ ਪਚਾਵੇ ਦੀਆਂ ਇੱਟਾਂ ਜਿਹੜੀਆਂ ਸਨ ਦਿੱਤੀਆਂ ਲੈ ਕੇ ਜੀ।
ਦੇਖਣ ਇਸ ਨਾਰੇ ਇੱਕ ਬਿਠਾਇਆ,
ਤੇ ਦੇਖਣ ਵਾਸਤੇ ਆਪਣੇ ਇੱਕ ਮਨੁੱਖ ਦੀ ਡਿਊਟੀ ਲਾ ਦਿੱਤੀ ਵੀ ਦੇਖੀ ਭਾਈ ਭਗਤਾ ਇੱਟਾਂ ਲੈ ਕੇ ਕਿਵੇਂ ਜਾਂਦਾ ਇੱਥੋਂ।
ਭਗਤੇ ਸਭ ਪ੍ਰੇਤਨ ਕੋ ਪ੍ਰੇਰਾ,
ਭਾਈ ਭਗਤੇ ਨੇ ਸਾਧ ਸੰਗਤ ਜੀ ਸਭ ਪ੍ਰੇਤਾਂ ਨੂੰ ਪ੍ਰੇਰ ਲਿਆਂਦਾ ਹੈ।
ਆਣ ਲੱਗੇ ਢੋਬਨ ਤਿਸ ਬੇਰਾ,
ਉਹ ਪ੍ਰੇਤ ਆਣ ਕੇ ਇੱਟਾਂ ਢੋਣ ਲੱਗ ਪਏ ਜੀ।
ਇੱਕ ਜਾਮ ਮੈਂ ਸਭ ਲੈ ਆਏ,
ਇੱਕ ਪਹਿਰ ਵਿੱਚ ਹੀ ਸਾਧ ਸੰਗਤ ਜੀ ਸਾਰੀਆਂ ਇੱਟਾਂ ਚੱਕ ਕੇ ਲੈ ਗਏ। ਉਹ
ਬੈਠੂ ਨਰ ਕੁਛ ਵਿਖੋ ਨਾ ਜਾਏ,
ਕਹਿੰਦੇ ਜਿਹੜਾ ਦੇਖ ਰਿਹਾ ਸੀ ਸਾਧ ਸੰਗਤ ਜੀ, ਉਹ ਜਿਸ ਦੀ ਡਿਊਟੀ ਲਾਈ ਸੀ ਭਾਈ ਰਾਮੇ ਨੇ ਕਿ ਤੂੰ ਦੇਖੀ ਕੌਣ ਲੈ ਕੇ ਜਾਂਦਾ, ਉਸ ਨੂੰ ਕੁਝ ਨਜ਼ਰ ਹੀ ਨਹੀਂ ਪੈ ਰਿਹਾ ਹੈ।
ਰਾਮੂ ਸੰਗ ਜਾਏ ਤੇ ਭਨਾ,
ਕਹਿੰਦੇ ਨੇ ਉਹਨੇ ਜਾ ਕੇ ਭਾਈ ਰਾਮੇ ਦੇ ਨਾਲ ਇਸ ਤਰ੍ਹਾਂ ਆਖਿਆ, ਜਿਸ ਬੰਦੇ ਨੂੰ ਉਸਨੇ ਬਿਠਾਇਆ ਹੋਇਆ ਸੀ ਉਸਨੇ ਜੀ,
ਬੜੋ ਕੁਲਾਹਲ ਮੈਂ ਇੱਕ ਸੁਣਾ,
ਕਹਿਣ ਲੱਗਾ ਵੀ ਕਮਾਲ ਦੀ ਗੱਲ ਹੈ, ਮੈਂ ਰੌਲਾ ਗੌਲਾ ਜਿਹਾ ਤਾਂ ਸੁਣਿਆ ਤੇ ਉੱਥੋਂ ਇੱਟਾਂ ਵੀ ਜਾਂਦੀਆਂ ਦੇਖੀਆਂ ਹਨ।
ਦੇਖਿਓ ਰੂਪ ਨਾ ਰੰਗ ਨਾ ਅੰਗ,
ਪਰ ਮੈਨੂੰ ਦਿਸਿਆ ਨੀ ਵੀ ਲੈ ਕੇ ਕੌਣ ਜਾਂਦਾ, ਨਾ ਕੋਈ ਰੂਪ ਰੰਗ ਨਾ ਕੋਈ ਸਰੀਰ ਦਾ ਅੰਗ ਮੈਨੂੰ ਦਿਸਿਆ ਨਹੀਂ, ਰੌਲਾ ਜਿਹਾ ਪੈਂਦਾ ਸੀ ਤੇ ਜਾਂਦੀਆਂ ਇੱਟਾਂ ਵੀ ਦਿਸ ਪਈਆਂ ਮੈਨੂੰ।
ਕਰਤ ਸਿਖਰ ਲੱਗੇ ਇੱਕ ਸੰਗ,
ਪਤਾ ਨੀ ਕਿੰਨੇ ਕੁ ਜਾਣੇ ਇੱਕੋ ਵਾਰੀ ਲੱਗ ਗਏ, ਬੜੀ ਛੇਤੀ ਇੱਟਾਂ ਦਾ ਜਿਹੜਾ ਢੇਰ ਸੀ ਘੱਟ ਗਿਆ ਹੈ।
ਬਿਸਮਿਓ ਰਾਮੂ ਤੂੰ ਸ਼ਨ ਭਾਇਓ।
ਇਹ ਗੱਲ ਸੁਣ ਕੇ ਸਾਧ ਸੰਗਤ ਜੀ ਇਹ ਭਾਈ ਰਾਮੂ ਬਹੁਤ ਹੈਰਾਨ ਹੋਇਆ ਤੇ ਚੁੱਪ ਕਰ ਗਿਆ।
ਸੋ ਇਹ ਕੂਪ ਲਗਾਵਨ ਕੀਓ।
ਤੇ ਮਹਾਰਾਜ ਨੇ ਆਖਿਆ ਭਾਈ ਗੁਰਮੁਖੋ ਇਹ ਜਿਹੜਾ ਖੂਹ ਆ ਨਾ ਇਹ ਪੈਸੇ ਉਹਦੇ ਨੇ ਉਸ ਗੁਰਮੁਖ ਦੇ ਜਿਹਨੇ ਲਾਹੌਰੋਂ ਇੱਟਾਂ ਲੈ ਕੇ ਦਿੱਤੀਆਂ ਤਾਂ ਇਹ ਖੂਹ ਲੱਗ ਰਿਹਾ ਹੈ।
ਆਪੇ ਭੂਤ ਮਜ਼ਦੂਰੀ ਕਰੇ।
ਮਹਾਰਾਜ ਨੇ ਆਖਿਆ ਹੁਣ ਵੀ ਭੂਤ ਹੀ ਮਜ਼ਦੂਰੀ ਕਰ ਰਹੇ ਨੇ, ਆ ਜਿਹੜਾ ਖੂਹ ਦਾ ਕੰਮ ਚੱਲ ਰਿਹਾ ਨਾ ਇਹ ਸਾਰੀ ਭਾਈ ਭਗਤੇ ਦੀ ਅੰਸ ਬੰਸ ਉਹਨਾਂ ਤੋਂ ਹੀ ਕੰਮ ਲੈ ਰਹੀ ਸਾਰੀ।
ਚੂਨਾ ਇਟਿਆਨ ਕਾ ਧਰ।
ਇਹ ਚੂਨੇ ਤੇ ਇੱਟਾਂ ਦਾ ਸਾਰਾ ਪ੍ਰਬੰਧ ਉਹਨਾਂ ਨੇ ਕੀਤਾ ਹੈ।
ਸ੍ਰੀ ਅਰਜਨ ਪ੍ਰਸੰਨ ਮਨ ਹੋਇ ਕੈ।
ਇਹ ਕਿਰਪਾ ਹੋਈ ਕਿਵੇਂ ਭਾਈ ਬਹਿਲੋ ਤੇ? ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਸੰਨ ਹੋ ਕੇ
ਭਾਈ ਬਹਿਲੋ ਕੇ ਬਸ ਕੈ ਕੈ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਬਹਿਲੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਹਿ ਕੇ ਬਚਨ ਕਰਕੇ ਜਿੰਨੇ ਭੂਤ ਪ੍ਰੇਤ ਸਨ ਇਹ ਭਾਈ ਬਹਿਲੋ ਦੇ ਵਸ ਕਰ ਦਿੱਤੇ। ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ ਪੰਜਵੇਂ ਪਾਤਸ਼ਾਹ ਜੀ ਨੇ ਸਤਸੰਗ ਜੀ ਬਚਨ ਕੀਤੇ ਹਨ। ਤੇ ਇਹ ਵੀ ਮਹਾਰਾਜ ਨੇ ਆਖਿਆ ਪ੍ਰੇਤ ਪਿੰਜਰ ਮਹਿ ਦੁਖ ਕਨੇਰੇ। ਇਤਿਹਾਸ ਆਪਾਂ ਸਤਸੰਗ ਜੀ ਉਹਨਾਂ ਕੀ ਮੰਨਣਾ ਹੁੰਦਾ ਜਿੰਨਾ ਕਿ ਗੁਰਬਾਣੀ ਦੀ ਕਸੌਟੀ ਤੇ ਪੂਰਾ ਉਤਰ ਜਾਵੇ। ਕਈ ਵਾਰ ਮਨਾਂ ਚ ਐਸੇ ਸ਼ੰਕੇ ਪੈ ਜਾਂਦੇ ਭਈ ਭੂਤ ਪ੍ਰੇਤ ਹੁੰਦੇ ਆ, ਜੇ ਹੁੰਦੇ ਆ ਤਾਂ ਦਿਸਣੇ ਚਾਹੀਦੇ ਆ, ਦਿਸਦਾ ਤਾਂ ਸਤਸੰਗ ਜੀ ਬਹੁਤ ਕੁਝ ਨਹੀਂ, ਹਵਾ ਵੀ ਆਪਾਂ ਨੂੰ ਨਹੀਂ ਦਿਸਦੀ, ਇਹਦਾ ਅਰਥ ਇਹ ਨੀ ਵੀ ਹਵਾ ਹੈ ਨਹੀਂ, ਪਰਮਾਤਮਾ ਕਦੇ ਨੀ ਦਿਸਿਆ ਪਰ ਇਹਦਾ ਅਰਥ ਇਹ ਨੀ ਵੀ ਪਰਮਾਤਮਾ ਨਹੀਂ ਹੈ। ਬਹੁਤ ਚੀਜ਼ਾਂ ਸਾਧ ਸੰਗਤ ਜੀ ਬਹੁਤ ਐਸੀਆਂ ਐਸੇ ਸੰਸਾਰ ਵੀ ਪਰਮਾਤਮਾ ਨੇ ਸਾਜੇ ਨੇ ਜਿਹੜੇ ਅਦ੍ਰਿਸ਼ ਹਨ ਪਰ ਹੈ ਗੁਪਤ ਤੇ ਪ੍ਰਗਟ ਦੋਵੇਂ ਤਰ੍ਹਾਂ ਦੀ ਸ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਸਾਧ ਸੰਗਤ ਜੀ ਹੈ। ਸੋ ਮਹਾਰਾਜ ਨੇ ਆਖਿਆ ਭਾਈ ਇਹ ਕਿਰਪਾ ਤੇ ਇਹਨਾਂ ਦੇ ਉੱਤੇ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਸੀ ਭਾਈ ਬਹਿਲੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ।
ਚਾਰੋਂ ਦਿਸ਼ੋ ਭੂਤ ਰੋ ਪ੍ਰੇਤ।
ਤੇ ਕਹਿੰਦੇ ਚਾਰਾਂ ਦਿਸ਼ਾਵਾਂ ਦੇ ਜਿਹੜੇ ਭੂਤ ਔਰ ਪ੍ਰੇਤ ਸਨ ਇਹ ਜਾਤੀਆਂ ਨੇ ਸਾਧ ਸੰਗਤ ਜੀ ਭੂਤਾਂ ਦੀਆਂ, ਭੂਤ ਪ੍ਰੇਤ ਸੂਕਰ ਤੇ ਮਰਗਾਚ ਵੱਖਰੀ ਵੱਖਰੀ ਕਿਸ, ਜਿਵੇਂ ਭੂਤ ਦਾ ਤੇ ਪ੍ਰੇਤ ਦਾ ਥੋੜਾ ਜਿਹਾ ਫਰਕ ਹੁੰਦਾ, ਸਿਆਣੇ ਵਿਦਵਾਨਾਂ ਦਾ ਇਹ ਕਥਨ ਹੈ। ਜਿਵੇਂ ਮਹਾਰਾਜ ਨੇ ਆਖਿਆ ਪ੍ਰੇਤ ਪਿੰਜਰ ਮੈਂ ਦੁਖ ਘਨੇਰੇ, ਭੂਤ ਨਾਲੋਂ ਪ੍ਰੇਤ ਦੀ ਜੂਨ ਦੁਖਦਾਈ ਹੁੰਦੀ ਹੈ ਜੀ।
ਤਬ ਤੇ ਇਨਕੇ ਬਸੀ ਨਿਕੇਤ।
ਮਹਾਰਾਜ ਨੇ ਆਖਿਆ ਉਸ ਵੇਲੇ ਤੋਂ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਕਰ ਦੇਣ ਕਰਕੇ ਇਹ ਇਹਨਾਂ ਦੀ ਅੰਸ ਬੰਸ ਦੇ ਵਸ ਵਿੱਚ ਹਨ ਸਾਰੇ ਭੂਤ ਪ੍ਰੇਤ।
ਬੈਠੇ ਸਤਿਗੁਰ ਗਾਥ ਬਤਾਏ।
ਇਉਂ ਉਸ ਪਿੱਪਲ ਦੇ ਦਰਖਤ ਦੇ ਬੈਠੇ ਹੋਏ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ, ਉਹਨਾਂ ਨੇ ਸਾਰਾ ਇਹ ਪ੍ਰਸੰਗ ਸੁਣਾਇਆ ਜੀ।
ਇਤਨੇ ਮੈਂ ਕਿਨ ਜਾਏ ਸੁਣਾਏ।
ਇੰਨੇ ਚਿਰ ਨੂੰ ਸਾਧ ਸੰਗਤ ਜੀ ਪਿੰਡ ਵਿੱਚ ਜਾ ਕੇ ਤੇ ਉਹ ਜਿਹੜੀ ਭਗਤੇ ਦੀ ਅੰਸ ਬੰਸ ਸੀ ਇਹ ਭਾਈ ਬਹਿਲੋ ਦੀ ਅੰਸ ਬੰਸ ਉਹਨਾਂ ਨੂੰ ਵੀ ਕਿਸੇ ਨੇ ਜਾ ਕੇ ਦੱਸ ਦਿੱਤਾ।
ਗੁਰ ਉਤਰੇ ਪੀਪਰ ਤਰ ਤਰੇ।
ਆਖਿਆ ਦਸਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਹਰ ਪਿੱਪਲ ਦੇ ਦਰਖਤ ਥੱਲੇ ਬੈਠੇ ਹੋਏ ਹਨ।
ਸੁਣ ਕੇ ਬਾਗ ਬਚਨ ਐਮ ਕਰੇ।
ਤੇ ਉਹਨਾਂ ਨੇ ਬਚਨ ਕੁਝ ਪਿੰਡ ਵਾਲਿਆਂ ਨਾਲ ਇਸ ਤਰ੍ਹਾਂ ਕੀਤੇ ਨੇ ਜਿਹੜਾ ਤੁਸੀਂ ਖੂਹ ਲਵਾ ਰਹੇ ਹੋ।
ਕੇਤਕ ਸਿੰਘਨ ਕੋ ਦਲ ਸਾਥ।
ਕੁਝ ਕੁ ਸਿੰਘਾਂ ਦਾ ਦਲ ਵੀ ਹੈ ਮਹਾਰਾਜ ਜੀ ਦੇ ਨਾਲ।
ਕੂਪ ਲੱਗਾ ਤੇ ਨਾਥ।
ਜਿੱਥੇ ਤੁਸੀਂ ਖੂਹ ਲਵਾ ਰਹੇ ਜੀ ਉੱਥੇ ਉੱਥੇ ਬਿਲਕੁਲ ਨੇੜੇ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਪੰਜ ਪੁੱਤਰ ਭਗਤੇ ਕੇ ਤਾਂ।
ਇਹ ਭਾਈ ਭਗਤੇ ਦੇ ਸਾਧ ਸੰਗਤ ਜੀ ਪੰਜ ਪੁੱਤਰ ਸਨ ਤੇ ਪੰਜੇ ਹੀ ਉਸ ਵੇਲੇ ਘਰ ਸਨ ਜਦੋਂ ਕਿਸੇ ਨੇ ਜਾ ਕੇ ਦੱਸਿਆ।
ਇੱਕ ਗੁਰਦਾਸ ਜਨਿਓ ਤ੍ਰੈ ਮਹਾਂ।
ਇੱਕ ਸਾਧ ਸੰਗਤ ਜੀ ਜਿਹੜਾ ਸੀ ਉਹਦਾ ਨਾਮ ਸੀ ਗੁਰਦਾਸ ਜੀ ਤੇ ਇਹਦੇ ਭਾਈ ਭਗਤੇ ਦੇ ਜਿਹੜੇ ਪੁੱਤਰ ਸਨ ਉਹਨਾਂ ਵਿੱਚੋਂ ਜਿਹੜਾ ਸਾਰਿਆਂ ਤੋਂ ਵੱਡਾ ਉਹਦਾ ਨਾਮ ਗੁਰਦਾਸ ਹੈ।
ਦੁਤੀ ਭਾਰ ਜਾਤੀ ਸੋ ਤੇ ਉਪਜਾ।
ਇਹ ਜਿਹੜਾ ਸੀ ਸਾਧ ਸੰਗਤ ਜੀ ਗੁਰਦਾਸ, ਭਾਈ ਭਗਤੇ ਦੇ ਦੋ ਵਿਆਹ ਸਨ ਤੇ ਜਿਹੜੀ ਪਹਿਲੀ ਪਤਨੀ ਸੀ ਵੱਡੀ ਉਹਦੇ ਤੋਂ ਸਾਧ ਸੰਗਤ ਜੀ ਇਹ ਭਾਈ ਗੁਰਦਾਸ। ਇਹ ਭਾਈ ਗੁਰਦਾਸ ਉਹ ਨਾ ਸਮਝਣਾ ਜਿਹੜਾ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਜਿਹਨਾਂ ਨੇ ਗੁਰਬਾਣੀ ਲਿਖੀ। ਭਾਈ ਗੁਰਦਾਸ ਸਿੱਖ ਪੰਥ ਵਿੱਚ ਸਾਧ ਸੰਗਤ ਜੀ ਤਿੰਨ ਹੋਏ ਨੇ। ਇਹ ਭਾਈ ਸਾਧ ਸੰਗਤ ਜੀ ਬਹਿਲੋ ਜੀ ਦੀ ਅੰਸ ਬੰਸ ਵਿੱਚੋਂ ਆ। ਕਹਿੰਦੇ ਨੇ ਭਾਈ ਭਗਤੇ ਦੀ ਵੱਡੀ ਪਤਨੀ ਤੋਂ ਉਹਦਾ ਇਹ ਵੱਡਾ ਪੁੱਤਰ ਇੱਕ ਤਾਂ ਇਹ ਸੀ ਘਰ ਵਿੱਚ ਜਿਸਦਾ ਨਾਮ ਭਾਈ ਗੁਰਦਾਸ ਹੈ।
ਦੁਤੀ ਭਾਰ ਜਾ ਤੇ ਸੋ ਤੁਬਜਾ ਤਾਰਾ ਭਾਰਾ ਮੇਹਰਾ ਬਖਤਾ।
ਤੇ ਕਹਿੰਦੇ ਦੂਸਰੀ ਉਹਦੀ ਪਤਨੀ ਤੋਂ ਚਾਰ ਪੁੱਤਰ ਸਨ, ਇੱਕ ਦਾ ਨਾਮ ਸੀ ਭਾਈ ਤਾਰਾ, ਭਾਈ ਭਾਰਾ, ਭਾਈ ਮੇਹਰਾ ਤੇ ਭਾਈ ਬਖਤਾ। ਇਹ ਪੰਜ ਪੁੱਤਰ ਸਨ ਭਾਈ ਭਗਤੇ ਦੇ।
ਪੰਚੋਂ ਤਤਸ਼ਨ ਹੋਇਆ ਕਰ ਤਿਆਰ।
ਜਦੋਂ ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਮਹਾਰਾਜ ਜੀ ਬਾਹਰ ਆਏ ਬੈਠੇ ਨੇ, ਛੇਤੀ ਛੇਤੀ ਇਹ ਪੰਜੇ ਭਰਾ ਤਿਆਰ ਹੋਏ ਜੀ।
ਇੱਕ ਤੁਰੰਗਮ ਸ਼ੁਭ ਸਿੰਗਾਰ।
ਇੱਕ ਬਹੁਤ ਸੋਹਣਾ ਘੋੜਾ ਉਸੇ ਵੇਲੇ ਸ਼ਿੰਗਾਰਿਆ ਇਹਨਾਂ ਨੇ।
ਜੀਨ ਰਾਜਤ ਕੋ ਉਪਰ ਪਾਏ।
ਤੇ ਬਹੁਤ ਸੋਹਣੀ ਕਾਠੀ ਉਸ ਘੋੜੇ ਦੇ ਉੱਪਰ ਪਾਈ ਹੈ ਜੀ।
ਸ੍ਰੀ ਸਤਿਗੁਰੂ ਕੇ ਟੈਗਲੇ ਆਏ।
ਉਸੇ ਵੇਲੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਉਹ ਘੋੜਾ ਲੈ ਕੇ ਆ ਗਏ ਹਨ।
ਆਧਾਰ ਬਿੰਦ ਬੰਦਨਾ ਕਰ ਕੈ।
ਬਹੁਤ ਹੀ ਸਰਧਾ ਨਾਲ ਨਿਉ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾ ਕੇ ਵੰਦਨਾ ਕੀਤੀ ਜੀ।
ਦਰਸ਼ਨ ਦੇਖੂ ਚਿਤ ਹਿਤ ਧਾਰਕ
ਤੇ ਬਹੁਤ ਹਿਤ ਧਰ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਇਹਨਾਂ ਪੰਜਾਂ ਨੇ।
ਬੈਠਤੀ ਹੀ ਕਰ ਜੂਰ ਉਚਾਰੀ
ਤੇ ਫਿਰ ਸਾਹਮਣੇ ਬੈਠ ਕੇ ਹੱਥ ਜੋੜ ਕੇ ਇਹਨਾਂ ਨੇ ਏਦਾਂ ਬੇਨਤੀ ਕੀਤੀ,
ਇਹੋ ਪੂਰਾ ਕਨਿਆ ਪਿਆਗਾਰੀ
ਆਖਿਆ ਮਹਾਰਾਜ ਕਿਸੇ ਨੇ ਝੂਠ ਹੀ ਤੁਹਾਡੇ ਅੱਗੇ ਬੋਲ ਦਿੱਤਾ ਜੇ ਭਈ ਇਹ ਸਾਡਾ ਨਾਂ ਆ ਜੀ ਅਸੀਂ ਖੂਹ ਲਵਾ ਰਹੇ ਹਾਂ।
ਬਪਰੀ ਬਾਤ ਕੂਬ ਕੀ ਕਹਾ
ਮਹਾਰਾਜ ਇਹ ਖੂਹ ਵਿਚਾਰੇ ਦੀ ਤਾਂ ਭਲਾ ਕੀ ਗੱਲ ਕਰਨੀ ਹੋਏ,
ਤੁਮ ਤੇ ਹੀ ਹਮ ਸਭ ਕੁਛ ਲਾ
ਜੋ ਕੁਝ ਵੀ ਸਾਡੇ ਘਰ ਵਿਚ ਹੈ ਮਹਾਰਾਜ ਸਾਹਿਬ ਜੀ ਸਭ ਕੁਝ ਆਪ ਜੀ ਦੀ ਕਿਰਪਾ ਸਦਕਾ ਤੁਹਾਡੇ ਘਰੋਂ ਹੀ ਸਾਨੂੰ ਮਿਲਿਆ। ਇਹ ਖੂਹ ਦੀ ਤੇ ਗੱਲ ਇੱਟਾਂ ਦੀ ਤੇ ਗੱਲ ਹੀ ਨਹੀਂ, ਕਿਉਂਕਿ ਕਿਸੇ ਨੇ ਸਾਰੀ ਗੱਲ ਦੱਸ ਦਿੱਤੀ ਭਈ ਕਿਸੇ ਨੇ ਆਖਿਆ ਜੇ ਭਾਈ ਉਹ ਖੂਹ ਲਵਾ ਰਹੇ ਹੈ ਉਹਨਾਂ ਦਾ ਨਾਂ ਜੀ ਉਹਨਾਂ ਦੇ ਨਾਂ ਤੇ ਪਿੰਡ ਵਸਿਆ ਜੀ ਉਹੋ ਖੂਹ ਦੀ ਸੇਵਾ ਪਰਉਪਕਾਰ ਤੇ ਮਹਾਰਾਜ ਨੇ ਅੱਗਿਓ ਆਹ ਬਚਨ ਕੀਤਾ ਵੀ ਪੈਸੇ ਕਿਸੇ ਦੇ ਤੇ ਖੂਹ ਕਿਸੇ ਦਾ ਨਾਂ ਕਿਸੇ ਦਾ। ਇਹ ਸਾਰੀ ਗੱਲ ਸੁਣ ਕੇ ਆਣ ਕੇ ਮਹਾਰਾਜ ਦੇ ਚਰਨ ਫੜ ਲਏ। ਉਹਨਾਂ ਪੰਜਾਂ ਨੇ ਆਖਿਆ ਮਹਾਰਾਜ ਇੱਕ ਖੂਹ ਦੀ ਤਾਂ ਗੱਲ ਕੀ ਸਾਡੇ ਘਰ ਦਾ ਤਾਂ ਦਾਣਾ ਦਾਣਾ ਸਭ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਘਰੋਂ ਹੀ ਮਿਲਿਆ ਹੋਇਆ ਹੈ ਜੀ।
ਲਗ ਦੀਰਘ ਤ੍ਰੈ ਪੁਰਖ ਹਮਾਰੇ
ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰ ਦੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਭਾਈ ਪਹਿਲੋਂ ਤੱਕ ਪਿੱਛੋਂ ਤੱਕ ਜਿੰਨੇ ਵੀ ਹੋਏ ਹਨ
ਆਦਿ ਅੰਤ ਕੇ ਦਾਸ ਤੁਮਾਰੇ
ਮਹਾਰਾਜ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਸਿਰਫ ਤੁਹਾਡੇ ਘਰ ਦੇ ਦਾਸ ਹਾਂ ਸੇਵਕ ਹਾਂ ਮਹਾਰਾਜ ਜੀ।
ਭੁੱਖਣ ਕਿਸਕੇ ਬਾਂਦੀ ਕਿਸਕੇ
ਸਾਨੂੰ ਮਹਾਰਾਜ ਇਹ ਪਤਾ ਵੀ ਗਹਿਣੇ ਕਿਸ ਦੇ ਨੇ ਤੇ ਪਹਿਨਣ ਵਾਲਾ ਕੌਣ ਹੈ ਇਹ ਸਾਨੂੰ ਸਾਰਾ ਮਹਾਰਾਜ ਜੀ ਪਤਾ ਹੈ।
ਇਮਨਾ ਲਖੈ ਮੂਰਖ ਮਤ ਤਿਸਕੇ
ਮਹਾਰਾਜ ਜਿਹੜਾ ਇਹ ਜਾਣੇ ਨਾ ਵੀ ਇਹ ਪਦਾਰਥ ਮੇਰੇ ਨੇ ਉਹਦੀ ਮੂਰਖ ਮਤ ਹੁੰਦੀ ਆ। ਜਿਹੜਾ ਜਿਹੜਾ ਇਹ ਜਾਣਦਾ ਨਾ ਵੀ ਸਭ ਕੁਝ ਗੁਰੂ ਦਾ ਦਿੱਤਾ ਮਹਾਰਾਜ ਜੀ ਅਸੀਂ ਉਹਨੂੰ ਮੰਨਦੇ ਹਾਂ ਭਾਈ ਉਹ ਤੁਹਾਡਾ ਸੇਵਕ ਹੋ ਸਕਦਾ। ਜਿਹੜਾ ਆਖੇ ਮੇਰੇ ਪਦਾਰਥ ਨੇ ਮੇਰੀ ਅੰਸ ਬੰਸ ਮੇਰਾ ਨਾਂ ਮੈਂ ਕਰਦਾ ਮਹਾਰਾਜ ਉਹਨੂੰ ਅਸੀਂ ਮੰਨਦੇ ਨੀ। ਮੂਰਖ ਮਤ ਉਹਨੂੰ ਅਸੀਂ ਮੂਰਖ ਮਤ ਵਾਲਾ ਕਹਿੰਦੇ ਮੂਰਖ ਸੋ ਮਤ ਤਿਸ ਕੇ ਅਸੀਂ ਤਾਂ ਉਹਦੀ ਮੂਰਖ ਮਤ ਹੀ ਸਮਝਦੇ ਜਿਹੜਾ ਆਪਣਾ ਸਮਝੇ ਪਦਾਰਥਾਂ ਨੂੰ।
ਅਮਰੂ ਸਭ ਘਰ ਬਾਰ ਤੁਮਾਰਾ
ਮਹਾਰਾਜ ਸਾਡਾ ਘਰ ਬਾਰ ਸਾਰਾ ਕੁਝ ਆਪ ਜੀ ਦਾ ਹੀ ਹੈ।
ਸਭ ਜਾਚਕ ਇੱਕ ਆਪ ਦਾ ਤਾਰਾ
ਸਭ ਸ੍ਰਿਸ਼ਟੀ ਆਪ ਜੀ ਦੇ ਦਰ ਦੀ ਮੰਗਤੀ ਹੈ ਤੇ ਦਾਤੇ ਸਿਰਫ ਆਪ ਜੀ ਹੋ।
ਇੱਕ ਪੰਚੋਂ ਪ੍ਰਾਤਾ ਕੀ ਉਰ
ਕਲਗੀਧਰ ਪਾਤਸ਼ਾਹ ਨੇ ਉਹਨਾਂ ਪੰਜਾਂ ਦੀ ਤਰਫ ਸਤਸੰਗ ਜੀ ਦੇਖਿਆ ਜਦੋਂ ਉਹਨਾਂ ਨੇ ਏਦਾਂ ਬੇਨਤੀ ਕੀਤੀ ਤਾਂ
ਨਿਰਹੰਕਾਰ ਰਹੇ ਕਰ ਜੂਰ
ਸਤਿਗੁਰਾਂ ਨੇ ਵੇਖ ਲਿਆ ਕਿ ਨਿਰਹੰਕਾਰੀ ਨੇ ਹੰਕਾਰ ਨੀ ਇਹਨਾਂ ਦੇ ਵਿੱਚ ਹੱਥ ਜੋੜੇ ਨੇ ਤੇ ਨਿਮਰਤਾ ਨਾਲ ਬੇਨਤੀਆਂ ਕਰਦੇ ਹਨ।
ਮੰਦ ਮੰਦ ਮੁਸਕਾਏ ਬਖਾਨੇ
ਮਹਾਰਾਜ ਜੀ ਹੌਲੀ ਹੌਲੀ ਮੁਸਕਰਾ ਪਏ ਤੇ ਪਵਿੱਤਰ ਮੁਖ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਏਦਾਂ ਬਚਨ ਕੀਤਾ ਜੀ।
ਉਹ ਹਮਰੇ ਹੀ ਸਭ ਜਗ ਜਾਣੇ
ਮਨ ਰੱਖਿਆ ਉਹ ਹਮਰੇ ਹੀ ਸਭ ਜਗ ਜਾਣੇ ਸਤਿਗੁਰ ਆਖਿਆ ਹਾਂ ਠੀਕ ਹੈ ਸਾਰਿਆਂ ਨੂੰ ਪਤਾ ਤੁਸੀਂ ਸਾਡੇ ਹੀ ਜੇ।
ਕੁਸਲ ਪ੍ਰਸ਼ਨ ਕਰ ਖੁਸ਼ੀ ਉਦਾਰ
ਫਿਰ ਮਹਾਰਾਜ ਨੇ ਉਹਨਾਂ ਦੀ ਸੁਖ ਸਾਂਭ ਸਾਰਿਆਂ ਦੀ ਪੁੱਛੀ ਜੀ।
ਲਿਓ ਤੁਰੰਗਮ ਜੋ ਬਲ ਭਾਰ
ਤੇ ਜਿਹੜਾ ਘੋੜਾ ਉਹਨਾਂ ਨੇ ਭੇਟਾ ਵਜੋਂ ਲਿਆਂਦਾ ਸੀ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਹ ਲੈ ਲਿਆ ਜੀ।
ਹੁਣ ਪੰਚੋ ਕਰ ਜੋਰ ਉਚਾਰੇ
ਫਿਰ ਉਹਨਾਂ ਪੰਜਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ
ਕਰੀਏ ਪਾਵਨ ਸਦਨਾ ਹਮਾਰੇ
ਆਖਿਆ ਮਹਾਰਾਜ ਜੀ ਆਪ ਜੀ ਬਾਹਰ ਕਿਉਂ ਬੈਠੇ ਜੇ ਸਾਡੇ ਘਰ ਨੂੰ ਪਵਿੱਤਰ ਕਰੋ ਚੱਲੋ ਉੱਥੇ ਜੀ।
ਚਰਨ ਸਰੋਜ ਆਪ ਕੇ ਪਰ
ਮਹਾਰਾਜ ਆਪ ਜੀ ਦੇ ਚਰਨ ਕਮਲ ਸਾਡੇ ਘਰ ਵਿੱਚ ਪੈ ਜਾਣਗੇ ਤਾਂ
ਸਭ ਕੁਟੰਬ ਔਰ ਆਨੰਦ ਧਰ
ਸਾਡਾ ਕੁਟੰਬ ਵੀ ਸਾਰਾ ਪਵਿੱਤਰ ਹੋ ਜਾਵੇਗਾ ਮਹਾਰਾਜ ਬੜਾ ਆਨੰਦ ਆਵੇਗਾ ਸਾਰੇ ਪਰਿਵਾਰ ਨੂੰ ਆਪ ਜੀ ਘਰ ਚੱਲੋ ਜੀ।
ਉਰੋਂ ਕਾਮਨਾ ਦਰਸ਼ਨ ਮਨ ਕੀ
ਮਹਾਰਾਜ ਸਾਡੇ ਦਾਸਾਂ ਦੇ ਮਨ ਦੀ ਕਾਮਨਾ ਪੂਰੀ ਕਰੋ ਜੀ।
ਸੁਣ ਪ੍ਰਭ ਚਲੇ ਸੰਗ ਹੋਏ ਤਨ ਕੀ
ਤੇ ਉਹਨਾਂ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਸਤਸੰਗ ਜੀ ਉੱਠ ਕੇ ਉਹਨਾਂ ਦੇ ਨਾਲ ਤੁਰ ਪਏ ਹਨ।
ਮੰਚ ਵਿਛਾਏ ਵਿਛਾਉਣਾ ਸ਼ਾਏ
ਬਹੁਤ ਸੋਹਣਾ ਮੰਚ ਪਲੰਘਾ ਸਤਸੰਗ ਜੀ ਉਹਨਾਂ ਨੇ ਸਤਿਗੁਰੂ ਜੀ ਵਾਸਤੇ ਉੱਪਰ ਸੋਹਣਾ ਵਿਛਾਉਣਾ ਵਿਛਾ ਕੇ ਉਸ ਉੱਪਰ ਬਿਠਾਇਆ ਮਹਾਰਾਜ ਜੀ
ਜਿਹਨੇ ਭਗਤ ਤਿਸ ਪਰ ਬੈਠਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਉਸਦੇ ਉੱਤੇ ਸਤਸੰਗ ਜੀ ਸਭਾਏਮਾਨ ਹੋਏ ਉਹਨਾਂ ਦੇ ਘਰ ਜਾ ਕੇ
ਖੜੇ ਹੋਏ ਬੋਲੇ ਪ੍ਰਭ ਹੇਰਾ
ਕਹਿੰਦੇ ਮਹਾਰਾਜ ਦੇ ਸਾਹਮਣੇ ਪੰਜੇ ਭਰਾ ਖੜੇ ਹੋ ਗਏ ਤੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਚ ਇਸ ਤਰ੍ਹਾਂ ਬੇਨਤੀ ਕੀਤੀ
ਦੇਖ ਸਹਿਜ ਧਾਰੀ ਹਮ ਕੇਰਾ
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜਿਹੜਾ ਵੇਸ ਹੈ ਇਹ ਸਹਿਜ ਧਾਰੀਆਂ ਵਾਲਾ ਹੈ ਜੀ।
ਔਰ ਅਵਲਾਕਾ ਕਰਨ ਆਹਾਰ
ਮਨ ਸਾਡਾ ਕਰਦਾ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਤੇ ਸਾਰੇ ਆਪ ਜੀ ਦੇ ਸਿੱਖ ਸੰਗਤਾਂ ਨੂੰ ਅਸੀਂ ਪ੍ਰਸ਼ਾਦਾ ਛਕਾਈਏ ਜੀ।
ਆਪ ਚਾਹਤਾ ਹੈ ਹੁਕਮ ਤੁਮਾਰਾ
ਮਹਾਰਾਜ ਤੁਹਾਡਾ ਹੁਕਮ ਸੁਣਨਾ ਚਾਹੁੰਦੇ ਹਾਂ ਵੀ ਤੁਸੀਂ ਆਪਣੇ ਪਵਿੱਤਰ ਮੁਖ ਤੋਂ ਦੱਸੋ ਹੈਗੇ ਤਾਂ ਅਸੀਂ ਸਹਿਜ ਧਾਰੀ ਹਾਂ ਤੇ ਛਕਾਉਣਾ ਚਾਹੁੰਦੇ ਹਾਂ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਨੂੰ ਵੀ ਆਪ ਜੀ ਦੇ ਸਿੰਘਾਂ ਨੂੰ ਵੀ ਸਾਨੂੰ ਦੱਸੋ ਕੀ ਹੁਕਮ ਹੈ।
ਕਿਰਪਾ ਕਰ ਤਿੰਨ ਸੰਗ ਬਖਾਨਾ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਫਿਰ ਆਪਣੇ ਪਵਿੱਤਰ ਮੁਖ ਤੋਂ ਉਹਨਾਂ ਦੀ ਬੇਨਤੀ ਸੁਣ ਕੇ ਏਦਾਂ ਆਖਿਆ,
ਤੂੰ ਪਰ ਹਮਰੀ ਕਿਰਪਾ ਮਹਾਨਾ।
ਸਤਿਗੁਰ ਆਖਿਆ, ਭਾਈ ਗੁਰਮੁਖੋ ਤੁਹਾਡੇ ਉੱਤੇ ਸਾਡੀ ਬਹੁਤ ਕਿਰਪਾ ਹੈ,
ਹੈ ਪ੍ਰਸੰਨਤਾ ਖੁਸ਼ੀ ਪਛਾਣ।
ਸਾਡੀ ਤੁਹਾਡੇ ਉੱਤੇ ਪ੍ਰਸੰਨਤਾ, ਸਾਡੀ ਤੁਹਾਡੇ ਉੱਤੇ ਖੁਸ਼ੀ ਆ, ਇਹ ਤੁਸੀਂ ਪਛਾਣ ਲਓ ਚੰਗੀ ਤਰ੍ਹਾਂ।
ਤੁਮਰੂ ਹੈ ਸਭ ਕਿਸ਼ ਪ੍ਰਵਾਨ,
ਇਸ ਕਰਕੇ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਸਾਨੂੰ ਪ੍ਰਵਾਨ ਹੈ। ਤੁਸੀਂ ਫਿਕਰ ਨਾ ਕਰੋ, ਬਣਾਓ ਪ੍ਰਸ਼ਾਦਾ ਤਿਆਰ ਕਰੋ, ਭਾਵੇਂ ਸਹਿਜ ਧਾਰੀ ਜੇ, ਤੁਹਾਡੇ ਉੱਤੇ ਸਾਡੀ ਕਿਰਪਾ, ਇਸ ਕਰਕੇ ਇਹ ਨਾ ਤੁਸੀਂ ਚਿੰਤਾ ਕਰੋ, ਕਰੋ ਤੁਸੀਂ ਤਿਆਰ।
ਸਭ ਧਿਆਨੀਆਂ ਚੱਲ ਕਰ ਆਈ,
ਉਸੇ ਵੇਲੇ ਉਹਨਾਂ ਦੀਆਂ ਸਾਧ ਸੰਗਤ ਜੀ ਇਸਤਰੀਆਂ ਵੀ ਸਾਰੀਆਂ ਚੱਲ ਕੇ ਆਈਆਂ ਹਨ।
ਬਹੁਤ ਸ਼ਰਧਾ ਤੇ ਗਰੀਬ ਨਵਾਈ,
ਬਹੁਤ ਸ਼ਰਧਾ ਨਾਲ ਉਹਨਾਂ ਨੇ ਆਪਣੇ ਸਾਧ ਸੰਗਤ ਜੀ ਸੀਸ ਨਵਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਜੇਕਰ ਖੁਸ਼ੀ ਗੁਰੂ ਚੱਲ ਆਏ,
ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਖੁਸ਼ੀਆਂ ਨਾਲ ਭਰਪੂਰ ਕਰਕੇ ਉਹਨਾਂ ਦਾ ਪ੍ਰਸ਼ਾਦਾ ਛੱਕ ਕੇ ਗੁਰੂ ਸਾਹਿਬ ਜੀ ਆ ਗਏ ਜੀ।
ਸ਼ਿਵਰ ਵਿਰਾਜੀ ਸਹਿਜ ਸੁਭਾਏ,
ਆਪਣਾ ਜਿੱਥੇ ਮਹਾਰਾਜ ਜੀ ਨੇ ਤੰਬੂ ਲਾਇਆ ਸੀ ਉਸ ਤੰਬੂ ਵਿੱਚ ਆ ਗਏ ਹਨ।
ਦਾਸਨ ਤਵੇ ਲਗਾਇਓ ਡੇਰਾ,
ਸਾਰਿਆਂ ਦਾ ਸਾਧ ਸੰਗਤ ਜੀ ਸਿੰਘਾਂ ਦਾ ਦਾਸਾਂ ਦਾ ਵੀ ਡੇਰਾ ਮਹਾਰਾਜ ਜੀ ਨੇ ਕਰਵਾਇਆ।
ਤੀਨੋ ਤਾਰ ਧਰੀ ਤਿਸ ਡੇਰਾ,
ਕਹਿੰਦੇ ਸਾਰਿਆਂ ਨੇ ਘੋੜਿਆਂ ਦੀਆਂ ਸਾਧ ਸੰਗਤ ਜੀ ਇਹ ਪਿੱਠਾਂ ਤੋਂ ਕਾਠੀਆਂ ਲਾ ਕੇ ਰੱਖ ਦਿੱਤੀਆਂ ਹਨ।
ਦੋਹਰਾ ਤ੍ਰਿਣ ਦਾਣਾ ਪਹੁੰਚਾਏ ਕਰ ਸੇਵ ਕਰੀ ਵਾਹਰੀਤ,
ਉਹਨਾਂ ਨੇ ਬਹੁਤ ਸੇਵਾ ਕੀਤੀ ਤ੍ਰਿਣ ਦਾਣੇ ਦੀ, ਘੋੜਿਆਂ ਵਾਸਤੇ ਘਾਹ ਪੱਠੇ ਦੀ, ਦਾਣੇ ਦੀ, ਤੇ ਮਹਾਰਾਜ ਜੀ ਵਾਸਤੇ ਤੇ ਸਿੰਘਾਂ ਵਾਸਤੇ ਪ੍ਰਸ਼ਾਦਿਆਂ ਦੀ ਜੀ।
ਅੰਨ ਭੋਜਨ ਤਿਆਰ ਕਰ ਬਹੁ ਸਵਾਦਲਤ ਹਰ ਪ੍ਰੀਤ,
ਕਹਿੰਦੇ ਫਿਰ ਸਾਧ ਸੰਗਤ ਜੀ ਉਹ ਭੋਜਨ ਤਿਆਰ ਕਰਕੇ ਬਹੁਤ ਸਵਾਦਲਾ ਬਣਾ ਕੇ ਲੈ ਕੇ ਆਏ।
ਤੋ ਭਈ ਥਾਲ ਪਰੋਸ ਧਰਿਓ ਗੁਰ ਆਗੇ,
ਸੋਹਣਾ ਥਾਲ ਪਰੋਸ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਰੱਖਿਆ।
ਦਇਓ ਸਰਬ ਕੋ ਅਜਵਨ ਲਾਗੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਛਕਣਾ ਸ਼ੁਰੂ ਕਰ ਦਿੱਤਾ ਹੈ।
ਜਗਤ ਪਾਨ ਕਰ ਪਾਣੀ ਪਾਨ,
ਮਹਾਰਾਜ ਜੀ ਨੇ ਮਨ ਭਾਉਂਦਾ ਪ੍ਰਸ਼ਾਦਾ ਛੱਕ ਕੇ, ਜਲ ਛੱਕ ਕੇ ਤੇ ਫਿਰ ਆਪਣੇ ਹੱਥ ਧੋਤੇ ਜੀ।
ਕਰੇ ਪਖਾਰਨ ਗੁਰ ਭਗਵਾਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਸਰੂਪ ਸਤਿਗੁਰੂ ਜੀ ਨੇ ਜਿਸ ਵੇਲੇ ਆਪਣੇ ਹੱਥ ਧੋ ਲਏ ਤਾਂ
ਸੁਪਤ ਜਦਾਂ ਸੁਖ ਨਿਸਕੇ ਮਾਹੀ,
ਉਸ ਤੋਂ ਬਾਅਦ ਮਹਾਰਾਜ ਜੀ ਨੇ ਰਾਤ ਸੁਖ ਨਾਲ ਸੌਂ ਕੇ ਬਤੀਤ ਕੀਤੇ।
ਸਹੀ ਪ੍ਰਾਤ ਜਾਗ੍ਰਿਤ ਚਿੱਤ ਚਾਹੀ,
ਅੰਮ੍ਰਿਤ ਵੇਲਾ ਹੋਇਆ ਅਗਲੇ ਦਿਨ ਦਾ ਤੇ ਸਤਿਗੁਰੂ ਜੀ ਸਾਵਧਾਨ ਹੋਏ।
ਤੋ ਇਸ਼ਨਾਨ ਠਾਨ ਗੁਰ ਪੈਸੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਆਦਿਕ ਕੀਤਾ ਹੈ ਜੀ।
ਪੰਜੋ ਪ੍ਰਾਤ ਆਏ ਕਰ ਪੈਸੇ,
ਪੰਜੇ ਭਰਾ ਚੱਲ ਕੇ ਉਸ ਵੇਲੇ ਸਤਸੰਗ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ।
ਮਾਨ ਸਿੰਘ ਤਬ ਬੁਝੀ ਬਾਤ,
ਜਦੋਂ ਉਹ ਵੀ ਪੰਜੇ ਆ ਗਏ, ਸਤਿਗੁਰੂ ਜੀ ਨੇ ਵੀ ਦਰਬਾਰ ਲਾ ਲਿਆ, ਸਭ ਸਿੱਖ ਸੰਗਤਾਂ ਆ ਗਈਆਂ ਤੇ ਭਾਈ ਮਾਨ ਸਿੰਘ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਪੁੱਛਿਆ ਜੀ।
ਕਹਿ ਭਾਈ ਬਹਿਲੂ ਕੀ ਤਾਤ,
ਆਖਿਆ ਭਾਈ ਮਹਾਰਾਜ ਇਹ ਭਾਈ ਬਹਿਲੋ ਦੇ ਕਿੰਨੇ ਪੁੱਤਰ ਸਨ, ਸਾਰਾ ਕਿਰਪਾ ਕਰਕੇ ਪ੍ਰਸੰਗ ਸੁਣਾਓ।
ਪਿਤਾ ਤੁਮਾਰੋ ਨਾਮ ਸੂ ਕੌਣ,
ਮਹਾਰਾਜ ਨੇ ਇਸ਼ਾਰਾ ਕੀਤਾ ਇਹਨਾਂ ਨੂੰ ਪੁੱਛ ਲਓ ਜਿਹੜੇ ਬੈਠੇ ਆ ਸਾਹਮਣੇ। ਭਾਈ ਮਾਨ ਸਿੰਘ ਜੀ ਨੇ ਆਖਿਆ ਤੁਸੀਂ ਦੱਸੋ ਭਾਈ ਤੁਹਾਡੇ ਪਿਤਾ ਦਾ ਨਾਂ ਕੀ ਹੈ, ਉਹਦੇ ਪਿਤਾ ਦਾ ਨਾਂ ਕੀ ਸੀ, ਭਾਈ ਬੈਦੋ ਦੇ ਕਿੰਨੇ ਪੁੱਤਰ ਸਨ, ਆਪਣੀ ਅੰਸ਼ ਵੰਸ਼ ਦਾ ਸਾਰਾ ਕੁਝ ਦੱਸੋ ਜਿੰਨਾ ਤੁਹਾਨੂੰ ਪਤਾ ਹੈ।
ਕਹੋ ਵੰਸ਼ ਕੀ ਗਾਥਾ ਜੌਨ,
ਤੁਹਾਡੇ ਵੰਸ਼ ਦੀ ਜਿੰਨੀ ਵਿਆਖਿਆ ਜਿੰਨੀ ਗਾਥਾ ਹੈ ਦੱਸੋ ਸਾਰੀ।
ਤਬ ਗੁਰਦਾਸ ਬਖਾਨੀ ਗਾਥਾ,
ਉਸ ਵੇਲੇ ਜਿਹੜੇ ਵੱਡੇ ਸਨ ਪੰਜਾਂ ਵਿੱਚੋਂ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਉਹਨਾਂ ਨੇ ਇਸ ਤਰ੍ਹਾਂ ਬੇਨਤੀ ਸ਼ੁਰੂ ਕੀਤੀ।
ਬਖਸ਼ ਜਪ ਸ੍ਰੀ ਅਰਜਨ ਨਾਥਾ,
ਆਖਿਆ ਇਹ ਸਭ ਬਖਸ਼ਾਂ ਭਾਈ ਮਾਨ ਸਿੰਘ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਸਾਡੇ ਉੱਤੇ ਹੋਈਆਂ।
ਭਾਈ ਬਹਿਲੂ ਤਬ ਚੱਲ ਆਏ,
ਜਿਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਨਿਹਾਲ ਕਰ ਦਿੱਤਾ, ਬ੍ਰਹਮ ਗਿਆਨ ਬਖਸ਼ ਦਿੱਤਾ ਭਾਈ ਬਹਿਲੋ ਜੀ ਨੂੰ, ਤੇ ਫਿਰ ਉਹ ਇੱਥੇ ਆ ਗਏ ਸਨ ਇਸ ਪਿੰਡ।
ਮਸਤ ਸੁਭਾਵ ਇੱਕ ਲਿਵ ਲਾਏ,
ਇੱਕ ਲਿਵ ਇੱਕ ਭਾਈ ਬਹਿਲੋ ਦੀ ਅਕਾਲ ਪੁਰਖ ਵਾਹਿਗੁਰੂ ਨਾਲ ਲੱਗੀ ਰਹਿੰਦੀ ਸੀ, ਮਸਤ ਸੁਭਾਅ ਸੀ ਉਹਨਾਂ ਦਾ।
ਨਹੀਂ ਪਦਾਰਥ ਦੇਸ਼ ਬ੍ਰਿਤ ਆਏ,
ਕਹਿੰਦੇ ਕਦੀ ਕਿਸੇ ਪਦਾਰਥ ਵੱਲੇ ਬਿਰਤੀ ਨਹੀਂ ਸੀ ਗਈ ਭਾਈ ਬਹਿਲੋ ਜੀ ਦੀ।
ਇੱਕ ਰਸ ਬੈਠੇ ਸਹਿਜ ਸੁਭਾਏ,
ਸਹਿਜ ਸੁਭਾਅ ਇੱਕ ਰਸ ਆਨੰਦ ਵਿੱਚ ਹੀ ਬੈਠੇ ਰਹਿੰਦੇ ਸਨ।
ਜਿੱਤ ਦੇਖਤ ਤਿੱਤ ਦੇਖਤ ਰਹਿ,
ਇੱਦਾਂ ਦਾ ਸੁਭਾਅ ਮਸਤ ਹੋ ਗਿਆ ਸੀ ਭਾਈ ਬਹਿਲੋ ਜੀ ਦਾ, ਜਿਸ ਪਾਸੇ ਦੇਖਦੇ ਸਨ ਦੇਖੀ ਜਾਂਦੇ ਸਨ ਘੰਟਿਆਂ ਬੱਧੇ।
ਮੁਦਰਤ ਨੈਣ ਸੁਭ ਮੁਦਰਤ ਅਹਿ,
ਜੇ ਅੱਖਾਂ ਬੰਦ ਕਰ ਲੈਣ ਤੇ ਬੰਦ ਹੀ ਕਰ ਛੱਡਦੇ ਸਨ ਕਈ ਚਿਰ।
ਇੱਕ ਦਿਨ ਗਨ ਸੰਗਤ ਚੱਲ ਆਈ,
ਕਹਿੰਦੇ ਇੱਕ ਦਿਨ ਭਾਈ ਬਹਿਲੋ ਦੇ ਦਰਸ਼ਨ ਕਰਨ ਵਾਸਤੇ ਕਿੰਨੀ ਸਾਰੀ ਸੰਗਤ ਚੱਲ ਕੇ ਆਈ।
ਨਮੋ ਕਰੀ ਭਾਈ ਅਗਵਾਈ,
ਤੇ ਭਾਈ ਬਹਿਲੋ ਜੀ ਨੂੰ ਆਣ ਕੇ ਨਮਸਕਾਰ ਕੀਤੀ ਸਾਰੀ ਸੰਗਤ ਨੇ।
ਉਤੋ ਪੁੱਤਰ ਇੱਕ ਨਾਨੂ ਨਾਮ,
ਕਹਿੰਦੇ ਭਾਈ ਬਹਿਲੋ ਜੀ ਦਾ ਇੱਕ ਪੁੱਤਰ ਸਾਡਾ ਵੱਡਾ, ਉਹਦਾ ਨਾਮ ਸੀ ਭਾਈ ਨਾਨੂ ਜੀ।
300 ਤੋਂ ਉਪਜੇ ਤਾਂ ਕੀ ਧਾਮ,
ਉਸ ਭਾਈ ਨਾਨੂ ਦੇ ਘਰੇ ਤਿੰਨ ਪੁੱਤਰ ਸਨ ਅੱਗਿਓ।
ਸੰਗਤ ਕੋ ਹੁਕਮ ਬਖਾਨਾ,
ਜਿਸ ਵੇਲੇ ਭਾਈ ਬਹਿਲੋ ਜੀ ਦੀ ਸ਼ਰਨ ਵਿੱਚ ਉਹ ਸੰਗਤ ਆਣ ਕੇ ਪਹੁੰਚੀ, ਉਹਨਾਂ ਨਮਸਕਾਰ ਕੀਤੀ ਤੇ ਸੰਗਤ ਆਈ ਨੂੰ ਦੇਖ ਕੇ ਭਾਈ ਬਹਿਲੋ ਜੀ ਨੇ ਆਪਣੇ ਇੱਕ ਦਾਸ ਨੂੰ ਇਸ ਤਰ੍ਹਾਂ ਆਖਿਆ,
ਆਨੋ ਘਰ ਤੈ ਪ੍ਰਾਤ ਮਹਾਨ।
ਮਹਾਰਾਜ ਨੇ ਆਖਿਆ ਵੀ ਘਰੇ, ਭਾਈ ਬਹਿਲੋ ਜੀ ਨੇ ਆਖਿਆ ਵੀ ਜਾ ਗੁਰਮੁਖਾ, ਘਰੇ ਇੱਕ ਬਹੁਤ ਵੱਡੀ ਪਰਾਤ ਹੈ ਪਈ ਤੇ ਉਹ ਪਰਾਤ ਲੈ ਕੇ ਆ ਤੂੰ,
ਜਿਸ ਮੈਂ ਸਿੱਖਣ ਚਰਨ ਪਖਾਰ।
ਉਸ ਪਰਾਤ ਵਿੱਚ ਇਹਨਾਂ ਸਾਰੇ ਸਿੱਖਾਂ ਦੇ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦੇ ਚਰਨ ਧੋਈਏ ਆਪਾਂ।
ਗਮਨੇ ਮਾਖੋ ਸ਼ਰਮ ਨਿਰਵਾਰ,
ਇਹ ਪੈਦਲ ਚੱਲ ਕੇ ਆਏ ਨੇ, ਇਹਨਾਂ ਦਾ ਥਕੇਵਾ ਗਰਮ ਪਾਣੀ ਨਾਲ ਆਪਾਂ ਇਹਨਾਂ ਦੇ ਚਰਨ ਧੋਵਾਂਗੇ, ਇਹਨਾਂ ਦਾ ਥਕੇਵਾ ਉਤਰ ਜਾਵੇਗਾ।
ਸੁਣਤ ਦਾਸ ਘਰ ਅੰਤਰ ਗਏ।
ਭਾਈ ਬਹਿਲੋ ਜੀ ਦਾ ਹੁਕਮ ਸੁਣ ਕੇ ਜਿਹੜਾ ਸੇਵਕ ਸੀ ਉਸੇ ਵੇਲੇ ਘਰੇ ਗਿਆ ਜੀ।
ਇਸ ਵਾਸਨ ਕੋ ਜਾਂਚ ਦਬਾਓ,
ਤੇ ਜਾ ਕੇ ਘਰੋਂ ਉਹਨੇ ਆਖਿਆ ਵੀ ਭਾਈ ਬਹਿਲੋ ਜੀ ਨੇ ਪਰਾਤ ਮੰਗਵਾਈ ਹੈ, ਜਿਹੜੀ ਵੱਡੀ ਪਰਾਤ ਆ ਉਹ ਦੇ ਦਿਓ।
ਉਤੀ ਸੁ ਗ੍ਰੀਖ ਮਰੋਤੋ ਤਿਸ ਕਾਲਾ,
ਉਸ ਵੇਲੇ ਗਰਮੀਆਂ ਦੀ ਰੁੱਤ ਚੱਲ ਰਹੀ ਸੀ ਜੀ।
ਜਲ ਪਰ ਰਾਖੀ ਪਰਾਤ ਵਿਸਾਲਾ,
ਤੇ ਵਿਹੜੇ ਦੇ ਵਿੱਚ ਸਾਧ ਸੰਗਤ ਜੀ ਪਾਣੀ ਨਾਲ ਭਰ ਕੇ ਉਹ ਪਰਾਤ ਉਸ ਵੇਲੇ ਰੱਖੀ ਹੋਈ ਸੀ, ਉਹ ਭਾਈ ਨਾਨੂ ਜੀ ਦੀ ਘਰ ਵਾਲੀ ਨੇ।
ਤ੍ਰੈ ਨਾਨੂ ਸੁੱਤ ਬੀਚ ਬਿਠਾਏ,
ਜਿਹੜੇ ਭਾਈ ਨਾਨੂ ਦੇ ਤਿੰਨੇ ਪੁੱਤਰ ਸਨ, ਛੋਟੀ ਉਹਨਾਂ ਦੀ ਉਮਰ ਸੀ, ਭਾਈ ਬਹਿਲੋ ਜੀ ਦੇ ਤਿੰਨੇ ਪੋਤਰੇ ਭਾਈ ਨਾਨੂ ਦੇ ਪੁੱਤਰ ਕਹਿੰਦੇ, ਉਹਨਾਂ ਦੀ ਮਾਤਾ ਨੇ ਭਾਈ ਨਾਨੂ ਦੀ ਘਰ ਵਾਲੀ ਨੇ ਉਹਨਾਂ ਤਿੰਨਾਂ ਬੱਚਿਆਂ ਨੂੰ ਉਸ ਪਰਾਤ ਵਿੱਚ ਬਿਠਾਇਆ ਹੋਇਆ ਸੀ, ਇਸ਼ਨਾਨ ਕਰਵਾ ਰਹੀ ਸੀ ਉਹਨਾਂ ਬੱਚਿਆਂ ਦਾ।
ਜਿਨਕੀ ਜਨਨੀ ਮਸਲ ਨਹਾਏ,
ਮਲ ਮਲ ਕੇ ਉਸ ਪਰਾਤ ਵਿੱਚ ਉਹ ਜਿਹੜੀ ਭਾਈ ਨਾਨੂ ਦੀ ਘਰ ਵਾਲੀ ਸੀ ਆਪਣੇ ਤਿੰਨਾਂ ਪੁੱਤਰਾਂ ਨੂੰ ਨਵਾ ਰਹੀ ਸੀ ਜੀ।
ਕਹੋ ਦਾਸ ਕੋ ਪਰਾਤ ਮਜਾਰੇ,
ਜਦੋਂ ਦਾਸ ਨੇ ਜਾ ਕੇ ਸਾਧ ਸੇਵਕ ਨੇ ਪਰਾਤ ਮੰਗੀ ਤੇ ਭਾਈ ਨਾਨੂ ਦੀ ਘਰ ਵਾਲੀ ਏਦਾਂ ਲੱਗੀ ਆਖਣ,
ਪੁੱਤਰ ਇਸ਼ਨਾਨੋ ਨਿਰਮਲ ਵਾਰੀ,
ਉਹ ਕਹਿਣ ਲੱਗੀ ਪਰਾਤ ਤਾਂ ਨੀ ਜੀ ਵਿਹਲੀ, ਇਹਨਾਂ ਵਿੱਚ ਤਾਂ ਮੈਂ ਆਪਣੇ ਪੁੱਤਰਾਂ ਦਾ ਪਰਾਤ ਵਿੱਚ ਇਸ਼ਨਾਨ ਕਰਵਾ ਰਹੀ ਹਾਂ।
ਨਾ ਸ਼ੂਸ਼ੀ ਜੇ ਲੈ ਕਰ ਜਾਏ,
ਹਾਂ ਖਾਲੀ ਨੀ ਹੈ, ਖਾਲੀ ਹੁੰਦੀ ਤੇ ਤੂੰ ਲੈ ਜਾਣੋ, ਪਰ ਪਰਾਤ ਖਾਲੀ ਨਹੀਂ ਹੈ।
ਨਿਜ ਸੁੱਤ ਸੀਤਲ ਕਰੋ ਨਹਾਏ,
ਕਿਉਂਕਿ ਠੰਡੇ ਪਾਣੀ ਨਾਲ ਮੈਂ ਆਪਣੇ ਪੁੱਤਰਾਂ ਨੂੰ ਨਵਾ ਰਹੀ ਹਾਂ।
ਸੁਣ ਕਰ ਦਾਸ ਬਤਾਵ ਨਕੀਨ,
ਸੇਵਕ ਚੁੱਪ ਕਰਕੇ ਮੁੜ ਗਿਆ ਤੇ ਜਾ ਕੇ ਭਾਈ ਬਹਿਲੋ ਨੂੰ ਸਾਰੀ ਗੱਲ ਦੱਸੀ।
ਤਾਂ ਭਾਈ ਗਰਬਤ ਤਿਸ ਚੀਨ,
ਉਸ ਵੇਲੇ ਭਾਈ ਬਹਿਲੋ ਨੇ ਜਾਣ ਲਿਆ ਕਿ ਸੰਗਤ ਨਾਲੋਂ ਆਪਣੇ ਪੁੱਤਰਾਂ ਨੂੰ ਉਹਨੇ ਬੀਬੀ ਨੇ ਉਹਾਇਆ, ਤਾਂ ਭਾਈ ਬਹਿਲੋ ਜੀ ਦੀ ਨਹੁੰ ਹੀ ਸੀ, ਕਹਿਣ ਲੱਗਿਆ ਵੀ ਬੀਬੀ ਨੇ ਸੰਗਤ ਨਾਲੋਂ ਆਪਣੇ ਪੁੱਤਰਾਂ ਦੇ ਇਸ਼ਨਾਨ ਨੂੰ ਉੱਪਰ ਸਮਝ ਲਿਆ, ਇਹਦਾ ਅਰਥ ਵੀ ਹੰਕਾਰ ਹੈ ਬਹੁਤ ਹਿਰਦੇ ਵਿੱਚ।
ਬੇ ਮੁਖਤਾ ਗੁਰਤੇ ਇਨ ਧਾਰੀ,
ਗੁਰੂ ਸਾਹਿਬ ਦੀਆਂ ਸੰਗਤਾਂ ਵੱਲੋਂ ਤੇ ਗੁਰੂ ਵੱਲੋਂ ਇਹ ਤਾਂ ਬੇਮੁਖਤਾ ਹੋ ਗਈ, ਕਿਉਂਕਿ ਗੁਰੂ ਘਰ ਵਿੱਚ ਤਾਂ ਸੰਗਤਾਂ ਨੂੰ ਬਹੁਤ ਮਾਣ ਮਿਲਦਾ, ਇਹਦਾ ਅਰਥ ਹੈ ਵੀ ਮੇਰਾ ਪਰਿਵਾਰ ਹੁਣ ਬੇਮੁਖ ਹੋ ਰਿਹਾ, ਭਾਈ ਬਹਿਲੋ ਜੀ ਨੇ ਜਾਣਿਆ।
ਪੁੱਤਰਨ ਹਿਤ ਬੋਲਤ ਹੰਕਾਰੀ,
ਇਹਨੇ ਹੰਕਾਰ ਵਿੱਚ ਆ ਕੇ ਆਪਣੇ ਪੁੱਤਰਾਂ ਦੀ ਗੱਲ ਕਹਿਤੀ ਵੀ ਮੈਂ ਇਸ਼ਨਾਨ ਕਰਵਾਉਣੀ, ਪਰਾਤ ਵਿਹਲੀ ਨਹੀਂ ਹੈ।
ਤੋ ਬਾਲਕ ਮ੍ਰਿਤ ਪਾਏ ਸਿਧ ਹੈ,
ਉੱਤੇ ਸਿੱਧ ਭਾਈ ਬਹਿਲੋ ਨੇ ਆਖਿਆ ਚੰਗਾ ਫਿਰ ਜਿਹੜੇ ਪੁੱਤਰਾਂ ਦਾ ਇਸ਼ਨਾਨ ਕਰਵਾਉਂਦੀ ਆ ਮਰ ਜਾਣਗੇ, ਉਹ ਨੀ ਬਚਦੇ ਫਿਰ ਹੁਣ,
ਇਹਾਂ ਪ੍ਰਾਤ ਪਰੀ ਰਹਿ ਜਾ ਹੈ,
ਭਾਈ ਬਹਿਲੋ ਨੇ ਆਖਿਆ ਪ੍ਰਾਤਾਂ ਇੱਥੇ ਪਈਆਂ ਰਹਿ ਜਾਣਗੀਆਂ, ਕਿਹੜੇ ਪੁੱਤਰ ਤੇ ਫਿਰ ਨਵਾਉਣਾ ਕਿਹਨੂੰ ਆ ਫਿਰ।
ਸਤ ਸੰਗਤ ਤੇ ਸੁੱਤ ਸ਼ੁਭ ਜਾਨੋ,
ਸਤ ਸੰਗਤ ਨਾਲੋਂ ਆਪਣੇ ਪੁੱਤਰਾਂ ਨੂੰ ਜ਼ਿਆਦਾ ਜਾਣਿਆ ਹੈ।
ਤਿਨਕੀ ਹੋਏ ਆਰਬਲਾ ਹਨ,
ਉਹਨਾਂ ਦੀ ਉਮਰ ਹੀ ਘਟਾ ਦਿੱਤੀ ਹੈ ਉਹ ਕਹਿ ਕੇ ਸੰਗਤ ਦੀ ਹਾਨੀ ਕਰਕੇ ਹੇਠੀ ਕਰਕੇ।
ਇਮ ਭਾਈ ਬਹਿਲੋ ਕੇ ਕਹਿ,
ਇਹ ਭਾਈ ਗੁਰਦਾਸ ਦੱਸ ਰਿਹਾ ਕਹਿੰਦੇ ਇਉਂ ਭਾਈ ਬਹਿਲੋ ਜੀ ਦੇ ਕਹਿਣ ਕਰਕੇ,
ਤਿੰਨੋ ਪੋਤਰੇ ਮਾਰ ਕਰ ਰਹੇ,
ਇੱਧਰ ਉਹਨਾਂ ਵਚਨ ਕੀਤਾ ਤੇ ਤਿੰਨੇ ਭਾਈ ਬਹਿਲੋ ਦੇ ਪੋਤਰੇ ਭਾਈ ਨਾਨੂ ਦੇ ਪੁੱਤਰ ਉਸੇ ਵੇਲੇ ਚੜ੍ਹਾਈ ਕਰ ਗਏ ਜੀ।
ਤਿੰਨ ਕੋ ਪੈਤ ਨਾਨੂ ਦੁੱਖ ਪਾਏ,
ਕਹਿੰਦੇ ਉਹਨਾਂ ਦਾ ਪਿਤਾ ਬੱਚਿਆਂ ਦਾ ਜਿਹੜਾ ਭਾਈ ਨਾਨੂ ਸੀ ਉਹ ਬੜਾ ਦੁਖੀ ਹੋਇਆ।
ਪੁੱਤਰ ਨੇ ਤੇ ਸ਼ੋ ਕਿਉਂ ਪਾਏ,
ਕਹਿੰਦੇ ਪੁੱਤਰ ਦੇ ਮੋਹ ਕਰਕੇ ਬੜਾ ਸੋਗ ਉਸਨੇ ਕੀਤਾ ਜੀ।
ਲਗੇ ਪਿਤਾ ਕੀ ਸੇਵਾ ਕਰਨ,
ਉਹਨੂੰ ਪਤਾ ਲੱਗ ਗਿਆ ਕਿ ਪਿਤਾ ਦਾ ਬਚਨ ਚੱਲ ਗਿਆ, ਹੁਣ ਹੋਰ ਨੀ ਕੁਝ ਵੀ ਹੋ ਸਕਦਾ। ਉਹ ਭਾਈ ਨਾਨੂ ਫਿਰ ਆਪਣੇ ਪਿਤਾ ਦੀ ਭਾਈ ਬਹਿਲੋ ਦੀ ਸੇਵਾ ਕਰਨ ਲੱਗ ਪਿਆ ਜੀ।
ਦੇਸ਼ ਨਾਨ ਧੋਵਤ ਚਰਨ,
ਕਹਿੰਦੇ ਰੋਜ਼ ਇਸ਼ਨਾਨ ਕਰਵਾਉਂਦਾ ਭਾਈ ਬਹਿਲੋ ਜੀ ਦਾ, ਚਰਨ ਧੋਂਦਾ ਰੋਜ਼ ਉਹਨਾਂ ਦੇ।
ਭੋਜਨ ਆਦਿਕ ਪ੍ਰੀਤ ਸੋ ਖਵਾਵੇ,
ਬਹੁਤ ਪ੍ਰੀਤੀ ਨਾਲ ਭੋਜਨ ਖਵਾਉਂਦਾ ਆਪਣੇ ਪਿਤਾ ਭਾਈ ਬਹਿਲੋ ਨੂੰ।
ਇਤਿਹਾਦਿਕ ਸਭ ਸੇਵ ਕਮਾਵੇ,
ਇਤਿਹਾਦਿਕ ਬੜੇ ਤਰੀਕਿਆਂ ਨਾਲ ਸੇਵਾ ਕਰਦਾ। ਜੇ ਤਾਂ ਹੋਰ ਤਰ੍ਹਾਂ ਦੀ ਮਤ ਵਾਲਾ ਹੁੰਦਾ, ਜਾ ਕੇ ਗਲ ਚ ਬੂਠਾ ਦਿੰਦਾ, ਤੂੰ ਵਚਨ ਕੀਤਾ ਪੁੱਤਰ ਹੀ ਮਾਰ ਦਿੱਤੇ, ਪਰ ਉਹਨੂੰ ਪਤਾ ਸੀ ਵੀ ਜਿੱਥੋਂ ਵਚਨ ਚੱਲਿਆ ਹੁਣ ਇੱਥੋਂ ਹੀ ਮੋੜਾ ਪਵੇਗਾ ਤੇ ਪਵੇਗਾ, ਨਹੀਂ ਤੇ ਕੋਈ ਵਾਹ ਨਹੀਂ ਜਾ ਸਕਦੀ। ਸਿਆਣਾ ਸੀ ਨਾ, ਫਿਰ ਵੀ ਜਾ ਕੇ ਆਪਣੇ ਪਿਤਾ ਦੀ ਸੇਵਾ ਵਿੱਚ ਜੁਟ ਗਿਆ, ਬੜੀ ਸੇਵਾ ਕੀਤੀ, ਬੜਾ ਪ੍ਰਸੰਨ ਕੀਤਾ।
ਪਿਤਪਰਿਆਂਗ ਕੇ ਹੋਏ ਕਰ ਤਰੇ,
ਕਹਿੰਦੇ ਆਪਣੇ ਪਿਤਾ ਭਾਈ ਬਹਿਲੋ ਦੀ ਇੰਨੀ ਸੇਵਾ ਕਰਦਾ ਸੀ ਭਾਈ, ਰਾਤ ਉਹਨਾਂ ਦੇ ਪਲੰਘੇ ਥੱਲੇ ਲੇਟ ਜਾਂਦਾ ਸੀ, ਜਦੋਂ ਕਿਤੇ ਮਰ ਜਾ ਉਹਨਾਂ ਨੇ ਪਾਸਾ ਵੱਟਣਾ ਤੇ ਉਸੇ ਵੇਲੇ ਉੱਠ ਕੇ ਪੁੱਛਣਾ ਪਿਤਾ ਜੀ ਕੁਝ ਚਾਹੀਦਾ ਤਾਂ ਨਹੀਂ।
ਕਰ ਸੇਵਾ ਕੋ ਨਿਸ ਦਿਨ ਪਰੇ,
ਕਹਿੰਦੇ ਦਿਨ ਰਾਤ ਆਪਣੇ ਪਿਤਾ ਭਾਈ ਬਹਿਲੋ ਦੀ ਭਾਈ ਨਾਨੂ ਜੀ ਨੇ ਇੰਨੀ ਸੇਵਾ ਕੀਤੀ ਜੀ।
ਜਿਵੇਂ ਆਇਸ ਕੋ ਪਿਤਾ ਬਖਾਨ,
ਜਿਵੇਂ ਕੋਈ ਵਚਨ ਕਰਦੇ ਸਨ ਭਾਈ ਬਹਿਲੋ ਜੀ।
ਆਪ ਜੋਰ ਤੋਂ ਪੂਰਨ ਤਿਮ ਠਾਨੇ,
ਹੱਥ ਜੋੜ ਕੇ ਉਸੇ ਵੇਲੇ ਉਹਨਾਂ ਦੀ ਆਗਿਆ ਮੰਨਦਾ ਸੀ ਉਹ।
ਇੱਕ ਦਿਨ ਹੋਏ ਪ੍ਰਸੰਨ ਮਹਾਨਾ,
ਇੱਕ ਦਿਨ ਭਾਈ ਬੈਲੋ ਜੀ ਬਹੁਤ ਪ੍ਰਸੰਨ ਹੋਏ।
ਦੇਖ ਪਾਓ ਕੋ ਬਾਗ ਬਖਾਨਾ,
ਆਪਣੇ ਪੁੱਤਰ ਦੀ ਸੇਵਾ ਤੇ ਪ੍ਰੇਮ ਦੇਖ ਕੇ ਭਾਈ ਬੈਲੋ ਜੀ ਨੇ ਪ੍ਰਸੰਨਤਾ ਦੇ ਘਰ ਜਾਣ ਕੇ ਏਦਾਂ ਵਚਨ ਕੀਤਾ ਜੀ।
ਤਹਾਂ ਕਾਮਨਾ ਤੁਬ ਔਰ ਮਾਹੇ,
ਕਹਿਣ ਲੱਗੇ ਦਸ ਭਾਈ ਨਾਨੂ ਤੇਰੇ ਮਨ ਦੀ ਕੋਈ ਇੱਛਾ ਹੋਵੇ ਤਾਂ
ਮੰਗਣ ਕਰੋ ਸੋ ਹਮਰੇ ਪਾਹੀ,
ਮੰਗ ਲਾ ਜੇ ਤੂੰ ਕੁਝ ਮੰਗਣਾ ਚਾਹੁੰਦਾ ਹੈ ਤਾਂ।
ਤਬ ਨਾਨੂ ਕਰ ਜੋਰ ਉਚਾਰਾ,
ਉਸ ਵੇਲੇ ਭਾਈ ਨਾਨੂ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਰਹਿ ਜਗਤ ਮੈਂ ਬੰਸ ਤੁਮਾਰਾ,
ਆਖਿਆ ਪਿਤਾ ਜੀ ਮੈਂ ਚਾਹੁੰਦਾ ਵੀ ਤੁਹਾਡੀ ਬੰਸ ਚੱਲਦੀ ਰਹੇ, ਤੁਹਾਡੀ ਪੀੜੀ ਚੱਲਦੀ ਰਹੇ ਸੰਸਾਰ ਤੇ।
ਇਹੀ ਕਾਮਨਾ ਲੱਗੀ ਹੈ ਮੇਰੀ,
ਬਸ ਮੇਰੀ ਕਾਮਨਾ ਇਹੀ ਹੈ ਜੀ।
ਪੂਜੋ ਕੀਜੈ ਕਿਰਪਾ ਵਡੇਰੀ,
ਇਹ ਵੱਡੀ ਕਿਰਪਾ ਕਰਕੇ ਮੇਰੇ ਮਨ ਦੀ ਇਹ ਇੱਛਾ ਪੂਰੀ ਕਰੋ।
ਸੁਣ ਭਾਈ ਬਹਿਲੋ ਕਹਿ ਸੋਏ,
ਉਹਦੀ ਬੇਨਤੀ ਸੁਣ ਕੇ ਭਾਈ ਬਹਿਲੋ ਜੀ ਨੇ ਇਸ ਤਰ੍ਹਾਂ ਆਖਿਆ ਹੈ।
ਜਾਚੋ ਅਪਰ ਕਾਮਨਾ ਕੋਏ,
ਉਹ ਕਹਿਣ ਲੱਗੇ ਹੋਰ ਕੁਝ ਮੰਗਦਾ ਭਾਈ ਨਾਨੂ, ਹੋਰ ਕੋਈ ਇੱਛਾ ਹੋਵੇ ਤਾਂ।
ਉਹ ਨਾਨੂ ਕਹਿ ਸੁਤੀ ਦੀਜੈ,
ਫਿਰ ਭਾਈ ਨਾਨੂ ਨੇ ਆਖਿਆ ਨਹੀਂ ਜੀ, ਜੇ ਕਿਰਪਾ ਕਰਨੀ ਤੇ ਪੁੱਤਰ ਹੀ ਬਖਸ਼ੋ ਮੈਨੂੰ ਤੁਸੀਂ।
ਜੋ ਪ੍ਰਸੰਨ ਤੋ ਕਰਨਾ ਕੀਜੈ,
ਜੇ ਪ੍ਰਸੰਨ ਹੋਏ ਜੇ ਤੇ ਫਿਰ ਇਹ ਹੀ ਕਿਰਪਾ ਕਰੋ।
ਤੀਨ ਵੇਰ ਭਾਈ ਇਮ ਕਹਿਓ,
ਕਹਿੰਦੇ ਤੀਜੀ ਵਾਰ ਫਿਰ ਭਾਈ ਬੈਲੋ ਜੀ ਨੇ ਆਖਿਆ ਕੁਝ ਹੋਰ ਮੰਗ ਲੈ ਤੂੰ।
ਸੁੱਤ ਬਿਨ ਨਾਨੂ ਅਪਰ ਨਾ ਚਾਹਿਓ,
ਭਾਈ ਨਾਨੂ ਨੇ ਆਖਿਆ ਨਹੀਂ ਪਿਤਾ ਜੀ, ਪੁੱਤਰ ਬਿਨਾਂ ਮੈਂ ਹੋਰ ਕੁਝ ਨਹੀਂ ਮੰਗਣਾ। ਜੇ ਕਿਰਪਾ ਕਰਨੀ ਤੇ ਪੁੱਤਰ ਦੀ ਕਰੋ, ਨਾਲੇ ਤੁਹਾਡੀ ਅੰਸ ਬੰਸ ਚੱਲਦੀ ਰਹੇਗੀ।
ਸ੍ਰੀ ਮੁਖ ਤੇ ਹੋਏ ਖੁਸ਼ੀ ਉਚਾਰਾ,
ਕਹਿੰਦੇ ਬਹੁਤ ਖੁਸ਼ੀ ਨਾਲ ਫਿਰ ਭਾਈ ਬੈਲੋ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਆਖਿਆ।
ਉਪਜੈ ਸੋਤ ਤੁਮ ਹੋਏ ਗੁਣ ਭਾਰਾ,
ਭਾਈ ਬੈਲੋ ਜੀ ਕਹਿਣ ਲੱਗੇ ਚੰਗਾ ਫਿਰ ਤੇਰੇ ਘਰ ਬਹੁਤ ਵੱਡੇ ਗੁਣਾਂ ਵਾਲਾ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ।
ਭਗਤਾ ਨਾਮ ਤਾਹੇ ਕੋ ਧਰਿਆ ਹੈ,
ਉਹਦਾ ਨਾਮ ਤੂੰ ਭਗਤਾ ਰੱਖਣਾ। ਇਹ ਨਾਮ ਵੀ ਭਾਈ ਬੈਲੋ ਨੇ ਰੱਖ ਦਿੱਤਾ ਉਸੇ ਵੇਲੇ।
ਹਿਰਦੇ ਕਾਮਨਾ ਪੂਰਨ ਕਰਿਆ ਹੈ,
ਜਾਂ ਤੇਰੇ ਹਿਰਦੇ ਦੀ ਕਾਮਨਾ ਪੂਰੀ ਹੋ ਜਾਵੇਗੀ।
ਸੁੱਤ ਕੇ ਸੁੱਤ ਉਪਜਨ ਵਰ ਦਇਓ,
ਆਪਣੇ ਪੁੱਤਰ ਦੇ ਘਰ ਪੁੱਤਰ ਹੋਣ ਦਾ ਵਰ ਦੇ ਦਿੱਤਾ ਭਾਈ ਬੈਲੋ ਜੀ ਨੇ।
ਤਾਂ ਭਗਤਾ ਜਨਮਤ ਸ਼ੁਭ ਭਇਓ,
ਤੇ ਭਾਈ ਗੁਰਦਾਸ ਜੀ ਸੁਣਾ ਰਹੇ ਕਹਿੰਦੇ ਫਿਰ ਉਹ ਭਾਈ ਬੈਲੋ ਜੀ ਦੇ ਬਚਨ ਨਾਲ ਜਿਹੜਾ ਭਾਈ ਭਗਤਾ ਸੀ ਉਹਦਾ ਜਨਮ ਹੋਇਆ।
ਇਸ ਭਗਤੇ ਕੇ ਹਮ ਪੇ ਤਾਤਾ,
ਆਖਿਆ ਉਸ ਭਾਈ ਭਗਤੇ ਦੇ ਅਸੀਂ ਪੁੱਤਰ ਹਾਂ। ਕਿਉਂ
ਜੋ ਜਾਨ ਜੁਗਦਾਰਾ ਤੇ ਪੰਚੋਂ ਭਰਾਤਾ,
ਤੇ ਕਹਿਣ ਲੱਗੇ ਨੇ ਫਿਰ ਦੋ ਉਹਨਾਂ ਦੀਆਂ ਭਗਤਾਂ ਦੀਆਂ ਜੁਗਦਾਰਾ, ਦੋ ਉਹਨਾਂ ਦੀਆਂ ਪਤਨੀਆਂ ਸਨ ਤੇ ਦੋਨਾਂ ਪਤਨੀਆਂ ਤੋਂ ਅਸੀਂ ਅੱਗਿਓਂ ਪੰਜ ਭਰਾ ਹਾਂ।
ਸਗਲ ਵਾਰਤਾ ਤੈਨੂੰ ਸੁਣਾਈ,
ਕਹਿੰਦੇ ਉਹ ਸਾਰੀ ਆਪਣੀ ਅੰਸ ਬੰਸ ਦੀ ਜਿਹੜੀ ਵਾਰਤਾ ਸੀ ਇਹ ਭਾਈ ਗੁਰਦਾਸ ਨੇ ਸੁਣਾ ਦਿੱਤੀ ਜੀ।
ਪ੍ਰਭ ਅਖੀਰ ਤਿਆਰੀ ਕਰਵਾਈ,
ਮਹਾਰਾਜ ਨੇ ਸਾਰਾ ਕੁਝ ਸੁਣਿਆ ਤੇ ਫਿਰ ਸ਼ਿਕਾਰ ਨੂੰ ਜਾਣ ਦੀ ਤਿਆਰੀ ਕੀਤੀ।
ਚੜੇ ਤਰੰਗ ਸੰਗ ਅਸਵਾਰ,
ਸੱਜੇ ਪਾਤਸ਼ਾਹ ਜੀ ਘੋੜੇ ਤੇ ਚੜੇ ਤੇ ਨਾਲ ਸਾਰਾ ਦਲ ਸਾਰੇ ਸਵਾਰ ਚੜੇ ਹਨ।
ਗਮਨੇ ਪੀਤਰ ਦੂਰ ਉਜਾਰ,
ਮਹਾਰਾਜ ਸੱਜੇ ਪਾਤਸ਼ਾਹ ਜੀ ਦੂਰ ਚਲੇ ਗਏ ਤੇ ਇੱਕ ਉਜਾੜ ਵਿੱਚ ਪਹੁੰਚੇ ਤੇ ਉੱਥੇ ਇੱਕ ਸਾਧ ਸੰਗਤ ਜੀ।
ਗਮਨੇ ਕੇਤਕ ਦੂਰ ਉਜਾਰ,
ਜਦੋਂ ਕੁਝ ਕੁ ਦੂਰੀ ਤੇ ਚਲੇ ਗਏ ਉਜਾੜ ਵਿੱਚ ਤਾਂ
ਪੀਤਰ ਇੱਕ ਬੋਲ ਤਾਂ ਦੂਰੇ,
ਉੱਥੇ ਇੱਕ ਚਿੱਤਰ ਦੇ ਬੋਲਣ ਦੀ ਆਵਾਜ਼ ਆਈ ਤੇ ਮਹਾਰਾਜ ਜੀ ਨੇ ਘੋੜਾ ਆਪਣਾ ਖੜਾ ਕਰ ਲਿਆ ਜੀ।
ਸੁਣ ਬੋਲੇ ਸ੍ਰੀ ਸਤਿਗੁਰ ਪੂਰੇ,
ਉਹਦੀ ਚਿੱਤਰ ਦੀ ਆਵਾਜ਼ ਸੁਣ ਕੇ ਪੂਰੇ ਸਤਿਗੁਰੂ ਸਮਰੱਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਦਾਂ ਬੋਲੇ।
ਭੂਮੀਆਂ ਭੂਮ ਉਪਰ ਨਿਤ ਲੁਜੈ,
ਸਤਿਗੁਰੂ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਦੀਆਂ ਦੋ ਪੰਕਤੀਆਂ ਬੋਲੀਆਂ, ਆਖਿਆ ਭੂਮੀਆਂ ਭੂਮ ਉਪਰ ਨਿਤ ਲੁਜੈ, ਜਿਹੜਾ ਭਾਈ ਭੂਮੀ ਦਾ ਮਾਲਕ ਹੋਵੇ ਜ਼ਿਮੀਦਾਰ ਜ਼ਮੀਨਾਂ ਦਾ, ਮਰਨ ਤੋਂ ਬਾਅਦ ਵੀ ਆਪਣੇ ਜ਼ਮੀਨ ਦਾ ਮੋਹ ਨਹੀਂ ਛੱਡਦਾ। ਉਹ
ਛੋੜ ਚਲੇ ਤ੍ਰਿਸ਼ਨਾ ਨਹੀਂ ਪੁੱਜੈ,
ਕਹਿੰਦੇ ਛੱਡ ਕੇ ਤਾਂ ਜ਼ਮੀਨ ਨੂੰ ਚਲਿਆ ਜਾਂਦਾ ਪਰ ਮਨ ਚੋਂ ਤ੍ਰਿਸ਼ਨਾ ਨਹੀਂ ਮੁੱਕਦੀ, ਰਾਜ ਦਾ ਨਹੀਂ ਸੰਤੋਖੀ ਨਹੀਂ ਹੁੰਦਾ ਤੇ ਜ਼ਿਮੀਦਾਰ ਦਾ ਧਿਆਨ ਆਪਣੀ ਜ਼ਮੀਨ ਚ ਹੀ ਰਹਿ ਜਾਂਦਾ ਹੈ।
ਸਿੱਖਣ ਬੁੱਝਿਓ ਕਹਾਂ ਅਲਾਈ,
ਜਦੋਂ ਮਹਾਰਾਜ ਨੇ ਇਹ ਬਚਨ ਕੀਤੇ ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਕੀ ਬਚਨ ਤੁਹਾਡੇ ਦਾ ਭੇਦ ਹੋਇਆ, ਇਹ ਜਿਹੜਾ ਤੁਸੀਂ ਆਖਿਆ ਭੂਮੀਆਂ ਭੂਮ ਉਪਰ ਨਿਤ ਲੁੱਝੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੈ, ਕਿਹਨੂੰ ਆਖਿਆ ਮਹਾਰਾਜ ਜੀ ਤੁਸੀਂ ਏਦਾਂ?
ਪਾਤਸ਼ਾਹ ਦਿਓ ਹਮੋ ਬੁਝਾਈ,
ਆਖਿਆ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਇਹ ਜਿਹੜੇ ਤੁਸੀਂ ਬਚਨ ਕੀਤੇ ਨੇ ਕੀ ਰਾਜ ਹੈ ਇਹਨਾਂ ਬਚਨਾਂ ਦਾ।
ਸੁਣ ਸ੍ਰੀ ਮੁਖ ਤੇ ਕਹਿਓ ਬਿਰਤਾਂਤ,
ਸਿੱਖਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਬਿਰਤਾਂਤ ਸੁਣਾਇਆ ਜੀ।
ਇਹ ਤਿੱਤਰ ਬੋਲਿਓ ਸ਼ਤ ਕਾਂਤ,
ਮਹਾਰਾਜ ਨੇ ਆਖਿਆ ਜਿਹੜਾ ਤਿੱਤਰ ਬੋਲਿਆ ਭਾਈ ਇਹਨੂੰ ਆਖਿਆ ਇਹ ਇਸ ਜ਼ਮੀਨ ਦਾ ਮਾਲਕ ਹੈ ਜਿੱਥੇ ਬੈਠਾ ਹੋਇਆ ਹੈ।
ਇਹ ਉਹ ਗੰਡ ਕੋ ਨਾਮ ਕਹਾਵੇ,
ਮਹਾਰਾਜ ਨੇ ਆਖਿਆ ਜਿਹੜਾ ਸਾਹਮਣੇ ਥੇ ਹੈ ਨਾ ਜਿਹਨੂੰ ਗੰਡ ਦਾ ਥੇ ਕਹਿੰਦੇ ਹੈ ਉੱਥੇ ਬੈਠਾ ਹੋਇਆ ਹੈ।
ਸੋ ਇਹ ਗੰਢ ਨਾ ਤਜ ਕਰ ਜਾਵੇ,
ਸਤਿਗੁਰਾਂ ਆਖਿਆ ਵੀ ਇਹ ਕਈਆਂ ਜਨਮਾਂ ਦਾ ਮੁੜ ਮੁੜ ਕੇ ਇੱਥੇ ਆਈ ਜਾਂਦਾ, ਇਸ ਥੇ ਨੂੰ ਨਹੀਂ ਛੱਡਦਾ ਇਹ।
ਆਪਣ ਸਥਾਨ ਪਛਾਣ ਰਹੰਤ,
ਕਿਉਂਕਿ ਤੂੰ ਇਹ ਆਪਣਾ ਸਥਾਨ ਮੰਨਦਾ। ਇੱਕ ਧਰਤੀ ਕਦੀ ਇਸ ਦੀ ਸੀ ਤੇ ਧਰਤੀ ਦਾ ਮੋਹ ਇੰਨਾ ਵੀ ਮਰਦਾ ਤੇ ਜੰਮ ਕੇ ਜਿਹੜੀ ਜੂਨ ਚ ਜਾਂਦਾ ਇੱਥੇ ਹੀ ਆ ਜਾਂਦਾ ਫੇਰ।
ਅਪਰ ਜਾਨ ਹਿਤ ਨਹੀਂ ਤਜੰਤ,
ਕਦੀ ਵਾਸਤੇ ਵੀ ਹੋਰ ਨਾ ਕਿਤੇ ਜਾਵੇਗਾ ਇਸ ਥੇ ਨੂੰ ਛੱਡ ਕੇ। ਇਹ
ਉੱਟੀ ਆਖ ਏਕ ਇਸ ਕੇਰੀ,
ਸਤਿਗੁਰ ਆਖਿਆ ਵੀ ਇੱਕ ਅੱਖ ਇਸ ਤਿੱਤਰ ਦੀ ਕਾਣੀ ਹੈ।
ਕਾਣਾ ਹੈ ਪਕੜ ਲਿਓ ਹੇਰੀ,
ਬਾਹਰ ਵੇਖਿਆ ਜਾਓ ਫੜ ਕੇ ਲਿਆਓ ਇਹ ਕਾਣਾ ਜੇ, ਪਛਾਣ ਲਿਓ ਜਿਹੜਾ ਕਾਣਾ ਤਿੱਤਰ ਹੋਇਆ ਉਹਨੂੰ ਲਿਆਉਣਾ ਫੜ ਕੇ ਤੁਸਾਂ।
ਸੁਣ ਸਿੱਖਣ ਘੇਰਿਓ ਬਰਿਆਈ,
ਕਹਿੰਦੇ ਸੁਣ ਕੇ ਸਾਧ ਸੰਗਤ ਜੀ ਸਿੱਖਾਂ ਨੇ ਘੇਰਾ ਪਾ ਲਿਆ ਉਸ ਥੇ ਨੂੰ, ਉਸ ਤਿੱਤਰ ਨੂੰ ਫੜਨ ਵਾਸਤੇ।
ਇਹ ਤੋਂ ਫਿਰ ਤੇ ਛਪਣ ਹਿੱਤ ਉਠਾਈ,
ਤੇ ਉਹ ਲੁਕਣਾ ਚਾਹੁੰਦਾ, ਬੜਾ ਛਪਣਾ ਚਾਹੁੰਦਾ, ਅੱਗੇ ਅੱਗੇ ਭੱਜਾ ਫਿਰਦਾ ਹੈ।
ਤਾਏ ਤਾਏ ਕਰ ਦਿਓ ਹਰਾਏ,
ਪਰ ਕਹਿੰਦੇ ਉਡਾ ਉਡਾ ਕੇ ਸਿੰਘਾਂ ਨੇ ਉਹਨੂੰ ਥਕਾ ਲਿਆ ਉਸ ਤਿੱਤਰ ਨੂੰ।
ਇਹ ਪਕੜਨ ਕੇ ਹੱਥ ਚਲਾਏ,
ਜਦੋਂ ਉਹਨੂੰ ਪਕੜਨ ਵਾਸਤੇ ਸਾਧ ਸੰਗਤ ਜੀ ਹੱਥ ਵਧਾਇਆ,
ਗਏ ਕਰ ਆਨੋ ਗੁਰੂ ਅਗਾਰੇ,
ਉਹਨੂੰ ਥਕਾ ਲਿਆ ਸੀ ਤਿੱਤਰ ਦੀ ਉਡਾਰੀ ਸਾਧ ਸੰਗਤ ਜੀ, ਥੋੜੀ ਜੀ ਹੁੰਦੀ ਆ ਐਵੇਂ ਕਿੱਲਾ ਦੋ ਕਿੱਲੇ, ਏਕੜ ਦੋ ਏਕੜ ਹੀ, ਉਹ ਬੈਠ ਜਾਂਦਾ ਫਿਰ ਉੱਥੋਂ ਉਡਾ ਦੇਣਾ, ਫਿਰ ਉੱਡਦਾ ਬੈਠ ਜਾਂਦਾ, ਫਿਰ ਇੱਦਾਂ ਥਕਾ ਲਿਆ। ਥਕਾ ਕੇ ਸਿੰਘਾਂ ਨੇ ਫੜ ਲਿਆਂਦਾ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਲੈ ਆਂਦਾ ਜੀ।
ਨਿਰਣੇ ਹਿਤ ਜੁਗ ਨੈਣ ਨਿਹਾਰ,
ਨਿਰਣਾ ਕਰਨ ਵਾਸਤੇ ਤਿੱਤਰ ਦੀਆਂ ਦੋਨਾਂ ਅੱਖਾਂ ਵੱਲ ਦੇਖਿਆ ਹੈ।
ਇੱਕ ਆਂਖ ਤੇ ਕਾਣਾ ਹੀਰ,
ਸਿੰਘਾਂ ਨੇ ਵੇਖਿਆ ਵੀ ਜਿਵੇਂ ਮਹਾਰਾਜ ਨੇ ਦੱਸਿਆ ਸੀ ਵਾਕਿਆ ਹੀ ਉਹੀ ਗੱਲ ਹੈ, ਇੱਕ ਅੱਖੋਂ ਕਾਣਾ ਸੀ ਉਹ ਤਿੱਤਰ।
ਨਮੋ ਕਰੇ ਗੁਰ ਕੋ ਫਿਰ ਸੇਰ,
ਕਹਿੰਦੇ ਸਭ ਸੂਰਮਿਆਂ ਨੇ ਮਹਾਰਾਜ ਜੀ ਨੂੰ ਮੁੜ ਮੁੜ ਕੇ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਤੁਸੀਂ ਧੰਨ ਹੋ ਧੰਨ ਹੋ, ਜਿੱਦਾਂ ਦੱਸਿਆ ਉਦਾਂ ਵਾਕਿਆ ਹੀ ਅੱਖੋਂ ਕਾਣਾ ਇਹ।
ਹੱਥ ਜੋੜ ਪੂਜੈ ਸਿੱਖ ਸੋਏ,
ਕਹਿੰਦੇ ਹੱਥ ਜੋੜ ਕੇ ਫਿਰ ਸਾਰੇ ਸਿੱਖ ਇਸ ਤਰ੍ਹਾਂ ਪੁੱਛਦੇ ਹਨ,
ਸੁਭਾਵ ਹਵਾਲ ਕਿਆ ਹੋਏ,
ਆਖਿਆ ਮਹਾਰਾਜ ਹੁਣ ਫਿਰ ਸਾਰੀ ਗੱਲ ਦੱਸੋ ਵੀ ਇਹ ਕੌਣ ਸੀ ਤੇ ਇਸ ਜੂਨ ਵਿੱਚ ਕਿਵੇਂ ਪੈ ਗਿਆ।
ਦੇਵ ਜੋਗ ਤੇ ਰਾਵ ਰੁਕੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੇਵ ਜੋਗ ਕਰਕੇ ਹੁਣ ਆਪ ਜੀ ਦੇ ਦਰਸ਼ਨ ਕਰ ਰਿਹਾ ਹੈ, ਤੁਹਾਡੇ ਕੋਲ ਆ ਗਿਆ ਹੈ।
ਉਹ ਮੇਰੇ ਸੁਭਾਗ ਵਡੇਰਾ,
ਮਹਾਰਾਜ ਇਹਦੇ ਵੱਡੇ ਭਾਗ ਹੋਣਗੇ ਤਾਂ ਹੀ ਤੁਹਾਡਾ ਇਹਦੇ ਤੇ ਧਿਆਨ ਪੈ ਗਿਆ, ਤੇ ਹੁਣ ਇਹਦੇ ਤੇ ਮਿਹਰ ਵੀ ਕਰ ਦਿਓ ਜੀ ਫਿਰ।
ਜਿਸ ਕੀ ਹੋਈ ਚਾਹੇ ਕਲਿਆਣ,
ਮਹਾਰਾਜ ਅਸੀਂ ਜਾਣਦੇ ਹਾਂ ਵੀ ਇਹਦੀ ਕਲਿਆਣ ਹੋਣੀ ਹੈ, ਤਾਂ ਕਰਕੇ ਸੱਚੇ ਪਾਤਸ਼ਾਹ ਜੀ ਇਹ ਤੁਹਾਡੇ ਤੱਕ ਪਹੁੰਚ ਗਿਆ।
ਤੇ ਸੰਜੋਗ ਆਪ ਸੰਸਾਨਾ,
ਮਹਾਰਾਜ ਸੰਜੋਗ ਬਣ ਹੀ ਨਹੀਂ ਸੀ ਸਕਦਾ, ਇਹ ਸੰਜੋਗ ਜੇ ਬਣ ਗਿਆ ਨਾ ਵੀ ਤੁਸੀਂ ਇੱਥੇ ਘੋੜਾ ਡੱਕਿਆ ਆਖਿਆ ਤਿੱਤਰ ਨੂੰ ਫੜ ਕੇ, ਇਹਦਾ ਅਰਥ ਹੈ ਤੁਸੀਂ ਇਹਦੀ ਕਲਿਆਣ ਕਰਨੀ ਹੈ, ਪਰ ਮਹਾਰਾਜ ਕਲਿਆਣ ਜ਼ਰੂਰ ਕਰੋ, ਇਹ ਸਾਨੂੰ ਦੱਸ ਦਿਓ ਵੀ ਹੈ ਕੌਣ।
ਸ੍ਰੀ ਪ੍ਰਭ ਕਹਿਓ ਜਨਮ ਬਹੁਤ ਧਾਰੇ,
ਮਹਾਰਾਜ ਨੇ ਆਖਿਆ ਭਾਈ ਇਹਨੇ ਬਹੁਤ ਜਨਮ ਲਏ ਹਨ,
ਮਰ ਮਰ ਤਜੇ ਸਰੀਰ ਉਦਾਰੇ,
ਕਈ ਵਾਰ ਇਹ ਕਈਆਂ ਸਰੀਰਾਂ ਚ ਆਇਆ ਤੇ ਮਰ ਜਾਂਦਾ ਫਿਰ ਜਨਮ ਧਾਰਨ ਕਰ ਲੈਂਦਾ ਹੈ।
ਉਹਨਾਂ ਤਿਆਗਤ ਨਿਜ ਰਾਜਧਾਨੀ,
ਜਿਹੜੇ ਜਨਮ ਚ ਮਰਜੀ ਆ ਜਾਏ ਆਪਣੀ ਰਾਜਧਾਨੀ ਨੀ ਛੱਡਦਾ, ਉਹ ਪਿੰਡ ਵੀ ਉੱਜੜ ਗਿਆ ਜ਼ਮੀਨ ਦੀ ਥਾਂ ਤੇ ਫੇਰ ਵੀ ਬਣ ਗਿਆ, ਪਰ ਇਹਦਾ ਧਿਆਨ ਉੱਥੇ ਆਪਣੀ ਜ਼ਮੀਨ ਵਿੱਚ ਹੀ ਹੈ।
ਬੰਦੇ ਬਾਂਸ ਸੁਨੇਹ ਮਹਾਨੇ,
ਕਹਿੰਦੇ ਇਸ ਪੈਲੀ ਦਾ ਇੰਨਾ ਬੰਧਿਆ ਹੋਇਆ ਵੀ ਇਹਨੇ ਉਹ ਮੋਹ ਦੀ ਫਾਹੀ ਆਪਣੇ ਗੱਲ ਚ ਪਾ ਲਈ ਹੈ।
ਆਪ ਦਰਸ਼ਨ ਤੇ ਪਾਪ ਕਟਰੇ,
ਮਹਾਰਾਜ ਨੇ ਆਖਿਆ ਹੁਣ ਇਹਨੇ ਦਰਸ਼ਨ ਸਾਡੇ ਕਰ ਲਏ, ਇਹਦੇ ਪਾਪ ਟਲ ਗਏ ਹਨ।
ਜਨਮ ਮਰਨ ਜਗ ਬੰਧਨ ਹਰੇ,
ਜਨਮ ਮਰਨ ਦੇ ਬੰਧਨ ਇਸ ਦੇ ਕੱਟੇ ਗਏ ਹਨ ਹੁਣ।
ਉਧਾਰ ਖਗ ਕੋ ਕਰ ਭਲੇ,
ਇਉਂ ਬਚਨ ਕਰਕੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਤਿੱਤਰ ਦੀ ਕਲਿਆਣ ਕਰ ਦਿੱਤੇ।
ਆਗੇ ਹਿਤ ਅਖੀਰ ਕੋ ਚੱਲੇ,
ਉਹਦਾ ਭਲਾ ਕਰਕੇ ਸੱਚੇ ਪਾਤਸ਼ਾਹ ਜੀ ਹੁਣ ਸ਼ਿਕਾਰ ਵਾਸਤੇ ਅੱਗੇ ਚਲੇ ਗਏ ਹਨ।
ਕੀਰਤਕ ਵਿਚਰਤ ਸਤਿਗੁਰ ਆਏ,
ਮਨ ਭਾਉਂਦਾ ਵਿਚਰ ਕੇ ਸੱਚੇ ਪਾਤਸ਼ਾਹ ਜੀ ਫਿਰ ਵਾਪਸ ਆ ਗਏ।
ਉਤਰੇ ਸਿਵਰਤ ਰੰਗ ਲਗਾਏ,
ਜਿੱਥੇ ਮਹਾਰਾਜ ਨੇ ਡੇਰਾ ਕੀਤਾ ਸੀ ਉੱਥੇ ਉਤਰੇ ਤੇ ਸੇਵਾਦਾਰ ਨੇ ਘੋੜਾ ਫੜ ਲਿਆ ਸਤਿਗੁਰੂ ਜੀ ਦਾ।
ਬੈਠੇ ਹੋਤੇ ਸਿੰਘ ਚੌਂਕਾਏ,
ਚਾਰ ਚਫੇਰੇ ਸੱਚੇ ਪਾਤਸ਼ਾਹ ਜੀ ਦੇ ਸਿੰਘ ਬੈਠੇ ਹੋਏ ਸਨ ਜੀ।
ਜਥਾ ਮੁਨੀਸ਼ਨ ਮੈਂ ਰਗੜਾਏ,
ਜਿਵੇਂ ਮੁਨੀ ਲੋਕ ਰਾਮ ਚੰਦਰ ਜੀ ਦੇ ਦੁਆਲੇ ਬੈਠਦੇ ਸਨ, ਏਦਾਂ ਕਲਗੀਧਰ ਪਾਤਸ਼ਾਹ ਜੀ ਦੇ ਦੁਆਲੇ ਸਿੰਘ ਬੈਠੇ ਹਨ।
ਏਕ ਸਿੰਘ ਭਗਤੀ ਮੈਂ ਰਹਿ,
ਇੱਕ ਸਿੰਘ ਸਾਧ ਸੰਗਤ ਜੀ ਉਸੇ ਪਿੰਡ ਭਗਤੇ ਦੇ ਵਿੱਚ ਹੋਰ ਰਹਿੰਦਾ ਸੀ।
ਬਾਲਕ ਤਾਂ ਆਤਮਜ ਹੈ,
ਉਹਦਾ ਇੱਕ ਪੁੱਤਰ ਸੀ ਛੋਟੀ ਉਮਰ ਦਾ, ਤੁਰਿਆ ਫਿਰਦਾ ਸੀ ਤੇ ਪਰ ਅਜੇ ਬਾਲਕ ਸੀ ਉਸ ਸਿੱਖ ਦਾ ਪੁੱਤਰ ਜਿਹੜਾ ਭਗਤੇ ਚ ਰਹਿੰਦਾ ਹੈ।
ਗਯੋ ਗਊ ਤੇ ਸੋ ਚਾਲਿਆ,
ਕਹਿੰਦੇ ਨੇ ਉਹ ਕਿਤੇ ਗਿਆ ਹੋਇਆ ਸੀ, ਜਦੋਂ ਉਹ ਵਾਪਸ ਭਗਤੇ ਪਿੰਡ ਆਇਆ ਤਾਂ
ਗੁਰਾ ਗਵਨ ਸੁਣਾਉਣ ਸੁਣ ਪਾਇਓ,
ਉਹਨੂੰ ਪਤਾ ਲੱਗਾ ਪਿੰਡ ਚ ਵਾੜ ਕੇ ਭਾਈ ਕਲਗੀਧਰ ਪਾਤਸ਼ਾਹ ਜੀ ਆਏ ਹੋਏ ਹਨ।
ਸਤਿਸ਼ਨ ਕੇਤਕ ਚਨਕ ਚਨਕ ਉਬਾਰੇ,
ਕਹਿੰਦੇ ਉਸ ਸਿੱਖ ਨੇ ਛੇਤੀ ਦੇਣੀ ਆਣ ਕੇ ਘਰ ਕੁਝ ਛੋਲੇ ਉਬਾਲੇ ਜੀ।
ਕਰੀ ਬਾਕੁਲੀ ਨਿੱਕੀ ਤਿਆਰੇ,
ਛੇਤੀ ਛੇਤੀ ਉਹਨਾਂ ਛੋਲਿਆਂ ਨੂੰ ਉਬਾਲ ਕੇ ਪਕਾ ਕੇ ਤਿਆਰੀ ਕੀਤੀ।
ਸਾਵਧਾਨ ਹੋਏ ਕੱਟ ਕਸ ਲੀਨ,
ਛੇਤੀ ਛੇਤੀ ਸਾਵਧਾਨੀ ਕਰਕੇ ਆਪਣੀ ਤਿਆਰੀ ਕੀਤੀ, ਕਮਰ ਕੱਸਾ ਲਾਇਆ,
ਸਤਗੁਰ ਤਥਾ ਸੁਚੇਤਾ ਕੀਨ,
ਤੇ ਆਪਣੇ ਪੁੱਤਰ ਨੂੰ ਵੀ ਨਾਲ ਤਿਆਰ ਕਰ ਲਿਆ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ,
ਕਮਰ ਕੱਸਾ ਆਪਣੇ ਸਮ ਕਰਿਓ,
ਆਪਣੇ ਵਰਗੂ ਹੀ ਇੱਕ ਛੋਟਾ ਜਿਹਾ ਕਮਰ ਕੱਸਾ ਆਪਣੇ ਪੁੱਤਰ ਦੇ ਵੀ ਲਾ ਦਿੱਤਾ ਹੈ,
ਜੇਕਰ ਘੁੰਗਣੀਆਂ ਚੱਲ ਪਰਿਓ,
ਉਹਨਾਂ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਸਿਰ ਤੇ ਚੱਕ ਕੇ ਮਹਾਰਾਜ ਜੀ ਵਾਸਤੇ ਉਹ ਤੁਰ ਪਿਆ ਜੀ,
ਪਿਤਾ ਪੁੱਤਰ ਗੁਰ ਕੇ ਟਹਿਕ ਗਏ,
ਦੋਵੇਂ ਪਿਤਾ ਪੁੱਤਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਗਏ ਹਨ,
ਬੰਦਨ ਕਰਤਵ ਲੋਕ ਤਵੈ,
ਮਹਾਰਾਜ ਜੀ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ,
ਵਾਹਿਗੁਰੂ ਜੀ ਕੀ ਕਹਿ ਫਤਿਹ,
ਆਣ ਕੇ ਆਖਿਆ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਕਰੇ ਹੋਏ ਘਰ ਸਨਮੁਖ ਜਿੱਤੇ,
ਫਤਿਹ ਬੁਲਾ ਕੇ ਦਰਸ਼ਨ ਕਰਕੇ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਸਾਹਮਣੇ ਖੜ ਗਏ ਹਨ,
ਗੁਰੂ ਗਰੀਬ ਨਿਵਾਸ ਨਿਹਾਰਾ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਉਹਨਾਂ ਵੱਲੇ,
ਮੁਸਕਾਵਤ ਜੋਤ ਕਿਰਪਾ ਉਚਾਰਾ,
ਮੁਸਕਰਾ ਕੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਭਰੇ ਬਚਨ ਏਦਾਂ ਕੀਤੇ ਜੀ,
ਬਾਲਕ ਨਾਮ ਕਹੋ ਕਿਆ ਧਰਿਓ,
ਆਖਿਆ ਭਾਈ ਗੁਰਮੁਖਾ ਇਹਦਾ ਬੱਚੇ ਦਾ ਨਾਮ ਕੀ ਰੱਖਿਆ ਹੈ ਤੂੰ,
ਸਾਵਧਾਨ ਹੋਇਆ
ਸਾਵਧਾਨ, ਹੱਥ ਜੋੜ ਕੇ ਦੋਵੇਂ ਪਿਓ ਪੁੱਤਰ ਖੜੇ ਸਨ ਮਹਾਰਾਜ ਦੇ ਸਾਹਮਣੇ, ਤੇ ਸਤਿਗੁਰਾਂ ਪੁੱਛ ਲਿਆ ਉਹਨੂੰ ਗੁਰਮੁਖ ਨੂੰ, ਭਾਈ ਬੱਚੇ ਦਾ ਨਾਮ ਕੀ ਰੱਖਿਆ ਤੂੰ,
ਪੂਜਨ ਕਰਿਓ ਚਾਰਤ ਸੋਈ,
ਮਹਾਰਾਜ ਨੇ ਆਖਿਆ ਜੋ ਰੱਖਿਆ ਜੀ ਦੱਸ ਭਾਈ,
ਅਵਲੋ ਨਾਮ ਨਾ ਰੱਖਿਓ ਕੋਈ,
ਸਤਿਗੁਰੂ ਜੀ ਦਾ ਬਚਨ ਸੁਣ ਕੇ ਉਹਨੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਅਜੇ ਤੱਕ ਪੱਕਾ ਨਾਮ ਤੇ ਇਹਦਾ ਕੋਈ ਨੀ ਰੱਖਿਆ ਜੀ,
ਆਪ ਸ੍ਰੀ ਮੁਖ ਤੇ ਆਪ ਉਚਾਰੋ,
ਤੇ ਹੁਣ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰ ਦਿਓ ਆਪਣੇ ਪਵਿੱਤਰ ਮੁਖ ਤੋਂ ਇਹਦਾ ਨਾਮ ਦੱਸ ਦਿਓ ਕੀ ਰੱਖੀਏ,
ਤੂੰ ਅਬ ਨਾਮ ਧਰੈ ਕਰ ਪਿਆਰੋ,
ਮਹਾਰਾਜ ਜੋ ਆਪ ਜੀ ਕਹਿ ਦਿਓਗੇ ਮੈਂ ਉਹੀ ਨਾਮ ਰੱਖਾਂਗਾ ਇਸ ਦਾ,
ਦਾਸ ਆਪ ਕੇ ਹਮ ਸਦਾ,
ਮਹਾਰਾਜ ਆਪ ਜੀ ਦੇ ਦਾਸ ਹਾਂ, ਆਪ ਜੀ ਦੇ ਦਰ ਦੇ ਸੇਵਾਦਾਰ ਹਾਂ ਜੀ,
ਹਲਤ ਪਲਤ ਸੁਖ ਦਿਓ ਜਦ ਕਦਾ,
ਮਹਾਰਾਜ ਸਾਨੂੰ ਪਤਾ ਕਿ ਹਲਤ ਪਲਤ ਵਿੱਚ ਸੁਖ ਜਦੋਂ ਕਦੋਂ ਵੀ ਮਿਲਿਆ ਤੁਹਾਡੀ ਕਿਰਪਾ ਵਿੱਚੋਂ ਮਿਲੇਗਾ,
ਸ੍ਰੀ ਮੁਖ ਤੇ ਮੁਸਕਾਏ ਮਖਾਨਾ,
ਉਹਦੀ ਬੇਨਤੀ ਸੁਣ ਕੇ ਮਹਾਰਾਜ ਜੀ ਮੁਸਕਰਾ ਪਏ ਤੇ ਇਸ ਤਰ੍ਹਾਂ ਵਚਨ ਕੀਤਾ ਜੀ,
ਕੁੰਗਣੀਆਂ ਸਿੰਘ ਨਾਮ ਸੁਜਾਨਾ,
ਮਹਾਰਾਜ ਨੇ ਆਖਿਆ ਭਾਈ ਤੂੰ ਘੁੰਗਣੀਆਂ ਬਣਾ ਕੇ ਲਏ ਆ ਤੇ ਜਾਂ ਫਿਰ ਇਹਦਾ ਨਾਮ ਘੁੰਗਣੀਆਂ ਸਿੰਘ ਹੀ ਰੱਖ ਦਿੰਦੇ ਹਾਂ ਅਸੀਂ,
ਇਹੀ ਕਹਿ ਸਭ ਮੈਂ ਵਿਦਤਾਵ,
ਮਹਾਰਾਜ ਨੇ ਆਖਿਆ ਅੱਜ ਤੋਂ ਬਾਅਦ ਤੂੰ ਇਹ ਹੀ ਸਾਰਿਆਂ ਚ ਪ੍ਰਗਟ ਕਰਨਾ, ਕੋਈ ਤੇਰੇ ਪੁੱਤਰ ਦਾ ਨਾਮ ਪੁੱਛੇ ਕਹਿਣਾ ਵੀ ਘੁੰਗਣੀਆਂ ਸਿੰਘ ਹੈ ਇਹਦਾ ਨਾਮ,
ਅਪਰ ਨਾਮ ਕੋ ਨਹੀਂ ਅਲਾਵ,
ਮਹਾਰਾਜ ਨੇ ਆਖਿਆ ਹੋਰ ਜਿਹੜੇ ਕੱਚੇ ਪਿੱਲੇ ਜੇ ਨਾਂ ਪਹਿਲਾਂ ਲੈਂਦਾ ਹੋਵੇਗਾ ਉਹ ਛੱਡ ਦੇ ਸਾਰੇ, ਅੱਜ ਤੋਂ ਬਾਅਦ ਘੁੰਗਣੀਆਂ ਸਿੰਘ ਕਹਿਣਾ ਤੂੰ ਇਸ ਨੂੰ,
ਸਿੰਘ ਪ੍ਰਮੋਦਿਤ ਪਇਓ ਸੁਣ ਗੁਰ ਤੇ,
ਕਹਿੰਦੇ ਮਹਾਰਾਜ ਜੀ ਤੂੰ ਇਹ ਬਚਨ ਸੁਣ ਕੇ ਸਿੰਘ ਬਹੁਤ ਪ੍ਰਸੰਨ ਹੋਇਆ ਜੀ,
ਗੁਰ ਕੀ ਸ਼ੇਮ ਲਈ ਮੈਂ ਧੁਰ ਤੇ,
ਕਹਿਣ ਲੱਗਾ ਮਹਾਰਾਜ ਪੁੱਤਰ ਦੀ ਕਲਿਆਣ ਹੋ ਗਈ, ਮੇਰੇ ਪੁੱਤਰ ਦਾ ਭਲਾ ਹੋ ਗਿਆ, ਤੁਸਾਂ ਨਾਮ ਰੱਖ ਦਿੱਤਾ, ਬੜਾ ਕੁਛ ਹੋਇਆ ਤਾਂ ਧੁਰੋਂ ਹੀ ਬਖਸ਼ਾਂ ਹੋ ਗਈਆਂ ਮਹਾਰਾਜ ਜੀ,
ਕੁੰਗਣੀਆਂ ਲਈ ਸਿੱਖ ਵਰਤਾਏ,
ਕਹਿੰਦੇ ਫਿਰ ਮਹਾਰਾਜ ਦੀ ਆਗਿਆ ਲਿਆ ਕੇ ਉਹ ਕੁੰਗਣੀਆਂ ਜਿਹੜੀਆਂ ਸੀ ਉਹ ਸਾਰੀ ਸੰਗਤ ਵਿੱਚ ਵਰਤਾ ਦਿੱਤੀਆਂ,
ਸਵਾਦ ਲਜਾਨ ਸਭ ਨੂੰ ਖਾਏ,
ਕਹਿੰਦੇ ਬਹੁਤ ਸਵਾਦ ਬਣੀਆਂ ਸਨ ਤੇ ਸਾਰਿਆਂ ਨੇ ਬੜੇ ਪ੍ਰੇਮ ਨਾਲ ਛਕੀਆਂ ਜੀ,
ਹੁਣ ਭੋਜਨ ਨਸਮੈ ਕਰ ਖਾਣਾ,
ਫਿਰ ਸ਼ਾਮਾਂ ਪਈਆਂ ਤੇ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਸਮੇਤ ਸੰਗਤਾਂ ਦੇ,
ਸੁਖਤ ਜਾਤਾ ਸੁਖ ਕਿਰਪਾ ਨਿਧਾਨ,
ਕਹਿੰਦੇ ਉਹ ਵੀ ਰਾਤ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੇ ਸੁਖ ਨਾਲ ਸੌਂ ਕੇ ਬਤੀਤ ਕੀਤੀ ਜੀ,
ਸਭ ਕਨ ਭੂਤ ਪ੍ਰੇਤ ਹੋਏ ਦੀਨ,
ਕਹਿੰਦੇ ਜਿਸ ਵੇਲੇ ਮਹਾਰਾਜ ਜੀ ਲੇਟ ਗਏ ਆਪਣੇ ਆਸਣ ਉੱਤੇ, ਸਤਿਗੁਰਾਂ ਨੇ ਆਪਣੇ ਚਿਹਰੇ ਤੇ ਇੱਕ ਕੱਪੜਾ ਲੈ ਲਿਆ ਆਪਣੇ ਉੱਪਰ ਸਾਰੇ ਸਰੀਰ ਦੇ, ਤੇ ਜਿੰਨੇ ਭੂਤ ਪ੍ਰੇਤ ਸਨ ਮਹਾਰਾਜ ਜੀ ਦੇ ਕੋਲ ਆ ਗਏ ਜੀ,
ਫਿਰ ਹੋਏ ਅਗਰ ਬੇਨਤੀ ਕੀਨ,
ਕਹਿੰਦੇ ਸਤਿਗੁਰਾਂ ਦੇ ਅੱਗੇ ਖਲੋ ਕੇ ਬਹੁਤ ਦੀਨ ਹੋ ਕੇ ਉਹਨਾਂ ਨੇ ਬੇਨਤੀਆਂ ਕੀਤੀਆਂ,
ਸ੍ਰੀ ਗੁਰੂ ਅਰਜਨ ਆਮ ਗਾਵਾ,
ਕਲਗੀਧਰ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਦੇ ਵੱਸ ਕੀਤਾ ਹੋਇਆ ਹੈ,
ਤਿਰੰਕਾਲ ਬੀਤਾ ਇਸ ਥਾਂ,
ਮਹਾਰਾਜ ਬੜਾ ਚਿਰ ਹੋ ਗਿਆ ਭਾਈ ਬਹਿਲੋ ਦੀ ਅੰਸ ਵੰਸ ਦੀ ਕੈਦ ਵਿੱਚ ਪਈ, ਇੱਥੇ ਹੀ ਉਦੋਂ ਦੇ ਇੱਥੇ ਫਸੇ ਹਾਂ ਜੀ,
ਇਨਕੇ ਸਦਾ ਰਹੇ ਅਨੁਸਾਰੇ,
ਮਹਾਰਾਜ ਸਦਾ ਇਹਨਾਂ ਦੇ ਅਸੀਂ ਅਨੁਸਾਰੀ ਹਾਂ, ਜੋ ਹੁਕਮ ਕਰਨ ਉਹੀ ਕਰਦੇ ਹਾਂ,
ਜਥਾ ਬਤਾਏ ਤਥਾ ਕਰ ਕਾਰੀ,
ਜਿਵੇਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਅਸੀਂ ਕਾਰ ਕਰਦੇ ਹਾਂ ਜੀ,
ਇੱਕ ਇੱਕ ਥਾਨ ਕੈਦ ਮੈਂ ਡਾਰੇ,
ਪਰ ਮਹਾਰਾਜ ਇੱਕੋ ਥਾਂ ਤੇ ਬੰਦ ਰਹਿ ਕੇ ਕੈਦ ਵਿੱਚ ਅਸੀਂ ਅੱਕ ਗਏ ਹਾਂ ਸਤਿਗੁਰੂ ਜੀ,
ਮੈਂ ਪ੍ਰਾਪਤ ਹੋਏ ਖੇਦ ਉਦਾਰੇ,
ਮਹਾਰਾਜ ਬੜੇ ਦੁਖੀ ਹਾਂ ਜੀ ਅਸੀਂ ਇੱਥੇ,
ਚਾਨਕ ਪੰਜ ਮਾਣ ਹਮ ਕੋ ਪਾਵੇ,
ਆਖਿਆ ਮਹਾਰਾਜ ਭਾਈ ਬਹਿਲੋ ਦੀ ਵੰਸ ਪੰਜ ਮਾਣ ਛੋਲੇ ਸਾਨੂੰ ਰੋਜ਼ ਦੇ ਖਾਣ ਨੂੰ ਦਿੰਦੇ ਹਨ,
ਅਬਰ ਵੰਸ ਕੁਛ ਹੱਥ ਨਾ ਆਵੇ,
ਮਹਾਰਾਜ ਇਹਨੇ ਨਾਲ ਨੀ ਸਾਡਾ ਸਰਦਾ, ਹੋਰ ਕੋਈ ਤੇ ਜਾ ਨੀ ਸਕਦੇ, ਹੋਰ ਹੱਥ ਸਾਡੇ ਹੱਥ ਨੀ ਕੁਝ ਆਉਂਦਾ, ਇਹ ਪੰਜ ਮਣ ਛੋਲਿਆਂ ਤੋਂ ਵੱਧ ਸਾਨੂੰ ਦਿੰਦੇ ਨੀ ਕੁਝ,
ਸੋਨਤ ਖਾਣੇ ਕਰੇ ਆਹਾਰ,
ਮਹਾਰਾਜ ਇਹ ਹੀ ਖਾਣੇ ਆ, ਹੋਰ ਨੀ ਅਸੀਂ ਕੁਝ ਖਾਂਦੇ ਜੀ,
ਰੁਕੇ ਰਹੇ ਸਹਿ ਕਸ਼ਟ ਉਦਾਰ,
ਮਹਾਰਾਜ ਦੁਖੀ ਹਾਂ ਇਹ ਤੇ ਬੜਾ ਕਸ਼ਟ ਹੈ ਸਾਨੂੰ।
ਆਪ ਤੂੰ ਕਿਰਪਾ ਕਰੋ ਛੁਟਵਾਓ,
ਸਤਿਗੁਰੂ ਜੀ ਹੁਣ ਕਿਰਪਾ ਕਰੋ ਸਾਡਾ ਛੁਟਕਾਰਾ ਕਰਾ ਦਿਓ ਜੀ।
ਕਸ਼ਟ ਕੈਦ ਤੇ ਆਪ ਬਚਾਓ,
ਮਹਾਰਾਜ ਇਸ ਕੈਦ ਕਸ਼ਟ ਵਾਲੀ ਕੈਦ ਵਿੱਚੋਂ ਸਾਨੂੰ ਛੁਟਕਾਰਾ ਦਵਾਓ।
ਛੁੱਟੇ ਫਿਰੇ ਗਨ ਦੇਸ਼ ਮਝਾਰੀ,
ਮਹਾਰਾਜ ਸਾਰੇ ਸਾਰੀ ਧਰਤੀ ਤੇ ਅਸੀਂ ਫਿਰ ਤੁਰ ਕੇ ਵੇਖਣਾ ਚਾਹੁੰਦੇ ਹਾਂ।
ਦੂਰ ਹੈ ਇਨਕੇ ਅਨੁਸਾਰੀ,
ਪਰ ਇੱਕ ਵਚਨ ਕਰਦੇ ਹਾਂ ਜਿੱਥੇ ਮਰਜ਼ੀ ਹੋਈਏ ਇਹਨਾਂ ਦੀ ਆਗਿਆ ਫਿਰ ਵੀ ਮੰਨਾਂਗੇ। ਭਾਈ ਬਹਿਲੋ ਦੀ ਬੰਸ ਦੇ ਅਨੁਸਾਰੀ ਹੋ ਕੇ ਰਵਾਂਗੇ ਜੀ।
ਮਹਿਲੋ ਬੰਸ ਉਚਾਰ
ਜਿਵੇਂ ਭਾਈ ਬਹਿਲੋ ਦੀ ਬੰਸ ਉਚਾਰ ਦੇਵੇਗੀ ਜੀ।
ਨਿਸੰਸਰਮ ਕਰੇ ਤਥਾ,
ਮਹਾਰਾਜ ਉਸੇ ਤਰ੍ਹਾਂ ਹੀ ਇਹਨਾਂ ਦੇ ਕਾਰਜ ਕਰਿਆ ਕਰਾਂਗੇ ਜਿਵੇਂ ਹੁਣ ਕਰਦੇ ਹਾਂ।
ਦੈਵ ਜੋਗ ਆਗਮਨ ਤੁਹਾਰਾ,
ਮਹਾਰਾਜ ਦੇਵ ਦੇਤ ਨਾਲ ਹੀ ਤੁਹਾਡਾ ਇੱਥੇ ਆਉਣਾ ਹੋ ਗਿਆ ਹੈ।
ਜੇ ਅਬ ਕਸ਼ਟ ਨਾ ਜਾਏ ਹਮਾਰਾ,
ਜੇ ਮਹਾਰਾਜ ਹੁਣ ਵੀ ਸਾਡਾ ਕਸ਼ਟ ਦੂਰ ਨਾ ਹੋਇਆ ਤਾਂ
ਉਹਨੇ ਕੌਣ ਸਮਰੱਥ ਛੁਟਕਾਵੇ,
ਮਹਾਰਾਜ ਫਿਰ ਕੌਣ ਤੁਹਾਡੇ ਤੋਂ ਵੱਡਾ ਸਮਰੱਥ ਆਵੇਗਾ ਜਿਹੜਾ ਸਾਨੂੰ ਛੁਡਾਵੇਗਾ ਜੀ।
ਰਾਵਰ ਬਿਨਾ ਨਾ ਸੰਕਟ ਜਾਵੇ,
ਮਹਾਰਾਜ ਆਪ ਜੀ ਤੋਂ ਬਿਨਾਂ ਸਾਡਾ ਇਹ ਦੁੱਖ ਕੱਟਿਆ ਨੀ ਜਾਣਾ।
ਆਏ ਪਾਏ ਬੇਖਾਦ ਵਿਸਾਲਾ,
ਮਹਾਰਾਜ ਜਦੋਂ ਦੇ ਇੱਥੇ ਕੈਦ ਵਿੱਚ ਆਏ ਆ ਬੜੀ ਸਾਨੂੰ ਉਸ ਵੇਲੇ ਦੀ ਪਰੇਸ਼ਾਨੀ ਹੈ।
ਕੀਨ ਬੇਨਤੀ ਹਮ ਇਸ ਗੱਲ,
ਇਸ ਕਰਕੇ ਕਲਗੀ ਧਰ ਪਾਤਸ਼ਾਹ ਤੁਹਾਡੇ ਚਰਨਾਂ ਚ ਬੇਨਤੀ ਕਰਦੇ ਹਾਂ।
ਸੁਣ ਪੂਤਨ ਤੇ ਸੰਕਟ ਤੈਨਕੋ,
ਕਹਿੰਦੇ ਉਹਨਾਂ ਭੂਤਾਂ ਦਾ ਸੰਕਟ ਸੁਣ ਕੇ ਮਹਾਰਾਜ ਜੀ।
ਵਸਤਰ ਉਤਾਰ ਉਗਾਰ ਬਦਨ ਕੋ,
ਸਤਿਗੁਰੂ ਜੀ ਨੇ ਆਪਣੇ ਚਿਹਰੇ ਉੱਤੋਂ ਸਾਧ ਸੰਗਤ ਜੀ ਵਸਤਰ ਲਾਇਆ ਤੇ ਦੇਖਿਆ ਉਹਨਾਂ ਨੂੰ।
ਦੀਨੀ ਧੀਰਜ ਚਿੰਤ ਪਰਹਾਨੋ,
ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤੀ, ਆਖਿਆ ਕੋਈ ਨੀ ਭਾਈ ਚਿੰਤਾ ਨਾ ਕਰੋ ਤੁਸੀਂ।
ਪ੍ਰਾਤ ਛੁਟਾਵੇ ਨਿਸ਼ਚੇ ਸਾਨੋ,
ਸਰਵਰ ਆਖਿਆ ਸਵੇਰੇ ਤੁਹਾਡੀ ਬੰਦ ਖਲਾਸੀ ਕਰਵਾ ਦੇਵਾਂਗੇ।
ਅਬ ਤੁਮ ਜਾਓ ਸੁਣੀ ਸਭ ਗਾਤਾ,
ਮਹਾਰਾਜ ਨੇ ਆਖਿਆ ਹੁਣ ਤੁਸੀਂ ਜਾਓ, ਅਸੀਂ ਤੁਹਾਡੀ ਸਾਰੀ ਬੇਨਤੀ ਸੁਣ ਲਈ ਹੈ।
ਇਮ ਕਹਿ ਸ਼ਬਦ ਪਏ ਜਗਨਨਾਥ,
ਇਉਂ ਕਹਿ ਕੇ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋ ਗਏ ਹਨ।
ਰਾਤ ਬਿਤਾਏ ਉੱਠੇ ਪ੍ਰਾਤੇ,
ਕਹਿੰਦੇ ਰਾਤ ਸਾਰੀ ਬਤੀਤ ਹੋ ਗਈ ਜੀ।
ਸੌ ਇਸ਼ਨਾਨ ਠਾਨ ਪਲ ਭੰਤੇ,
ਅੰਮ੍ਰਿਤ ਵੇਲਾ ਹੋਇਆ ਅਗਲੇ ਦਿਨ ਦਾ ਤੇ ਸੁੱਚ ਇਸ਼ਨਾਨ ਪਵਿੱਤਰਤਾ ਸਾਰਿਆਂ ਨੇ ਕੀਤੀ ਹੈ।
ਦਿਸ ਚੜੇ ਗੁਰ ਕੇ ਟਹਿ ਗਿਆ
ਏ, ਦਿਨ ਚੜਿਆ ਤੇ ਸਾਧ ਸੰਗਤ ਜੀ ਇਹ ਜਿਹੜੇ ਪੰਜੇ ਭਰਾਤਾ ਸਨ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ।
ਪੰਜੋ ਭਰਾਤਾ ਦਰਸ਼ਨ ਪਾਏ,
ਇਹਨਾਂ ਪੰਜਾਂ ਹੀ ਭਰਾਵਾਂ ਨੇ ਆਣ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰੂ ਜੀ ਨੂੰ ਮੱਥਾ ਟੇਕਿਆ।
ਬੈਠ ਗਏ ਬੰਦਨ ਕਰ ਜਵੈ,
ਜਿਸ ਵੇਲੇ ਬੰਦਨਾ ਕਰਕੇ ਪੰਜੇ ਭਰਾ ਬੈਠ ਗਏ ਤਾਂ
ਸ੍ਰੀ ਮੁਖ ਹੁਕਮ ਬਖਾਨੇ ਉਤਵੈ,
ਆਪਣੇ ਪਵਿੱਤਰ ਮੁਖ ਤੋਂ ਕਲਗੀ ਧਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ ਜੀ।
ਭੂਤ ਪ੍ਰੇਤ ਜੋ ਬਕਰੇ ਰਾਸੀ,
ਆਖਿਆ ਭਾਈ ਇਹ ਜਿਹੜੇ ਭੂਤ ਪ੍ਰੇਤ ਤੁਹਾਡੇ ਵਸ ਵਿੱਚ ਹਨ,
ਕਰ ਦਿਓ ਸਭ ਕੀ ਬੰਦ ਖਲਾਸੀ,
ਮਹਾਰਾਜ ਨੇ ਆਖਿਆ ਭਾਈ ਗੁਰਦਾਸ ਇਹਨਾਂ ਦੀ ਬੰਦ ਖਲਾਸੀ ਕਰ ਦਿਓ ਸਾਰਿਆਂ ਦੀ।
ਕਲੀ ਕਾਲ ਨਿਤ ਪ੍ਰਤ ਨਰ ਖੋਟੇ,
ਮਹਾਰਾਜ ਨੇ ਆਖਿਆ ਕਾਲਯੁਗ ਦੇ ਵਿੱਚ ਜਿਹੜੇ ਜਿਹਨਾਂ ਦੀ ਮਤ ਖੋਟੀ ਹੈ, ਜਿਹਨਾਂ ਦੇ ਕਰਮ ਖੋਟੇ ਹਨ,
ਸ਼ੁਭ ਮਤ ਛੋਟੇ ਦੁਰਮਤ ਮੋਟੇ,
ਸਤਿਗੁਰ ਆਖਿਆ ਸ਼ੁਭ ਮਤ ਛੋਟੇ ਦੁਰਮਤ ਮੋਟੇ, ਖੋਟੀ ਮਤ ਵੱਲੋਂ ਤੇ ਬੜੇ ਮੋਟੇ ਨੇ ਤੇ ਚੰਗੇ ਕਰਮਾਂ ਵੱਲੋਂ ਬੜੇ ਛੋਟੇ ਹਨ, ਐਸੀ ਲੋਕਾਂ ਦੀ ਮਤ ਹੈ।
ਨਿਤ ਮੰਨਾਂਗੇ ਹੁਕਮ ਤੁਹਾਰਾ,
ਇਹਨਾਂ ਨੂੰ ਇਸ ਜੂਨ ਵਿੱਚ ਪੈਣ ਦਾ ਮਹਾਰਾਜ ਨੇ ਆਖਿਆ ਕਾਰਨ ਇਹ ਹੈ, ਪਰ ਇਹ ਜਿਹੜੇ ਹੁਣ ਤੁਹਾਡੇ ਵਸ ਵਿੱਚ ਨੇ ਇਹ ਸਦਾ ਹੀ ਤੁਹਾਡੇ ਅਨੁਸਾਰੀ ਰਹਿਣਗੇ।
ਜਹ ਬਹਿਲੂਗਾ ਨਾਮ ਉਚਾਰਾ,
ਜਿੱਥੇ ਵੀ ਭਾਈ ਬਹਿਲੋ ਜੀ ਦੀ ਬੰਸ ਕੁਝ ਆਖ ਦੇਵੇਗੀ ਇਹਨਾਂ ਨੂੰ ਆਗਿਆ ਕਰੇਗੀ।
ਰਹਿ ਨਾ ਸਕੇ ਬੀਚ ਨਰ ਨਾਰੀ,
ਜੇ ਕਿਸੇ ਨੂੰ ਚੰਬੜੇ ਹੋਣਗੇ ਤੇ ਉਸ ਮਨੁੱਖ ਇਸਤਰੀ ਨੂੰ ਛੱਡ ਦੇਣਗੇ। ਜੇ ਭਾਈ ਬਹਿਲੋ ਦੀ ਬੰਸ ਤੁਸੀਂ ਜੋ ਵੀ ਤੁਸੀਂ ਬਚਨ ਕਰ ਦੇਵੋਗੇ, ਭਾਈ ਬਹਿਲੋ ਦਾ ਨਾਮ ਲੈਣ ਤੇ ਇਹਨਾਂ ਨੂੰ ਜਾਣਾ ਹੀ ਪਵੇਗਾ।
ਇਹ ਵਰਤਾ ਆਇਸ ਦੇ ਅਨੁਸਾਰ,
ਇਹ ਤੁਹਾਡੀ ਆਗਿਆ ਦੇ ਅਨੁਸਾਰ ਹੀ ਵਰਤਣਗੇ।
ਮਿਹਨਤ ਕਰਾਂ ਈਟ ਯਾਰ ਗਾਰੇ,
ਮਹਾਰਾਜ ਨੇ ਆਖਿਆ ਜਿੱਦਾਂ ਹੁਣੇ ਮਿਹਨਤ ਕਰਦੇ ਨਾ ਮਜ਼ਦੂਰੀ ਤੁਹਾਡੇ ਆਖੇ ਇੱਟਾਂ ਗਾਰੇ ਦੀ।
ਅਬਰ ਸਦਨ ਕੀ ਸਗਰੀ ਕਾਰੇ,
ਜਿੱਦਾਂ ਇਹ ਹੁਣ ਕਰਦੇ ਇੱਦਾਂ ਹੀ ਕਰਦੇ ਜਦੋਂ ਵੀ ਤੁਸੀਂ ਇਹਨਾਂ ਨੂੰ ਕੋਈ ਕੰਮ ਆਖੋਗੇ।
ਕਹਿੰਦੇ ਛੋੜ ਦਿਓ ਇਨ ਤਾਏ,
ਕਹਿੰਦੇ ਨੇ ਹੁਣ ਛੱਡ ਦਿਓ ਇਹਨਾਂ ਨੂੰ।
ਇਸ ਪ੍ਰਕਾਰ ਜਬ ਕਹੋ ਗੁਸਾਏ,
ਇਸ ਤਰੀਕੇ ਨਾਲ ਕਲਗੀ ਧਰ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਆਖਿਆ ਪੰਜਾਂ ਜਣਿਆਂ ਨੂੰ, ਤਾਂ
ਘੇਰਾ ਚਿਨ ਉਤੋਂ ਇੱਕ ਥਾਨ,
ਕਹਿੰਦੇ ਇੱਕ ਥਾਂ ਤੇ ਘੇਰਾ ਚਿਣ ਕੇ ਚਾਰ ਦੀਵਾਰੀ ਚਿਣ ਕੇ
ਗਏ ਰਹੇ ਤੇ ਸਮਰੱਥਵਾਨ,
ਕਹਿੰਦੇ ਨੇ ਇਹ ਵੱਡੇ ਸਮਰੱਥਾ ਵਾਲੇ ਭੂਤ ਬਚਨ ਦੀ ਕੈਦ ਵਿੱਚ ਕਰਕੇ ਤੇ ਇੱਕ ਘੇਰਾ ਵਾਲ ਕੇ ਉਹਦੇ ਵਿੱਚ ਇਹਨਾਂ ਨੂੰ ਆਖਿਆ ਸੀ ਇਸ ਤੋਂ ਬਾਹਰ ਨੀ ਤੁਸੀਂ ਜਾਣਾ, ਇੱਥੇ ਰਹਿਣਾ ਹੈ।
ਗੁਰੂ ਕੋ ਬਾਗ ਮਾਨ ਸਭ ਪਾਏ,
ਕਹਿੰਦੇ ਗੁਰੂ ਸਾਹਿਬ ਜੀ ਦਾ ਬਚਨ ਸੀ ਦਸਵੇਂ ਪਾਤਸ਼ਾਹ ਜੀ ਦਾ ਤੇ ਪੰਜਾਂ ਭਰਾਵਾਂ ਨੇ ਮੰਨ ਲਿਆ ਜੀ।
ਆਏ ਨਿਕਾਰੇ ਤੈ ਸਮਦਾਏ,
ਆਣ ਕੇ ਸਾਧ ਸੰਗਤ ਜੀ ਉਹਨਾਂ ਨੂੰ ਆਜ਼ਾਦ ਕਰ ਦਿੱਤਾ, ਬੰਦ ਖਲਾਸੀ ਕਰ ਦਿੱਤੀ ਸਾਰਿਆਂ ਦੀ।
ਅਕਸ਼ੈ ਹਰਖ ਸਭ ਮੈਂ ਹੋਵਾ,
ਕਹਿੰਦੇ ਸਭ ਭੂਤ ਪ੍ਰੇਤਾਂ ਵਿੱਚ ਬੜੀ ਪ੍ਰਸੰਨਤਾ ਹੋਈ,
ਬੰਦੇ ਗੁਰ ਕੋ ਦਰਸ਼ਨ ਜੋਵਾ,
ਕਹਿੰਦੇ ਮਹਾਰਾਜ ਜੀ ਨੂੰ ਵਾਰ ਵਾਰ ਵੰਦਨਾ ਕਰਦੇ ਹਨ।
ਹੁਣ ਪੰਜੋ ਭਰਾਤਾਂ ਕੋ ਬੰਦ,
ਕਹਿੰਦੇ ਫਿਰ ਉਹਨਾਂ ਪੰਜਾਂ ਨੂੰ ਵੀ ਮੱਥਾ ਟੇਕਿਆ ਇਹਨਾਂ ਸਾਰੇ ਭੂਤਾਂ ਪ੍ਰੇਤਾਂ ਨੇ।
ਗਏ ਜਵੈ ਸ਼ਿਤ ਛੁੱਟ ਕਰ ਬ੍ਰਿੰਦ,
ਜਦੋਂ ਛੁੱਟ ਕੇ ਗਏ ਨਾ ਕਹਿੰਦੇ ਸੀ ਜਿੱਥੇ ਮਰਜ਼ੀ ਵਿਚਰੀਏ ਮਹਾਰਾਜ ਸਾਨੂੰ ਖੁੱਲੀ ਛੁੱਟੀ ਦਿਓ, ਪਰ ਇਹਨਾਂ ਦੀ ਆਗਿਆ ਵਿੱਚ ਰਹਾਂਗੇ। ਜਾਣ ਤੋਂ ਪਹਿਲਾਂ ਮਹਾਰਾਜ ਨੂੰ ਬੰਦਨਾ
ਬੰਦਨਾ ਕੀਤੀ, ਪੰਜਾਂ ਭਰਾਵਾਂ ਨੂੰ ਬੰਦਨਾ ਕੀਤੀ।
ਇਸ ਪ੍ਰਕਾਰ ਭਗਤੇ ਦਿਨ ਤੀਨ,
ਕਹਿੰਦੇ ਇਸ ਤਰੀਕੇ ਨਾਲ ਮਹਾਰਾਜ ਜੀ ਉਸ ਭਗਤੇ ਪਿੰਡ ਵਿਚ ਤਿੰਨ ਦਿਨ ਤੱਕ ਰਹੇ ਜੀ।
ਸ੍ਰੀ ਪ੍ਰਭ ਰਹੇ ਵਾਸ ਕੋ ਕੀਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨ ਦਿਨ ਆਪਣਾ ਵਾਸਾ ਉੱਥੇ ਰੱਖਿਆ।
ਉਹਨੇ ਪ੍ਰਾਤ ਤਿਆਰੀ ਕਰਵਾਏ,
ਅਗਲੇ ਦਿਨ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਵਾ ਲਈ ਜੀ।
ਕੀਨਸ ਡੇਰਾ ਕੂਚ ਗੁਸਾਏ,
ਮਹਾਰਾਜ ਨੇ ਉੱਥੋਂ ਡੇਰਾ ਚੱਕ ਲਿਆ ਤੇ ਕੂਚ ਕਰਨ ਦਾ ਹੁਕਮ ਕਰ ਦਿੱਤਾ।
ਰੋਰਾ ਸਹਿਸ ਵਾਇਕ ਵਿਚਰਤੇ ਖੇਲਤ ਜਾਏ ਅਖੇਰ,
ਸਹਿਸ ਵਾ ਸੱਚੇ ਪਾਤਸ਼ਾਹ ਜੀ ਵਿਚਰਦੇ ਹੋਏ ਸ਼ਿਕਾਰ ਖੇਡਦੇ ਖੇਡਦੇ ਅੱਗੇ ਜਾ ਰਹੇ ਹਨ ਜੀ।
ਇੱਕ ਕੋਸ ਪਰ ਗ੍ਰਾਮ ਇੱਕ ਪੂਜਤ ਪੇ ਤਸਹੇਰ,
ਕੋਚ ਕੋਹ ਤੇ ਜਾ ਕੇ ਸਾਧ ਸੰਗਤ ਜੀ ਇੱਕ ਨਗਰ ਆ ਗਿਆ ਤੇ ਪੁੱਛਿਆ ਉਸ ਦਾ ਨਾਮ।
ਚੌਪਈ ਨਾਮ ਗ੍ਰਾਮ ਕੋ ਕਹੀਏ ਕੌਣ,
ਸਿੰਘਾਂ ਨੇ ਪੁੱਛਿਆ ਸੀ ਭਾਈ ਕਿਸੇ ਨੂੰ ਰੋਕ ਕੇ, ਭਾਈ ਭਲੇ ਰੋਕੋ ਇਸ ਪਿੰਡ ਦਾ ਨਾਮ ਕੀ ਹੈ।
ਲੱਗੋ ਬਰਾੜ ਬਸਤ ਇਹ ਜੌਨ,
ਜਿਹੜੇ ਇੱਥੇ ਵੱਸਦੇ ਨੇ ਇਹ ਕੌਣ ਨੇ। ਜਿਹੜੇ ਨਾਲ ਮਹਾਰਾਜ ਜੀ ਦੇ ਨਾਲ ਜਿਹੜੇ ਬਰਾੜ ਸਨ ਉਹਨਾਂ ਨੂੰ ਸਾਧ ਸੰਗਤ ਜੀ ਪੁੱਛਿਆ, ਸਤਿਗੁਰੂ ਜੀ ਦੇ ਨਾਲ ਜਿਹੜੀ ਬਾਕੀ ਸੰਗਤ ਸੀ ਉਹਨਾਂ ਨੇ।
ਹੱਥ ਬੰਦ ਬੋਲੇ ਤਸਵੀਰਾ,
ਹੱਥ ਬੰਨ ਕੇ ਸਾਧ ਸੰਗਤ ਜੀ ਉਹਨਾਂ ਨੇ ਏਦਾਂ ਆਖਿਆ।
ਬੰਦਰ ਨਾਮ ਗ੍ਰਾਮ ਇਸ ਕੇਰਾ,
ਆਖਿਆ ਭਾਈ ਇਸ ਪਿੰਡ ਦਾ ਨਾਮ ਬੰਦਰ ਹੈ, ਬੰਦਰ ਨਾਮ ਹੈ ਉਸ ਪਿੰਡ ਦਾ।
ਸਿੱਖ ਵਿਦੇਸ਼ੀ ਸੁਣ ਬਿਸਮਾਏ,
ਜਿਹੜੇ ਦੂਰੋਂ ਆਏ ਸਨ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ, ਬੜੇ ਹੈਰਾਨ ਹੋਏ ਸੁਣ ਕੇ ਨਾਮ।
ਇਨ ਤੋਂ ਅਦਭੁਤ ਬਾਗਾ ਲਾਏ,
ਕਹਿਣ ਲੱਗੇ ਭਾਈ ਇਹ ਹੈਰਾਨੀ ਵਾਲੀ ਗੱਲ ਦੱਸ ਦਿੱਤੀ ਵੀ ਪਿੰਡ ਦਾ ਨਾਮ ਬੰਦਰ ਹੈ।
ਕਹਾਂ ਬੰਦਰਨ ਗ੍ਰਾਮ ਵਸਾਏ,
ਇਹ ਤਾਂ ਪਹਿਲੀ ਵਾਰੀ ਸੁਣਿਆ ਬਾਂਦਰਾਂ ਨੇ ਪਿੰਡ ਵਸਾਇਆ ਹੋਵੇ।
ਬਾਨ ਬ੍ਰਿਸ਼ਨ ਵਾਸਾ ਦਿਨ ਪਾਏ,
ਇਹ ਜੇ ਦਰਖਤਾਂ ਦੀਆਂ ਟਹਿਣੀਆਂ ਤੇ ਰਹਿਣ ਵਾਲੇ ਪਿੰਡ ਵਸਾ ਕੇ ਬੈਠੇ, ਇਹ ਕੀ ਗੱਲ ਹੋਈ।
ਚਿੰਤੇ ਸੁਣ ਸਤਿਗੁਰ ਮੁਸਕਾਏ,
ਉਹਨਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਹੱਸਣ ਲੱਗ ਪਏ।
ਸ੍ਰੀ ਮੁਖ ਤੇ ਪੁਨ ਭੇਦ ਬਤਾਏ,
ਆਪਣੇ ਪਵਿੱਤਰ ਮੁਖ ਤੋਂ ਮਹਾਰਾਜ ਜੀ ਨੇ ਭੇਦ ਦੱਸਿਆ ਹੈ।
ਬੰਦਰ ਗੋਤ ਨਾਰਨ ਕੋ ਹੈ,
ਆਖਿਆ ਨਹੀਂ ਭਲਿਓ ਲੋਕੋ ਇਹ ਉਹ ਬੰਦਰ ਨਹੀਂ, ਇੱਥੇ ਰਹਿਣ ਵਾਲੇ ਲੋਕਾਂ ਦੀ ਗੋਤ ਬੰਦਰ ਹੈ।
ਗ੍ਰਾਮ ਤੈਨੂੰ ਰਾਗ ਕੋ ਹੈ,
ਇਹ ਪਿੰਡ ਤੇ ਉਵੇਂ ਜੱਟਾਂ ਦਾ ਸਾਰਾ ਤੇ ਕਿਸਾਨ ਖੇਤੀ ਕਰਨ ਵਾਲੇ ਨੇ, ਪਰ ਇਹਨਾਂ ਦੀ ਗੋਤ ਹੈ ਬੰਦਰ।
ਹੇਰ ਸਥਾਨ ਕੀਨ ਗੁਰੂ ਡੇਰਾ,
ਕਹਿੰਦੇ ਚੰਗਾ ਥਾਂ ਦੇਖ ਕੇ ਮਹਾਰਾਜ ਜੀ ਨੇ ਉੱਥੇ ਡੇਰਾ ਕਰ ਲਿਆ ਜੀ।
ਉੱਤਰ ਤੁਰੰਗਨ ਤੇ ਤਸਬੇਰਾ,
ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਸ ਵੇਲੇ ਉਤਰੇ ਹਨ।
ਥਾਨ ਥਾਨ ਪ੍ਰਤ ਤੇ ਲਗਾਏ,
ਬਾਕੀ ਸਾਰੇ ਸਿੰਘਾਂ ਨੇ ਵੀ ਥਾਵਾਂ ਥਾਵਾਂ ਤੇ ਤੰਬੂ ਲਾ ਲਏ, ਘੋੜੇ ਬੰਨ ਦਿੱਤੇ।
ਉਤਰੇ ਸਿੰਘ ਲਿਆਏ ਤ੍ਰਿਣ ਜਾਏ,
ਸਿੰਘ ਉੱਤਰ ਕੇ ਸਾਧ ਸੰਗਤ ਜੀ ਤੇ ਫਿਰ ਘੋੜਿਆਂ ਵਾਸਤੇ ਪਹਿਲਾਂ ਤਾਂ ਘਾਹ ਪੱਠੇ ਦਾ ਪ੍ਰਬੰਧ ਕੀਤਾ ਜੀ।
ਬੰਦਰ ਪੈਂਚ ਤਵੇ ਚੱਲਿਆਏ,
ਕਹਿੰਦੇ ਬੰਦਰ ਪਿੰਡ ਦੇ ਜਿਹੜੇ ਪੈਂਚ ਸਨ ਸਾਧ ਸੰਗਤ ਜੀ ਉਹ ਆਏ ਮਹਾਰਾਜ ਜੀ ਦੇ ਦਰਸ਼ਨ ਕਰ।
ਰਾਸ਼ਟ ਕ੍ਰਿਤ ਆਦਿਕ ਸਭ ਲਿਆਏ,
ਮਿੱਠਾ ਘਿਓ ਆਦਿਕ ਬਹੁਤ ਸਾਰੀਆਂ ਰਸਤਾ ਵਸਤਾਂ ਲਿਆਂਦੀਆਂ।
ਤ੍ਰਿਣ ਦਾਣਾ ਘੋਰਨ ਕੋ ਦੀਨ,
ਤੇ ਘੋੜਿਆਂ ਵਾਸਤੇ ਵੀ ਦਾਣੇ ਦਾ ਪ੍ਰਬੰਧ ਕੀਤਾ, ਤ੍ਰਿਣ ਕੱਖਾਂ ਦਾ ਘਾਹ ਦਾ ਪ੍ਰਬੰਧ ਕੀਤਾ।
ਅਸਨ ਜਥਾ ਰੁਚ ਅਜਵਨ ਕੀਨ,
ਕਹਿੰਦੇ ਨੇ ਫਿਰ ਸਾਰੀਆਂ ਸੰਗਤਾਂ ਵਾਸਤੇ ਪ੍ਰਸ਼ਾਦੇ ਦਾ ਲੰਗਰ ਦਾ ਪ੍ਰਬੰਧ ਕੀਤਾ ਜੀ।
ਰਾਤ ਬਿਤਾਏ ਪਏ ਅਸਵਾਰ,
ਕਹਿੰਦੇ ਇੱਕ ਰਾਤ ਉੱਥੇ ਮਹਾਰਾਜ ਜੀ ਨੇ ਕੱਟੀ ਤੇ ਅਗਲੇ ਦਿਨ ਚੱਲ ਪਏ ਜੀ।
ਜਿਹੜੇ ਗੁਰੂ ਮਗ ਖੇਲ ਤੋਂ ਸ਼ਿਕਾਰ,
ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਦੇ ਖੇਡਦੇ ਅੱਗੇ ਜਾ ਰਹੇ ਹਨ।
ਪਹੁੰਚ ਗ੍ਰਾਮ ਬਰਗਾੜੀ ਗਏ,
ਕਹਿੰਦੇ ਹੁਣ ਬਰਗਾੜੀ ਪਹੁੰਚ ਕੇ, ਬਰਗਾੜੀ ਕੋਟਕਪੂਰੇ ਲਾਗੇ ਕਰਕੇ ਸਾਧ ਸੰਗਤ ਜੀ ਪਿੰਡ ਪੈਂਦਾ, ਉੱਥੇ ਪਹੁੰਚ ਗਏ ਮਹਾਰਾਜ ਜੀ।
ਗੁਰਬ ਲੋਕ ਥਲ ਉਤਰਤ ਬਏ,
ਕਹਿੰਦੇ ਨੇ ਚੰਗਾ ਥਾਂ ਦੇਖ ਕੇ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ।
ਤਾਂ ਕਪੂਰੇ ਪ੍ਰਾਤਾਨੰਦ,
ਕਹਿੰਦੇ ਉੱਥੇ ਸਾਧ ਸੰਗਤ ਜੀ ਕਪੂਰਾ ਜਿਹੜਾ ਸੀ ਨਾ ਚੌਧਰੀ ਕੋਟ ਕਪੂਰੇ ਦਾ, ਇਹਦਾ ਇੱਕ ਭਰਾ ਵੱਸਦਾ ਸੀ ਉਸ ਪਿੰਡ ਵਿੱਚ।
ਸਾਧ ਕਪੂਰੇ ਬੈਰ ਬਿਲੰਦ,
ਪਰ ਇਹਦਾ ਆਪਣੇ ਭਰਾ ਕਪੂਰੇ ਦੇ ਨਾਲ ਬੜਾ ਭਾਰੀ ਵੈਰ ਚੱਲਦਾ ਸੀ।
ਜਦੋਂ ਲੜਨ ਕੋ ਨਿਕਲੋ ਬਾਹਰ,
ਕਹਿੰਦੇ ਜਦੋਂ ਮਹਾਰਾਜ ਜੀ ਇਸ ਪਿੰਡ ਵਿੱਚ ਪਹੁੰਚੇ ਤੇ ਇਹ ਆਪਣੇ ਭਰਾ ਨਾਲ ਲੜਨ ਵਾਸਤੇ ਆਪਣੇ ਬੰਦਿਆਂ ਨੂੰ ਲੈ ਕੇ ਪਿੰਡੋਂ ਨਿਕਲਿਆ ਸੀ।
ਉਤਰੇ ਗੁਰੂ ਸੁਣੇ ਤਿਗਜ਼ਾਰ,
ਇਹਨੂੰ ਪਤਾ ਲੱਗ ਗਿਆ ਵੀ ਕਲਗੀਧਰ ਪਾਤਸ਼ਾਹ ਜੀ ਪਿੰਡ ਵਿੱਚ ਆਏ ਹਨ।
ਅਟੋ ਲੜਨ ਤੇ ਦਰਸ਼ਨ,
ਕਹਿੰਦੇ ਇਹਨੇ ਲੜਨ ਦਾ ਆਪਣਾ ਮਨ ਹਟਾ ਲਿਆ ਵੀ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰੀਏ, ਮਹਾਰਾਜ ਜੀ ਦੇ ਦਰਸ਼ਨ ਕਰਨ ਆ ਗਿਆ ਉਸੇ ਵੇਲੇ।
ਦੇਵ ਕਰੋ ਚਦ ਮਹਿਤ ਮਹਾ,
ਕਹਿੰਦੇ ਸਤਿਗੁਰੂ ਜੀ ਦੇ ਦਰਸ਼ਨ ਤੇ ਸੇਵਾ ਕਰਨ ਦਾ ਇੱਕਦਮ ਮਨ ਵਿੱਚ ਚਾਅ ਆ ਗਿਆ ਮਹਾਰਾਜ ਜੀ ਦਾ ਨਾਮ ਸੁਣ ਕੇ।
ਆਣ ਮਿਲਿਓ ਭਗ ਬੰਦਨ ਠਾਨੇ,
ਕਹਿੰਦੇ ਆਣ ਕੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਇਹਨੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ।
ਸਭ ਤੋਂ ਲੇਤ ਖਾਣ ਅਰਪਾਨੇ,
ਮਹਾਰਾਜ ਜੀ ਦੇ ਵਾਸਤੇ ਸਿੰਘਾਂ ਵਾਸਤੇ ਤੇ ਸਿੰਘਾਂ ਦੇ ਨਾਲ ਘੋੜਿਆਂ ਵਾਸਤੇ ਸਾਰਿਆਂ ਦੀ ਪ੍ਰਬੰਧ ਕੀਤਾ ਹੈ।
ਤ੍ਰਿਣ ਦਾਣਾ ਹੈ ਤੂੰ ਹੈ ਅਨਾਇ,
ਘਾਹ ਪੱਠਾ ਤੇ ਦਾਣਾ ਆਦਿਕ ਘੋੜਿਆਂ ਲਈ ਵੀ ਲਿਆਂਦਾ ਇਸ ਨੇ।
ਆਪ ਖੜੇ ਹੋਏ ਸਭ ਨੂੰ ਪਹੁੰਚਾਏ,
ਆਪ ਖੜੇ ਹੋ ਕੇ ਸਭ ਥਾਵਾਂ ਥਾਵਾਂ ਤੇ ਇਕੱਲੇ ਇਕੱਲੇ ਸਿੰਘ ਨੂੰ ਰਸ ਪਾਣੀ ਦਿੱਤਾ ਇਸ ਨੇ।
ਪ੍ਰੇਮ ਭਾਵਨਾ ਕਰ ਬਹੁ ਤੇਰੀ,
ਬਹੁਤ ਪ੍ਰੇਮ ਭਾਵਨਾ ਨਾਲ ਸੇਵਾ ਕੀਤੀ ਜੀ।
ਸੇਵਾ ਕਰ ਵਿਸਾਲ ਤੇ ਸਵੇਰੀ,
ਕਹਿੰਦੇ ਬੜੀ ਸੇਵਾ ਕੀਤੀ ਸਾਧ ਸੰਗਤ ਜੀ ਉਸ ਵੇਲੇ।
ਸਤਗੁਰ ਨਿਗਟ ਆਏ ਕਰ ਮੈਸਾ,
ਫਿਰ ਸੇਵਾ ਕਰਕੇ ਨਾ ਸਾਰਿਆਂ ਸਿੰਘਾਂ ਦੀ ਵੀ, ਘੋੜਿਆਂ ਵਾਸਤੇ ਵੀ ਦੇ ਕੇ ਦਾਣਾ ਪੱਠਾ ਤੇ ਮਹਾਰਾਜ ਜੀ ਦੇ ਕੋਲ ਆਣ ਕੇ ਬੈਠ ਗਿਆ।
ਵਰਗੂ ਪਾਉ ਰਿਦੀ ਮੈਂ ਜੈਸਾ,
ਕਹਿੰਦੇ ਹਿਰਦੇ ਵਿੱਚ ਸਾਧ ਸੰਗਤ ਜੀ ਬਹੁਤ ਚਾਹ ਸੀ ਵੀ ਮਹਾਰਾਜ ਆਏ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਵਿੱਚ।
ਬੈਠੋ ਨਿਗਟ ਪ੍ਰਸੰਗ ਬਤਾਇਓ,
ਜਦੋਂ ਕੋਲ ਬੈਠ ਗਿਆ ਤੇ ਸਤਿਗੁਰੂ ਨੂੰ ਸਤਿਗੁਰੂ ਜੀ ਨੂੰ ਏਦਾਂ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਿਆ ਜੀ।
ਹੇ ਪ੍ਰਭ ਚੜੋ ਲੜਨ ਕੇ ਕਾਰਨ,
ਲੱਗਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਹੋ ਗਏ, ਚੰਗਾ ਹੋਇਆ ਮੈਂ ਤਾਂ ਲੜਾਈ ਕਰਨ ਵਾਸਤੇ ਨਿਕਲਿਆ ਸਾਂ ਘਰੋਂ।
ਨਿਕਤ ਰਾਵਰ ਕਰੇ ਨਿਹਾਰਨ,
ਨਿਕਲਦੇ ਪਿੰਡ ਚੋਂ ਮੈਨੂੰ ਪਤਾ ਲੱਗ ਗਿਆ ਕਿ ਆਪ ਜੀ ਦਾ ਉਤਾਰਾ ਹੋਇਆ ਹੈ।
ਦਰਸ ਲਾਲਸਾ ਕਰ ਹਟ ਰਹੇ
ਮਹਾਰਾਜ, ਲੜਨ ਦਾ ਖਿਆਲ ਮੈਂ ਤਿਆਗ ਦਿੱਤਾ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਗਿਆ ਹਾਂ।
ਸੁਣ ਕਰ ਗੁਰੂ ਸ੍ਰੇ ਕਿਸ ਕਹੇ,
ਕਹਿੰਦੇ ਮਹਾਰਾਜ ਜੀ ਨੇ ਉਹਦੀ ਬੇਨਤੀ ਸੁਣੀ, ਉਹਦਾ ਪ੍ਰੇਮ, ਉਹਦੀ ਸੇਵਾ ਦੇਖੀ ਤੇ ਸਤਿਗੁਰੂ ਜੀ ਨੇ ਏਦਾਂ ਬਚਨ ਕੀਤਾ।
ਸਤਰ ਅਪਰਾਧ ਕੋ ਕਰੇ ਚੜਾਏ,
ਮਹਾਰਾਜ ਨੇ ਕਿਹਾ ਸੁਣ ਭਾਈ ਨੰਦ, ਕੱਲ ਨੂੰ ਵੈਰੀ ਤੇਰੇ ਉੱਤੇ ਚੜਾਈ ਕਰਕੇ ਆਉਣਗੇ ਇਸ ਤੇਰੇ ਪਿੰਡ ਵਿੱਚ।
ਆਨ ਬਚਾਵੇ ਹਾਂ ਲੜਾਏ,
ਇੱਥੇ ਬਹੁਤ ਭਾਰੀ ਲੜਾਈ ਮੱਚੇਗੀ ਕੱਲ ਨੂੰ, ਜਿਹੜਾ ਕੱਲ ਦਿਨ ਚੜਨਾ ਹੈ।
ਰਣ ਕਰਵੇ ਤੁਮ ਕਮ ਨੂੰ ਨਾ,
ਮਹਾਰਾਜ ਨੇ ਕਿਹਾ ਸਾਡਾ ਇੱਕ ਬਚਨ ਚੇਤੇ ਰੱਖੀ, ਤੂੰ ਕੱਲ ਨੂੰ ਲੜਾਈ ਕਰਨ ਵਾਸਤੇ ਨਹੀਂ ਜਾਣਾ ਲੜਾਈ ਦੇ ਮੈਦਾਨ ਵਿੱਚ।
ਅਪਰ ਗ੍ਰਾਮ ਕੇ ਨਰ ਸਭ ਜਾਏ,
ਬਾਕੀ ਤੇਰੇ ਪਿੰਡ ਦੇ ਜਿੰਨੇ ਸੂਰਮੇ ਨੇ, ਬਾਕੀ ਜਿਹੜੀ ਤੇਰੀ ਫੌਜ ਆ, ਉਹ ਲੜਨ ਵਾਸਤੇ ਭੇਜ ਦੇਵੀ ਸਾਰੀ, ਪਰ ਆਪ ਨਾ ਲੜਨ ਲਈ ਜਾਵੀ ਕੱਲ।
ਅਰਹੇ ਲੜਹੇਂਗੇ ਹਾਰੇ ਨਾਹੀਂ,
ਮਹਾਰਾਜ ਨੇ ਆਖਿਆ ਇਹ ਤੈਨੂੰ ਦੱਸ ਦਿੱਤਾ ਵੀ ਵੈਰੀ ਹਾਰ ਕੇ ਜਾਣਗੇ, ਜਿੱਤ ਕੇ ਨਹੀਂ ਜਾ ਸਕਦੇ, ਤੂੰ ਭਰੋਸਾ ਰੱਖੀ ਮਨ ਵਿੱਚ, ਪਰ ਆਪ ਨਾ ਜਾਵੀ ਲੜਨ।
ਰਾਖੇ ਰੋਕ ਕਰੇ ਬਲ ਤਾਏ,
ਤੇਰੇ ਸਾਰੇ ਬੰਦੇ ਉਹਨਾਂ ਨੂੰ ਰੋਕ ਕੇ ਰੱਖਣਗੇ, ਬਲ ਕਰਕੇ ਲੜਨਗੇ, ਤੇ ਜਿੱਤ ਤੁਹਾਡੀ ਹੋਵੇਗੀ।
ਜੀ ਨੇ ਵਰਜੋ ਰਹੇ ਸਦਨ ਮੈਂ,
ਤੇ ਮਹਾਰਾਜ ਨੇ ਆਖਿਆ ਜੇ ਵਰਜਿਆ ਸਾਡਾ ਨਾਂ ਰਿਹਾ, ਤੂੰ ਆਪਣੇ ਘਰ ਚ ਨਾ ਟਿਕਿਆ ਰਿਹਾ, ਲੜਾਈ ਦੇ ਮੈਦਾਨ ਚ ਚਲਿਆ ਗਿਆ ਤਾਂ
ਪ੍ਰਾਣ ਬਿਨਾਸੇ ਪ੍ਰਾਪਤੀ ਰਣ ਮੈਂ।
ਮਹਾਰਾਜ ਨੇ ਕਿਹਾ ਫਿਰ ਕੱਲ ਦਾ ਦਿਨ ਤੇਰਾ ਆਖਰੀ ਦਿਨ ਹੈ, ਤੇ ਕੱਲ ਦੀ ਲੜਾਈ ਵਿੱਚ ਤੂੰ ਮਾਰਿਆ ਜਾਵੇਂਗਾ, ਇਹ ਚੇਤਾ ਰੱਖ ਲਵੀ।
ਜਾਂ ਤੇ ਉਚਿਤ ਨਾ ਤੋ ਕਹੋ ਜਾਣਾ,
ਮਹਾਰਾਜ ਨੇ ਆਖਿਆ ਇਸ ਕਰਕੇ ਸਾਡਾ ਬਚਨ ਚੇਤੇ ਰੱਖੀ, ਕੱਲ ਦੀ ਲੜਾਈ ਵਿੱਚ ਤੂੰ ਨੀ ਜਾਣਾ ਹੈ।
ਉਹਨੇ ਲੜੋ ਕਰ ਯੁੱਧ ਮਹਾਨ,
ਮਹਾਰਾਜ ਆਖਿਆ ਫਿਰ ਲੜਿਆ ਕਰੀ ਜਿੰਨੇ ਜਿੱਤ ਯੁੱਧ ਤੇਰਾ ਜੀ ਕਰੇਗਾ।
ਫਤਿਹ ਰਿਪਨ ਤੇ ਪ੍ਰਾਪਤ ਹੋਏ,
ਵੈਰੀਆਂ ਉੱਤੇ ਫਤਿਹ ਤੈਨੂੰ ਹੀ ਪ੍ਰਾਪਤ ਹੋਵੇਗੀ।
ਸੁਣਤ ਗੁਰੂ ਤੇ ਹਰ ਕਿਉਂ ਸੋਏ,
ਕਲਗੀਧਰ ਪਾਤਸ਼ਾਹ ਤੋਂ ਬਚਨ ਸੁਣ ਕੇ ਸਾਧ ਸੰਗਤ ਜੀ ਬਹੁਤ ਪ੍ਰਸੰਨ ਹੋਇਆ।
ਵਾਰ ਵਾਰ ਕਰਕੇ ਪਗ ਨਮੋ,
ਵਾਰ ਵਾਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦਾ।
ਹੁਣ ਕਰ ਕੋ ਗਮਨੋ ਤੇ ਸਮ,
ਤੇ ਫਿਰ ਆਗਿਆ ਲੈ ਕੇ ਆਪਣੇ ਘਰ ਨੂੰ ਉੱਠ ਕੇ ਚਲੇ ਗਿਆ ਜੀ।
ਸੁਖ ਜਥਾ ਸੁਖ ਰਾਤ ਬਿਤਾਏ,
ਰਾਤ ਬੜੇ ਸੁਖ ਨਾਲ ਬਤੀਤ ਹੋਈ। ਉਹ
ਇਸ਼ਨਾਨ ਬਹੁਰ ਹੋਏ ਆਏ,
ਅੰਮ੍ਰਿਤ ਵੇਲਾ ਹੋਇਆ, ਸਾਰਿਆਂ ਨੇ ਇਸ਼ਨਾਨ ਕੀਤਾ।
ਕੁਛ ਦਲ ਤਵੈ ਕਪੂਰੇ ਕੇਰਾ,
ਕਹਿੰਦੇ ਨੇ ਦਿਨ ਚੜਿਆ ਤੇ ਜਿਹੜਾ ਕਪੂਰਾ ਸੀ ਸਾਧ ਸੰਗਤ ਜੀ, ਉਹਨੇ ਇਹ ਦੋਵੇਂ ਸੱਚੇ ਭਰਾ ਸਨ, ਇਹਦੇ ਤੇ ਬਰਗਾੜੀ ਪਿੰਡ ਤੇ ਚੜਾਈ ਕਰ ਦਿੱਤੀ।
ਆਣ ਸੋ ਲੜੋ ਸ਼ਰੀਕੇ ਤੇਰਾ,
ਕਹਿੰਦੇ ਬੜਾ ਭਾਰੀ ਸ਼ਰੀਕਾ ਸੀ ਇਹਨਾਂ ਦਾ, ਚੰਗਾ ਝਗੜਾ, ਚੰਗਾ ਉੱਥੇ ਜੰਗ ਮੱਚਿਆ ਜੀ।
ਸਗਲ ਗ੍ਰਾਮ ਕੇ ਵੀਰ ਪਟਾਏ,
ਇਹਨੇ ਸਾਰੇ ਪਿੰਡ ਦੇ ਸੂਰਮੇ ਤੇ ਆਪਣੇ ਜਿੰਨੇ ਕੋਲੇ ਦੇ ਸਨ, ਉਹ ਸਾਰੇ ਲੜਨ ਲਈ ਭੇਜ ਦਿੱਤੇ।
ਆਪ ਨਾ ਗਯੋ ਰਹੋ ਕਰ ਥਾਏ,
ਪਰ ਮਹਾਰਾਜ ਜੀ ਦਾ ਬਚਨ ਮੰਨ ਕੇ ਆਪ ਇਹ ਗਿਆ ਨੀ, ਆਪਣੇ ਘਰੇ ਹੀ ਬੈਠਾ ਰਹਿ ਗਿਆ।
ਕੋਠੇ ਅੰਤਰ ਹੋਏ ਪ੍ਰਵੇਸ਼,
ਇੱਕ ਅੰਦਰ ਕੋਠੇ ਚ ਵੜ ਕੇ ਸਾਧ ਸੰਗਤ ਜੀ ਬੈਠ ਗਿਆ। ਇਹ
ਬੈਠ ਰਹੇ ਕਰ ਮੌਨ ਵਿਸ਼ੇਸ਼,
ਚੁੱਪ ਕਰਕੇ ਮਹਾਰਾਜ ਜੀ ਦਾ ਬਚਨ ਮੰਨ ਕੇ ਕੋਠੇ ਅੰਦਰ ਵੜ ਕੇ ਬੈਠ ਗਿਆ।
ਬਹਿਰ ਕਰਿਓ ਕਮਸਾਨ ਲੜਾਈ,
ਉਧਰ ਬਾਹਰ ਬੜੀ ਕਮਸਾਨ ਦੀ ਲੜਾਈ ਮੱਚੀ ਹੋਈ ਹੈ।
ਜਾਲਾ ਬਮਣੀ ਚਾਲ ਚਲਾਏ,
ਕਹਿੰਦੇ ਚੰਗੇ ਤੀਰ ਤੇ ਗੋਲੀਆਂ ਚੱਲ ਰਹੇ ਹਨ।
ਡਰਤ ਸ਼ਰੀਕਨ ਤੇ ਤਿਸਦਾਰ,
ਕਹਿੰਦੇ ਸ਼ਰੀਕਾਂ ਦੀ ਲੜਾਈ ਪਿੰਡ ਚ ਆਇਆ ਦੀ ਵੇਖ ਕੇ, ਇਹਦੀ ਜਿਹੜੀ ਨੰਦ ਦੀ ਘਰ ਵਾਲੀ ਸੀ,
ਰਿਸ਼ਤਦਾਰ ਪਾਸੋਂ ਨਿਠੁਰ ਉਚਾਰ,
ਕਹਿੰਦੇ ਬੜੇ ਗੁੱਸੇ ਵਿੱਚ ਆਈ ਤੇ ਜਿੱਥੇ ਕਮਰੇ ਚ ਬੈਠਾ ਸੀ ਉੱਥੇ ਆ ਗਈ। ਉਹ
ਸਿਰਕੀ ਪਾਗ ਸ਼ਾਸਤਰ ਨਿਜ ਸਾਰੇ,
ਕਹਿਣ ਲੱਗੀ ਗੱਲ ਸੁਣ ਮੇਰੀ ਮਾਲਕਾ, ਆਪਣੇ ਸਾਰੇ ਸ਼ਸਤਰ ਤੇ ਆਪਣੇ ਸਿਰ ਦੀ ਪੱਗ ਮੈਨੂੰ ਦੇ ਦੇ ਤੂੰ।
ਮੁਝਕੋ ਦਿਓ ਕਰੋ ਤਨ ਤਾਰ,
ਇਹ ਮੈਨੂੰ ਦੇ ਦੇ ਆਪਣੀ ਪੱਗ ਤੇ ਤਲਵਾਰ ਜਿਹੜੇ ਲਈ ਫਿਰਦਾ ਤੀਰ ਕਮਾਨ, ਮੈਂ ਆਪਣੇ ਸਰੀਰ ਤੇ ਧਾਰਨ ਕਰ ਲਾਂ।
ਪੈਰ ਕਾਗਰੀ ਲਿਓ ਸ਼ਲੁੱਟੀ,
ਤੇ ਆ ਮੇਰੀ ਘੱਗਰੀ ਤੇ ਮੇਰੇ ਸਿਰ ਦੀ ਚੁੰਨੀ ਤੂੰ ਪਾ ਕੇ ਬੈਠ ਜਾ।
ਦੂਰੋਂ ਬੈਠ ਹੋਏ ਬਾਤ ਨਾ ਖੋਟੀ,
ਜੇ ਘੱਗਰੀ ਪਾ ਕੇ ਬੈਠ ਜਾਵੇਗਾ ਤੇ ਤੈਨੂੰ ਕੋਈ ਮਾੜਾ ਤਾਂ ਨਾ ਲੋਕ ਕਹਿਣਗੇ। ਸੂਰਮਾ ਬਣਿਆ ਫਿਰਦਾ, ਸ਼ਸਤਰ ਤੇ ਸਿਰ ਤੇ ਪੱਗ ਬੰਨ ਕੇ ਅੰਦਰ ਵੜ ਕੇ ਬੈਠਾ, ਬਾਹਰ ਦੁਸ਼ਮਣਾਂ ਨੇ ਚੜਾਈ ਕੀਤੀ ਹੈ ਤੇ ਜੇ ਤੂੰ ਨੀ ਲੜਨ ਜੋਗਾ ਤੇ ਮੈਨੂੰ ਮੈਨੂੰ ਫੜਾ ਸ਼ਸਤਰ ਤੇ ਆ ਘੱਗਰੀ ਮੇਰੀ ਤੂੰ ਪਾ ਲਾ ਤੇ ਚੁੰਨੀ ਵੀ ਮੇਰੀ ਤੂੰ ਲੈ ਲਾ ਫਿਰ
ਆਏ ਸ਼ਰੀਕ ਲੜੇ ਘਰ ਦੁਆਰ
ਉਹ ਕਹਿਣ ਲੱਗੀ ਸ਼ਰੀਕ ਚੜ ਕੇ ਆ ਗਏ ਤੇ ਲੜਨ ਦੇ ਤੇਰੇ ਪਿੰਡ ਵਿਚ
ਤੂੰ ਬੈਠੇ ਹੋ ਛੱਪ ਸਦਨ ਮਜਾਰੇ
ਤੂੰ ਲੁਕ ਕੇ ਆਪਣੇ ਘਰ ਅੰਦਰ ਵੜ ਕੇ ਬੈਠਾ ਹੈ
ਕੁਲ ਕੀ ਲਾਜ ਹਾਨ ਕਰ ਵੈਸਾ
ਆਪਣੇ ਕੁਲ ਦੀ ਸਾਰੀ ਲਾਜ ਛੱਡ ਦਿੱਤੀ ਹੈ ਤੂੰ
ਬਿਹੰਡੜਾ ਹੋਵਤ ਜੈਸਾ
ਕਹਿਣ ਲੱਗੀ ਤਨ ਬਿਹੰਡੜਾ ਹੋਵ ਬਿਹੰਡੜਾ ਕਹਿੰਦੇ ਖੁਸਰੇ ਨੂੰ ਕਹਿਣ ਲੱਗੀ ਕੀ ਤੂੰ ਖੁਸਰਾ ਹੈ ਮਰਦ ਨਹੀਂ ਇੱਥੇ ਕੋ ਬੈਠਾ ਲੁਕ ਕੇ ਤੂੰ
ਇਤਿਹਾਸ ਗਣੇਸ਼ਵਰ ਜਦ ਕਹਿ
ਜਦੋਂ ਇੱਥੋਂ ਤੱਕ ਉਹਦੀ ਘਰਵਾਲੀ ਨੇ ਸਤਸੰਗ ਜੀ ਬਚਨ ਨੂੰ ਆਖ ਦਿੱਤੇ ਤਾਂ
ਤੈ ਕੋ ਬੋਲ ਨਹੀਂ ਔਰ ਸਹਿਓ
ਉਹ ਸੂਰਮਾ ਸੀ ਨਾ ਜਰ ਸਕਿਆ ਫਿਰ ਇਹ ਗੱਲਾਂ ਆਪਣੀ ਇਸਤਰੀ ਦੀਆਂ
ਸ਼ਸਤਰ ਸਜਾਏ ਤੁਰੰਗਮ ਚੜਿਓ
ਉਸੇ ਵੇਲੇ ਸ਼ਸਤਰ ਫੜ ਕੇ ਘੋੜੇ ਉੱਤੇ ਚੜ ਗਿਆ ਜੀ
ਮਜੂ ਜੁੰਦ ਜੁੱਧ ਰਸ ਵੀ ਰਹਿ ਵੜਿਓ
ਕਹਿੰਦੇ ਚੰਗਾ ਜਾ ਕੇ ਯੁੱਧ ਮਚਾਇਆ ਇਸ ਨੇ
ਜਾਏ ਲੜਿਓ ਰਣ ਮੈਂ ਹੈ ਫੇਰਾ
ਤੇ ਜਾ ਕੇ ਚੰਗਾ ਘੋੜਾ ਫੇਰਿਆ ਲੜਾਈ ਦੇ ਮੈਦਾਨ ਵਿਚ
ਇਹ ਪਹਿਲਾਏ ਹੇਲਾ ਵੱਟ ਗੇਰਾ
ਕਹਿੰਦੇ ਹਲਾ ਦਿੱਤੇ ਵੈਰੀ ਇੱਕ ਵਾਰ ਇਸ ਨੇ ਜਾ ਕੇ
ਇਹ ਬੁਲਾਏ ਦੂਰ ਲੱਗ ਗਏ
ਅੱਗੇ ਲਾ ਕੇ ਭਜਾ ਦਿੱਤੇ ਇਸ ਨੇ ਸਾਰੇ ਜੀ
ਖੈਰ ਅਰੇ ਅਰ ਧੀਰਜ ਕਹੇ
ਕਹਿੰਦੇ ਪਰ ਫਿਰ ਕੀ ਹੋਇਆ ਭੱਜੇ ਜਾਂਦੇ ਇਕਦਮ ਵੈਰੀ ਸਾਰੇ ਠਹਿਰ ਗਏ ਤੇ ਧੀਰਜ ਕਰਕੇ ਉਹ ਖਲੋ ਗਏ ਉੱਥੇ
ਅਜੀਤ ਵੰਗ ਪੰਜ ਇੱਕ ਸੰਗ
ਕਹਿੰਦੇ ਇਕਦਮ ਪਿੱਛੇ ਮੁੜ ਕੇ ਉਹਨਾਂ ਨੇ ਗੋਲੀਆਂ ਦਾ ਮੀਂਹ ਵਰਾਇਆ ਜੀ
ਗੁਲਕਾਂ ਲੱਗੀ ਬੇਗ ਤੇ ਅੰਗ
ਬਹੁਤ ਸਾਰੀਆਂ ਗੋਲੀਆਂ ਆਣ ਕੇ ਇਹਦੇ ਸਰੀਰ ਵਿਚ ਲੱਗੀਆਂ ਹਨ
ਗਿਰਿਓ ਮ੍ਰਿਤਕ ਹੋਇਆ ਕਹਿ ਤਤਕਾਲ
ਕਹਿੰਦੇ ਉਸੇ ਵੇਲੇ ਸਤਸੰਗ ਜੀ ਮਰ ਕੇ ਘੋੜੇ ਤੋਂ ਥੱਲੇ ਡਿੱਗ ਪਿਆ
ਲਿਆਏ ਉਠਾਏ ਗ੍ਰਾਮ ਡਾਲਾ
ਇਹਦੇ ਜਿਹੜੇ ਬੰਦੇ ਸਨ ਚੁੱਕ ਕੇ ਇਹਦੀ ਲਾਸ਼ ਲੈ ਆਏ ਇਹਦੇ ਪਿੰਡ ਵਿਚ
ਇੱਕ ਸੰਬੰਧੀ ਤਿਸਕੂਤਾਇਓ
ਕਹਿੰਦੇ ਏਕੇ ਦਾ ਪ੍ਰੇਮੀ ਭੱਜ ਕੇ ਮਹਾਰਾਜ ਜੀ ਵੱਲੇ ਗਿਆ
ਜਿਮਰਤ ਵਾਕ ਗੁਰੂ ਟਿਕ ਆਇਓ
ਕਿਉਂਕਿ ਉਹਨੂੰ ਪਤਾ ਸੀ ਮਹਾਰਾਜ ਨੇ ਵਚਨ ਕੀਤਾ ਸੀ ਕੱਲ ਨੂੰ ਜਾਮੀ ਨਾਲ ਲੜਾਈ ਦੇ ਮੈਦਾਨ ਵਿਚ ਤੇ ਉਹ ਭੱਜ ਗਿਆ ਗੁਰੂ ਸਾਹਿਬ ਵੱਲੇ
ਬੋਲਿਓ ਹੱਥ ਜੋਰ ਕਰ ਸੋਏ
ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਇੱਦਾਂ ਬੋਲਿਆ
ਮਰਿਓ ਚੌਧਰੀ ਵਰਜੋ ਜੋਏ
ਆਖਿਆ ਮਹਾਰਾਜ ਤੁਸਾਂ ਤੇ ਵਰਜਿਆ ਸੀ ਪਰ ਉਹ ਵਰਜਿਆ ਨੀ ਰਿਹਾ ਤੇ ਚੌਧਰੀ ਮਰ ਗਿਆ ਜੇ
ਰਾਵਰ ਵਚਨ ਮਾਰ ਨਹਿ ਰਹੇ ਹੋ
ਮਹਾਰਾਜ ਆਪ ਜੀ ਦਾ ਵਚਨ ਨੀ ਮੰਨਿਆ ਉਸਨੇ
ਨਿਤੋ ਲੜਨ ਨਿਠੁਰ ਤ੍ਰੈ ਕਹੇ
ਉਹ ਲੜਨ ਲਈ ਤਾਂ ਗਿਆ ਸੀ ਨਿਠੁਰ ਤ੍ਰੇ ਕਹੇ ਉਹਦੀ ਘਰਵਾਲੀ ਨੇ ਬਹੁਤ ਖੋਟੇ ਵਚਨ ਬੋਲੇ ਸਨ ਇਸ ਕਰਕੇ ਮਹਾਰਾਜ ਫਿਰ ਉਹ ਚਲਿਆ ਗਿਆ
ਸ੍ਰੀ ਗੁਰ ਪਾਖਿਓ ਮਰਿਓ ਨਾ ਸੋਏ
ਮਹਾਰਾਜ ਨੇ ਆਖਿਆ ਨਹੀਂ ਭਾਈ ਏਦਾਂ ਨਾ ਆਖ ਚੌਧਰੀ ਤੁਹਾਡਾ ਮਰਿਆ ਨੀ ਹੈ
ਸੁਣਸੋ ਕਹੇ ਗਏ ਮ੍ਰਿਤ ਹੋਏ
ਉਹ ਕਹਿਣ ਲੱਗਾ ਮਹਾਰਾਜ ਕਿਉਂ ਨੀ ਅਸੀਂ ਚੁੱਕ ਕੇ ਲੈ ਕੇ ਆਏ ਉਹਦੀ ਲਾਸ਼ ਮਰ ਗਿਆ ਜੀ ਉਹ ਤਾਂ
ਹੁਣ ਗੁਰ ਪਾਣਿਓ ਨਹੀਂ ਮ੍ਰਿਤ ਹੋਊਗਾ
ਮਹਾਰਾਜ ਨੇ ਫੇਰ ਆਖਿਆ ਨਹੀਂ ਨਹੀਂ ਭਾਈ ਮਰਿਆ ਨੀ ਉਹ
ਸੁਣਸੋ ਕਹੇ ਮਰਿਓ ਦ੍ਰਿਗ ਜੂਗਾ
ਕਹਿਣ ਲੱਗਾ ਮਹਾਰਾਜ ਇਹਨੇ ਅੱਖਾਂ ਨਾਲ ਦੇਖ ਕੇ ਆਇਆ ਮਰਿਆ ਪਿਆ ਮਰਿਆ ਤਾਂ ਚੁੱਕ ਕੇ ਲਿਆਏ ਲੜਾਈ ਦੇ ਮੈਦਾਨ ਵਿਚੋਂ
ਤ੍ਰਿਤੀ ਵਾਰ ਗੁਰ ਬਹੁਰ ਬਖਾਨਾ
ਮਹਾਰਾਜ ਨੇ ਤੀਸਰੀ ਵਾਰ ਫੇਰ ਬਚਨ ਕੀਤਾ ਜੀ
ਨਹੀਂ ਚੌਧਰੀ ਤਿਆਗੇ ਪ੍ਰਾਣਾ
ਕਹਿਣ ਲੱਗੇ ਠੀਕ ਹੈ ਪਰ ਤੈਨੂੰ ਭੁਲੇਖਾ ਹੋਵੇਗਾ ਚੌਧਰੀ ਨੇ ਪ੍ਰਾਣ ਨੀ ਅਜੇ ਛੱਡੇ
ਤੂੰ ਬੋਲਿਓ ਨਿਸ਼ਚੈ ਮ੍ਰਿਤ ਪਾਈ
ਉਹ ਕਹਿਣ ਲੱਗਾ ਮਹਾਰਾਜ ਨਿਸ਼ਚੈ ਨਾ ਮੈਂ ਕਹਿੰਦਾ ਮਰ ਗਿਆ ਮੈਂ ਤਾਂ ਲੈ ਕੇ ਆਇਆ ਉਸ ਨੂੰ
ਤੀਨ ਵਾਰ ਗੁਰਗਿਰਾ ਹਟਾਏ
ਜਦੋਂ ਤੀਸਰਾ ਬਚਨ ਵੀ ਮਹਾਰਾਜ ਦਾ ਮੋੜ ਦਿੱਤਾ ਤਾਂ
ਸੋਨਪਰਾ ਮੁਸ਼ਟ ਖੋਲ ਕਰ ਪਾਖਾ
ਉਹਦੀ ਤੀਸਰੀ ਵਾਰ ਦੀ ਗੱਲ ਸੁਣ ਕੇ ਮਹਾਰਾਜ ਜੀ ਨੇ ਮੁੱਠ ਬੰਦ ਕੀਤੀ ਸੀ ਐਂ ਕਰਕੇ ਉਹਦੇ ਸਾਹਮਣੇ ਖੋਲ ਦਿੱਤੀ ਜੀ
ਤਿਸਕੋ ਭੌਰ ਹਮੋ ਗਹਿਰਾ ਕਾ
ਸਤਿਗੁਰ ਆਖਿਆ ਉਹਦਾ ਭੌਰ ਅਸੀਂ ਰੋਕਿਆ ਸੀ ਇਸ ਮੁੱਠ ਵਿਚ ਪਰ ਆ ਲੈ ਹੁਣ ਛੱਡ ਦਿੱਤਾ ਜੀ ਫਿਰ
ਅਬ ਬਚਮਾਨਾ ਸੋ ਅਬਸ਼ੂਰ
ਮਹਾਰਾਜ ਕਹਿਣ ਲੱਗੇ ਤੂੰ ਵਜਨ ਮੰਨਦਾ ਹੀ ਨੀ ਤਿੰਨ ਵਾਰ ਤੈਨੂੰ ਆਖਿਆ ਸੀ ਹੁਣ ਛੱਡ ਦਿੱਤਾ ਅਸੀਂ
ਨਾਹੇ ਤੋ ਜੀਵ ਉੱਠ ਤੋ ਜੁੱਤ ਜੋਰਾ
ਇਹ ਵਚਨ ਮੰਨ ਲੈਂਦੇ ਤੇ ਉਹ ਮਰਦਾ ਨਾ ਜੀ ਉੱਠਦਾ ਉਹ ਜਰੂਰ ਸਤਿਗੁਰ ਮੇਰਾ ਮਾਰ ਜੀ ਵੱਲ ਹੈ ਗੁਰੂ ਬੜਾ ਸਮਰੱਥ ਹੈ ਸਾਧ ਸੰਗਤ ਜੀ
ਨਿਜ ਮੁਸ਼ਤੀ ਮੈਂ ਰਾਖਿਓ ਰੋਕ
ਸਤਿਗੁਰ ਆਖਿਆ ਆਪਣੀ ਮੁੱਠ ਵਿਚ ਅਸੀਂ ਉਹਦੀ ਜਾਨ ਰੋਕ ਕੇ ਰੱਖੀ ਸੀ
ਹਿਤ ਜਮਾਏ ਕਰਨਿਆ ਸ਼ੋਕ
ਅਸੀਂ ਚਾਹੁੰਦੇ ਸਾਂ ਵੀ ਉਹ ਜਿਉਂਦਾ ਰਵੇ ਪਰ ਉਹਨੂੰ ਉਹ ਨਹੀਂ ਮਰਿਆ ਉਹਨੂੰ ਤੂੰ ਮਾਰ ਦਿੱਤਾ ਜਿਹੜਾ ਵਾਰ ਵਾਰ ਅੱਗਿਓਂ ਆਖੀ ਜਿਹਨਾਂ ਨਹੀਂ ਜੀ ਮਰਿਆ ਹੀ ਹੈ ਮਰਿਆ ਇੱਥੇ ਸਾਧ ਸੰਗਤ ਜੀ ਸਮਾਂ ਸੋ ਦੋ ਪੌੜੀਆਂ ਰਹਿੰਦੀਆਂ ਪੂਰੀਆਂ ਕਰ ਲਈਏ ਜੀ
ਸਤ ਵਚਨ ਤੈ ਕਿਉਂ ਨਾ ਮਾਨਿਓ
ਮਹਾਰਾਜ ਆਖਿਆ ਸਤ ਵਚਨ ਕਿਉਂ ਨੀ ਆਖਿਆ ਤੂੰ ਅੱਗਿਓ
ਮੇਰੇ ਜਵਾਬ ਦਸੋ ਤੈ ਹਾਨਿਓ
ਮੁਰਦਾ ਹੀ ਅਸੀਂ ਜਵਾਬ ਦਿੰਦੇ ਪਰ ਅਸਲ ਵਿਚ ਤੂੰ ਮਾਰਿਆ ਉਸ ਨੂੰ
ਰੋਦਤ ਗਏ ਮਿਲਕੀਨ ਸਦਾ
ਕਹਿੰਦੇ ਰੋਂਦਾ ਹੋਇਆ ਉਹ ਸੰਬੰਧੀ ਉਹਦਾ ਮੁੜ ਗਿਆ ਤੇ ਸਤਸੰਗ ਜੀ ਜਾ ਕੇ ਅੰਤਿਮ ਸੰਸਕਾਰ ਕਰ ਦਿੱਤਾ
ਪਯੋ ਚੌਧਰੀ ਤਤਸ਼ਿਨ ਸਵਾਹ
ਕਹਿੰਦੇ ਉਹ ਚੌਧਰੀ ਸਵਾਹ ਹੋ ਗਿਆ ਸੰਸਕਾਰ ਹੋ ਗਿਆ ਉਸਦਾ ਜੀ
ਕੌਣ ਸ੍ਰੀ ਪ੍ਰਭ ਤਿਆਰੀ ਕਰਵਾਈ
ਕਹਿੰਦੇ ਫਿਰ ਸਤਿਗੁਰੂ ਜੀ ਨੇ ਸਤਸੰਗ ਜੀ ਆਪਣੇ ਦਲ ਨੂੰ ਆਖਿਆ ਅੱਗੇ ਆਪਾਂ ਇੱਥੇ ਸਮਾਂ ਸਤਸੰਗ ਜੀ ਸਮਾਪਤ ਹੋ ਗਿਆ ਹੈ ਪਿੱਛੇ ਜਿਹੜਾ ਆਪਾਂ ਪ੍ਰਸੰਗ ਸਤਸੰਗ ਜੀ ਸੁਣਿਆ ਸੀ ਥੋੜਾ ਜਿਹਾ ਹੋ ਸਕਦਾ ਕਿਸੇ ਦੇ ਮਨ ਵਿੱਚ ਕੋਈ ਇਹ ਸ਼ੰਕਾ ਆ ਜਾਵੇ ਭਾਈ ਭੂਤ ਪ੍ਰੇਤ ਵਾਲੀ ਗੱਲ ਇਵੇਂ ਕਿਵੇਂ ਹੋ ਸਕਦੀ ਹੈ ਥੋੜਾ ਜਿਹਾ ਟੂਕ ਮਾਤਰ ਭਾਈ ਵੀਰ ਸਿੰਘ ਜੀ ਨੇ ਸਤਸੰਗ ਜੀ ਇਹਦੀ ਬਾਬਤ ਲਿਖਿਆ ਮੈਂ ਉਹ ਆਪ